ਅਖੀਰਲੀਆਂ ਪੰਕਤੀਆਂ ਸਰਵਣ ਕਰੀਏ। ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਜੀ।
ਆਇਓ ਸਾਰਨਾ ਦੀਨ ਦੁਖ ਭੰਜਨ, ਚਿਤਵਾਉ ਤੁਮਰੀ ਔਰ, ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਦਨ ਸ਼ੋਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰਮਨ ਰੇਡੀਓ ਜਲਦ ਹਾਜ਼ਰ ਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ। ਸ਼ਾਮਲ ਹੋਣ ਲਈ ਮੇਲ ਕਰੋ request@harmanradio.com ਤੇ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਜੀ ਦੋਸਤੋ, ਹਰਮਨ ਰੇਡੀਓ ਤੋਂ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ। ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਹਾਜ਼ਰ ਨੇ ਸਾਡੇ ਸਟੂਡੀਓ ਚ ਇਸ ਵੇਲੇ, ਔਰ ਅੱਜ ਜਿਸ ਟਾਪਿਕ ਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਟਾਪਿਕ ਹੈ ਜੀ ਟਰੇਡ ਕੋਰਸਿਸ ਐਂਡ ਡਿਗਰੀ ਕੋਰਸਿਸ। ਤੇ ਅਸੀਂ ਪਿਛਲੇ ਹਫ਼ਤੇ ਵੀ ਟਰੇਡ ਕੋਰਸਿਸ ਦੇ ਬਾਰੇ ਗੱਲ ਕੀਤੀ ਸੀ, ਔਰ ਇਸ ਹਫ਼ਤੇ ਥੋੜਾ ਜਿਹਾ ਹੋਰ ਵਿਸਥਾਰ ਦੇ ਵਿਚ ਜਾਵਾਂਗੇ, ਔਰ ਡਿਗਰੀ ਕੋਰਸਿਸ ਦੇ ਬਾਰੇ ਵੀ ਗੱਲ ਕਰਾਂਗੇ ਕੀ ਆਪਸ਼ਨਸ ਨੇ ਔਰ ਕਿਹੜੇ ਕੋਰਸਿਸ ਜਿਹੜੇ ਇਸ ਵੇਲੇ ਉਪਲਬਧ ਨੇ ਸਾਡੇ ਸਟੂਡੈਂਟਸ ਦੇ ਲਈ, ਜਾਂ ਫਿਰ ਕੀ ਫਾਇਦਾ ਜਿਹੜਾ ਇਹਨਾਂ ਕੋਰਸਾਂ ਦੇ ਨਾਲ ਤੁਹਾਨੂੰ ਹੋ ਸਕਦਾ। ਤੇ ਇਹਦੇ ਲਈ ਸ਼ੁਰੂਆਤ ਜਿਹੜੀ ਆ ਉਹ ਆਪਾਂ ਕਰਨੀ ਆ ਗੱਲਬਾਤ ਦੇ ਰਾਹੀਂ। ਗੱਲਬਾਤ ਜਿਹੜੀ ਆ ਉਹ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਜੀ ਫੋਨ ਕਾਲ ਦੇ ਜ਼ਰੀਏ, ਪਰ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦਾ ਜਿਹੜਾ ਪਹਿਲਾ ਹਿੱਸਾ, ਪਹਿਲੇ ਅੱਧੇ ਘੰਟੇ ਦੇ ਵਿੱਚ ਅਸੀਂ ਇਹਨਾਂ ਕੋਰਸਾਂ ਦੇ ਬਾਬਤ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਦੇਵਾਂਗੇ। ਔਰ ਇਹਦੇ ਲਈ ਸਾਡੇ ਨਾਲ ਇਸ ਵੇਲੇ ਪ੍ਰਭਜੀਤ ਜੀ ਸਟੂਡੀਓ ਦੇ ਵਿਚ ਮੌਜੂਦ ਨੇ, ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰਭਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿਚ ਇੱਕ ਵਾਰ ਫਿਰ ਤੋਂ, ਔਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਜੀ ਅਮਰਦੀਪ ਭੈਣ ਜੀ। ਜਿਵੇਂ ਕਿ ਭੈਣ ਜੀ ਨੇ ਦੱਸਿਆ ਕਿ ਅੱਜ ਅਸੀਂ ਟਰੇਡ ਕੋਰਸਿਸ ਦੇ ਨਾਲ ਨਾਲ ਬਾਕੀ ਦੇ ਹੋਰ ਵੀ ਕੋਰਸਿਸ ਬਾਰੇ ਗੱਲ ਕਰਾਂਗੇ, ਤੇ ਐਂਡ ਵਿਚ ਅਸੀਂ ਜੋਬ ਰੈਡੀ ਪ੍ਰੋਗਰਾਮ ਬਾਰੇ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਜੋਬ ਰੈਡੀ ਪ੍ਰੋਗਰਾਮ ਕੀ ਚੀਜ਼ ਹੈ, ਤੇ ਕਿਸ ਤਰੀਕੇ ਨਾਲ ਤੁਸੀਂ ਆਪਣਾ ਜੇ 12 ਮਹੀਨੇ ਤੋਂ ਘੱਟ ਟਾਈਮ ਵਿਚ ਕਰਨਾ ਤਾਂ ਕਿਵੇਂ ਫਿਨਿਸ਼ ਕਰ ਸਕਦੇ ਹੋ।
ਜੀ ਬਿਲਕੁਲ, ਔਰ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹ ਵੀ ਜ਼ਰੂਰ ਦੱਸਦੇ ਜਾਈਏ ਕਿ ਜੇਕਰ ਤੁਸੀਂ ਟਰੇਡ ਕੋਰਸਿਸ ਸੰਬੰਧੀ, ਡਿਗਰੀ ਕੋਰਸਿਸ ਸੰਬੰਧੀ ਜਾਂ ਜੋਬ ਰੈਡੀ ਪ੍ਰੋਗਰਾਮ ਜਿਹੜੇ ਆ ਉਹਨਾਂ ਦੇ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਸਾਨੂੰ ਪੁੱਛਣਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਆਪਣਾ ਮੈਸੇਜ ਭੇਜ ਸਕਦੇ ਹੋ। ਇਸ ਵੇਲੇ ਅਸੀਂ ਫੇਸਬੁੱਕ ਪੇਜ ਤੇ ਵੀ ਲਾਈਵ ਹਾਂ ਜੀ, ਔਰ ਨਾਲੋ ਨਾਲ ਤੁਸੀਂ ਲਾਈਵ ਸਟ੍ਰੀਮਿੰਗ ਜਿਹੜੀ ਹੈ ਪ੍ਰੋਗਰਾਮ ਦੀ ਤੁਸੀਂ ਸੁਣ ਰਹੇ ਹੋ ਰੇਡੀਓ ਦੀ ਐਪ ਤੇ। ਸੋ ਰੇਡੀਓ ਐਪ ਤੇ ਬਹੁਤ ਸਾਰੀਆਂ ਆਪਸ਼ਨ ਮੌਜੂਦ ਨੇ, ਜੇਕਰ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਸਾਡਾ ਨੰਬਰ ਹੈ 02-8599-2811। ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਪਰ ਇੱਕ ਵਾਰ ਜ਼ਰੂਰ ਅਸੀਂ ਬੇਨਤੀ ਕਰੀਏ ਕਿ ਜਿਹੜਾ ਪ੍ਰੋਗਰਾਮ ਦਾ ਪਹਿਲਾ ਹਿੱਸਾ ਉਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਜਿਹੜੀ ਜਾਣਕਾਰੀ ਆ ਅੱਜ ਦੇ ਟੌਪਿਕ ਦੇ ਬਾਬਤ ਉਹ ਅਸੀਂ ਸਾਂਝੀ ਕਰਾਂਗੇ ਤੁਹਾਡੇ ਸਾਰਿਆਂ ਦੇ ਨਾਲ। ਸੋ ਅੱਜ ਦਾ ਟੌਪਿਕ ਟਰੇਡ ਕੋਰਸਿਸ ਐਂਡ ਡਿਗਰੀ ਕੋਰਸਿਸ ਤੇ ਜੋਬ ਰੈਡੀ ਪ੍ਰੋਗਰਾਮ ਜਿਹੜੇ ਆ ਉਹ ਕੀ ਹੋ ਸਕਦੇ ਆ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਪ੍ਰਭਜੀਤ ਜੀ, ਇੱਕ ਵਾਰ ਅਸੀਂ ਮੁੜ ਤੋਂ ਦੱਸਣਾ ਚਾਹਵਾਂਗੇ ਆਪਣੇ ਸਰੋਤਿਆਂ ਨੂੰ ਕਿ ਅਸਲ ਦੇ ਵਿੱਚ ਜਿਹੜੇ ਟਰੇਡ ਕੋਰਸਿਸ ਆ ਉਹ ਕੀ ਹੁੰਦੇ ਆ ਤੇ ਕਿਹੜੇ ਕਿਹੜੇ ਟਰੇਡ ਕੋਰਸਿਸ ਜਿਹੜੇ ਆ ਉਹ ਸੌਖੇ ਆ ਜਿਹੜੇ ਸਟੂਡੈਂਟਸ ਦੇ ਲਈ ਲੈਣੇ ਜ਼ਰੂਰੀ ਆ।
ਬਿਲਕੁਲ ਜੀ, ਟਰੇਡ ਕੋਰਸਿਸ ਜਿਵੇਂ ਜੇ ਆਪਾਂ ਪੰਜਾਬੀ ਵਿੱਚ ਗੱਲ ਕਰੀਏ ਤਾਂ ਵੀ ਹੱਥ ਦਸਤੀ ਜਿਹੜੇ ਕੰਮ ਹੁੰਦੇ ਨੇ, ਜਿਹੜੇ ਉਹਨਾਂ ਨੂੰ ਟ੍ਰੇਡ ਕੋਰਸਿਸ ਕਹਿੰਦੇ ਨੇ। ਤੇ ਜਿਵੇਂ ਆਪਾਂ ਲਾਸਟ ਟਾਈਮ ਵੀ ਬੜੇ ਡਿਟੇਲ ਵਿੱਚ ਮੈਂ ਸਮਝਾਇਆ ਸੀਗਾ ਕਿ ਕਿਸ ਤਰੀਕੇ ਨਾਲ MLTSSL ਲਿਸਟ ਤੇ ਜਿਹੜੇ ਟ੍ਰੇਡ ਕੋਰਸਿਸ ਅਵੇਲੇਬਲ ਨੇ, ਜਿਹਦੇ ਵਿੱਚ ਕਿ ਪਲੰਬਿੰਗ ਆ ਜਾਂਦਾ ਹੈ, ਮੋਟਰ ਮਕੈਨਿਕ ਆ ਜਾਂਦਾ ਹੈ, ਪੈਨਲ ਬੀਟਰਸ, ਬ੍ਰਿਕ ਕਲੇਅਰਸ, ਕਾਰਪੈਂਟਰਸ, ਪੇਂਟਰਸ, ਪਲਾਸਟਰਸ, ਵਾਲ ਐਂਡ ਫਲੋਰ ਟਾਇਲਰਸ, ਪਲੰਬਰਸ, ਇਲੈਕਟ੍ਰੀਸ਼ੀਅਨਸ, ਸ਼ੈਫਸ, ਕੈਬਨਿਟ ਮੇਕਰਸ, ਇਹ ਸਾਰਿਆਂ ਨੂੰ ਟ੍ਰੇਡ ਕੋਰਸਿਸ ਦੀ ਕੈਟੇਗਰੀ ਦੇ ਵਿੱਚ ਗਿਣਿਆ ਜਾਂਦਾ ਹੈ। ਇਹ ਕਾਫੀ ਡਿਮਾਂਡ ਵਿੱਚ ਨੇ ਆਸਟ੍ਰੇਲੀਆ ਚ, ਜਿਵੇਂ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਵੀ ਜਿਵੇਂ ਮੋਟਰ ਮਕੈਨਿਕ ਦੀਆਂ ਘੱਟੋ ਘੱਟ 6000 ਪਲੇਸਿਸ ਐਵਰੀ ਈਅਰ ਦੇ ਇਸ ਦੇ ਕਰੀਬ ਐਲੋਕੇਟ ਕੀਤੀਆਂ ਜਾਂਦੀਆਂ ਨੇ, ਪਲੰਬਰਸ ਦੀਆਂ 5500 ਦੇ ਕਰੀਬ ਨੇ, ਠੀਕ ਹੈ ਜੀ, ਸ਼ੈਫਸ ਦੀਆਂ ਪਿਛਲੇ ਸਾਲ 2500 ਦੇ ਕਰੀਬ ਸੀਟ ਸੀਗੀਆਂ, ਤੇ ਮੈਟਲ ਫਿਟਰਸ ਐਂਡ ਮਸ਼ੀਨਿਸ ਵਗੈਰਾ ਜਿਹੜੇ ਨੇ ਉਹਨਾਂ ਦੀਆਂ 5000 ਦੇ ਕਰੀਬ। ਇਸ ਤਰੀਕੇ ਨਾਲ ਇਹਨਾਂ ਦੀ ਕਾਫੀ ਕਹਿ ਲੋ ਕਿ ਇਹਨਾਂ ਟ੍ਰੇਡਸ ਦੀ ਬੜੀ ਲੋੜ ਹੈ ਆਸਟ੍ਰੇਲੀਆ ਨੂੰ
ਜੀ,
ਵੀ ਜਿੰਨੀ ਉਹਨਾਂ ਨੂੰ ਲੋੜ ਹੈ ਉਨੀ ਸਪਲਾਈ ਨਹੀਂ ਹੈ, ਜਿੰਨੀ ਡਿਮਾਂਡ ਹੈ
ਜੀ।
ਤੇ ਇਸੇ ਕਰਕੇ ਇਹ ਕੋਰਸਿਸ MLTSSL ਲਿਸਟ ਤੇ ਨੇ
ਜੀ।
ਮੈਂ ਥੋੜਾ ਜਿਹਾ ਦੱਸਦਾ ਕਿ MLTSSL ਲਿਸਟ ਤੇ ਹੋਣ ਦਾ ਮਤਲਬ ਇਹ ਆ ਕਿ ਤੁਸੀਂ ਡਾਇਰੈਕਟਲੀ PR ਪਾ ਸਕਦੇ ਹੋ ਜੇ ਤੁਹਾਡੇ ਆਪਣੇ ਪੁਆਇੰਟਸ 60 ਤੋਂ ਲੈ ਕੇ 70 ਤੱਕ ਬਣਦੇ ਨੇ। ਪਿਛਲੇ ਸਾਲ ਤੱਕ 60 ਹੋਇਆ ਕਰਦੀ ਸੀ ਕੱਟ ਆਫ
ਜੀ,
ਪਰ ਕੁਛ ਮਾਈਗ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਸ ਥੋੜੀਆਂ ਮਿਸਟਰ ਡਟਨ ਸਾਹਿਬ ਨੇ ਚੇਂਜ ਕੀਤੀਆਂ ਨੇ ਜਿਹੜੀਆਂ
ਜੀ,
ਉਹਦੇ ਕਰਕੇ ਥੋੜਾ ਜਿਹਾ ਹੁਣ ਇਸ ਟਾਈਮ ਤੇ 70 ਤੇ ਗਈ ਹੋਈ ਹੈ, ਥੋੜੀ ਜਿਹੀ ਦੇਰ 65 ਤੇ ਵੀ ਗਈ ਸੀ ਕੱਟ ਆਫ
ਜੀ,
ਪਰ 60 ਪੁਆਇੰਟਸ ਤੇ ਨਿਰਾਸ਼ ਹੋਣ ਦੀ ਲੋੜ ਨਹੀਂ। ਜੇ 70 ਨਹੀਂ ਵੀ ਬਣਦੇ ਤਾਂ 60 ਪੁਆਇੰਟਸ ਤੇ ਤੁਹਾਡੀ ਸਟੇਟ ਸਪੋਂਸਰਸ਼ਿਪ ਵਾਲੀ ਆਪਸ਼ਨ ਸਟਿਲ ਖੁੱਲੀ ਰਹਿੰਦੀ ਹੈ
ਜੀ,
ਜਿਹੜੀ ਕਿ ਬੜੀ ਅੱਛੀ ਆਪਸ਼ਨ ਹੈ ਜੇ ਆਪਣੇ ਤੁਹਾਡੇ ਕੋਲ 55 ਜਾਂ ਫਿਰ 50 ਪੁਆਇੰਟਸ ਵੀ ਹੋਣ ਤਾਂ ਸਟੇਟ ਸਪੋਂਸਰਸ਼ਿਪ ਵਾਲੀ ਆਪਸ਼ਨ ਬਹੁਤ ਹੀ ਅੱਛੀ ਆਪਸ਼ਨ ਹੈ। ਮਤਲਬ ਕਹਿਣ ਮੁੱਖ ਦੀ ਗੱਲ ਇੰਨੀ ਹੈ ਕਿ ਟ੍ਰੇਡ ਕੋਰਸਿਸ ਨਾਲ ਤੁਹਾਡਾ ਆਊਟਕਮ
ਜੀ
ਜਿਹੜਾ PR ਦਾ ਉਹ ਰਸਤਾ ਸੌਖਾ ਹੋ ਸਕਦਾ ਹੈ
ਜੀ,
ਠੀਕ ਹੈ ਜੀ। ਇਹ ਇਸ ਕਰਕੇ ਵੀ ਇਹ ਬੜੀ ਹੀ ਅੱਛੀ ਆਪਸ਼ਨ ਹੈ ਭੈਣ ਭਰਾਵਾਂ ਲਈ ਜਿਹੜੇ PR ਦਾ ਰਸਤਾ ਆਪਣਾ ਪੱਧਰਾ ਕਰਨਾ ਚਾਹੁੰਦੇ ਨੇ ਜਾਂ PR ਨੂੰ ਅਚੀਵ ਕਰਨਾ ਚਾਹੁੰਦੇ ਨੇ
ਜੀ।
ਤੇ ਹੁਣ ਜਦੋਂ ਆਪਾਂ ਟ੍ਰੇਡ ਕੋਰਸਿਸ ਦੀ ਗੱਲ ਕਰਦੇ ਹਾਂ, ਇੱਕ ਟ੍ਰੇਡ ਕੋਰਸਿਸ ਆਪਣੇ ਜਿਵੇਂ ਆਪਣੇ ਜਿਹੜੀਆਂ ਭੈਣਾਂ ਨੇ ਖਾਸ ਕਰਕੇ
ਜੀ
ਗਰਲਸ ਨੇ, ਉਹ ਵੀ ਉਹਨਾਂ ਦਾ ਵੀ ਕਾਫੀ ਰੁਝਾਨ ਇਧਰਲੇ ਪਾਸੇ ਵੱਧ ਗਿਆ ਹੈ
ਜੀ,
ਕਿਉਂਕਿ ਪਹਿਲਾਂ ਇੱਕ ਪੋਪੂਲਰ ਕੋਰਸ ਹੋਇਆ ਕਰਦਾ ਸੀ ਅਕਾਊਂਟਿੰਗ ਤੇ ਮੁੜ ਕੇ ਫਿਰ IT
ਜੀ,
ਹੁਣ ਉਹਦੇ ਵਿੱਚੋਂ ਵੀ PR ਕੱਢਣੀ ਬੜੀ ਔਖੀ ਹੋ ਗਈ ਹੈ ਕਿਉਂਕਿ ਅਕਾਊਂਟਿੰਗ ਦਾ IT ਚ ਨਾਲ ਵੀ ਬੜਾ ਔਖਾ ਹੋ ਰਿਹਾ ਹੈ, ਸਿਮੀਲਰਲੀ IT ਵਿੱਚ 7-8 ਚ ਲੈ ਕੇ ਵੀ ਬੜਾ ਔਖਾ ਹੋ ਰਿਹਾ ਹੈ, ਇਨਵੀਟੇਸ਼ਨ ਲਈ ਵੇਟ ਕਰਨੀ ਪੈਂਦੀ ਹੈ, ਤੇ ਹਰੇਕ ਪਾਸੇ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਪੈਨਿਕ ਵਾਲਾ ਮਾਹੌਲ ਹੈ ਵੀ ਹਰ ਕੋਈ ਬੈਕਅਪ ਆਪਸ਼ਨ ਲੈ ਕੇ ਚੱਲਦਾ ਹੈ, ਚੱਲਣਾ ਚਾਹੁੰਦਾ ਹੈ
ਜੀ।
ਤੇ ਮੇਰੀ ਵੀ ਅਕਸਰ ਆਪਣੇ ਕਲਾਇੰਟਸ ਨੂੰ ਇਹੀ ਸਲਾਹ ਹੁੰਦੀ ਹੈ ਕਿ ਦੇਖੋ ਜੀ ਜਿਹੜੀ ਇਹ ਮਾਈਗ੍ਰੇਸ਼ਨ ਇੰਡਸਟਰੀ ਹੈ ਤਾਂ ਐਵਰ ਚੇਂਜਿੰਗ ਚੀਜ਼ ਹੈ, ਤੇ ਤੁਸੀਂ ਜੇ ਇੱਕ ਚੀਜ਼ ਤੇ ਟੇਕ ਲਾ ਕੇ ਬੈਠਣ ਨਾਲੋਂ ਜੇ ਤੁਸੀਂ ਬੈਕਅਪ ਲੈ ਕੇ ਚੱਲੋ ਤਾਂ ਬੜੀ ਅੱਛੀ ਗੱਲ ਹੈ
ਜੀ,
ਕਿਉਂਕਿ ਕਈ ਵਾਰ ਆਪਾਂ ਬਹੁਤ ਸਾਰਾ ਸਮਾਂ ਖਰਾਬ ਕਰ ਲੈਂਦੇ ਹਾਂ। ਜਿਵੇਂ ਅੱਜ ਵੀ ਮੇਰੇ ਕੋਲ ਇੱਕ ਕੰਸਲਟੇਸ਼ਨ ਆਈ ਸੀਗੀ ਜੀ, ਉਹਨਾਂ ਨੂੰ ਆਇਆ ਆਸਟ੍ਰੇਲੀਆ ਵਿੱਚ 2008 ਦੇ ਆਏ ਹੋਏ ਨੇ, ਉਹ 2008 ਵਰੇ ਦੇ
ਜੀ,
ਤੇ ਅੱਜ ਉਹਨਾਂ ਨੇ ਆਪਣੇ RSMS ਦੀ ਰਿਫਿਊਜ਼ਲ ਦੀ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਹੋਈ ਸੀ ਕਿ ਜਿਹੜੀ ਕਿ ਉਹਨਾਂ ਨੇ ਡਿਸਮਿਸ ਕਰਤੀ ਉਹਨਾਂ ਦੀ ਐਪਲੀਕੇਸ਼ਨ, ਤੇ ਹੁਣ ਉਹਨਾਂ ਨੂੰ 28 ਦਿਨਾਂ ਦੇ ਅੰਦਰ ਕਹਿ ਲੋ ਕਿ ਕੰਟਰੀ ਲੀਵ ਕਰਨੀ ਪਏਗੀ
ਜੀ।
ਹੁਣ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈਗੀ ਅੱਗੇ,
ਆਪਣੇ RSMS ਦੀ ਰਿਫਿਊਜ਼ਲ ਮੈਂ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਸੀ, ਕੋਈ ਉਹਨਾਂ ਨੇ ਡਿਸਮਿਸ ਕਰਤੀ
ਐਕਸਪੀਰੀਅੰਸ ਕੀ ਹੈ ਤੁਹਾਡੇ ਕੋਲ
ਜੀ,
ਤੇ ਹੁਣ ਉਹਨਾਂ ਨੂੰ 28 ਦਿਨਾਂ ਦੇ ਅੰਦਰ ਕਹਿ ਲੋ ਕਿ ਕੰਟਰੀ ਲੀਵ ਕਰਨੀ ਪਏਗੀ।
ਮੈਂ ਫਿਰ ਉਹਨਾਂ ਨੂੰ ਇਹੀ ਕਿਹਾ ਵੀ ਦੇਖੋ ਜੀ
ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈਗੀ ਅੱਗੇ,
ਸਮਾਂ ਤੁਹਾਡਾ ਬਹੁਤ
ਹੈ, ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਜੀ ਤੁਹਾਡਾ ਤੁਸੀਂ ਕੋਈ ਐਕਚੁਅਲ ਵਰਕ ਐਕਸਪੀਰੀਅੰਸ ਕੀ ਹੈ,
ਨਾ ਚੱਲੇ ਹੁੰਦੇ ਥੋੜੇ ਵਰਕ ਕੇ ਚੱਲੇ ਹੁੰਦੇ ਭਾਵੇਂ ਤੁਹਾਡਾ
ਹੈ ਨਹੀਂ
ਜੀ ਜੀ
ਕੇਸ ਰਿਵਿਊ, ਮੈਂ ਫਿਰ ਉਹਨਾਂ ਨੂੰ ਇਹੀ ਕਿਹਾ ਕਿ ਦੇਖੋ ਜੀ
ਠੀਕ ਹੈ ਜੀ ਤੁਸੀਂ
ਸਮਝਦੇ ਹੀ ਹਾਂ ਕਿ ਤੁਹਾਡੇ ਸੀ ਸਮਾਂ ਤੁਹਾਡਾ
ਸਟਿਲ ਤੁਹਾਡੇ ਕੋਲ ਵਰਕ ਰਾਈਟ ਸੀਗੇ, ਤੁਹਾਡੇ ਕੋਲ ਸਟੱਡੀ ਰਾਈਟ ਸੀਗੇ, ਤੁਸੀਂ
ਐਕਚੁਅਲ ਚ ਪਲੈਨਿੰਗ ਨਾ ਪਲੈਨਿੰਗ ਨਾ ਚੱਲੇ ਹੁੰਦੇ ਥੋੜੇ ਜੀ,
ਹੁਣ ਲੈਕਿਨ ਉਹਨਾਂ ਨੂੰ ਮੈਂ ਭਾਵੇਂ ਤੁਹਾਡਾ ਮੈਨੂੰ ਕਹਿੰਦੇ ਕਿ ਜੀ ਰਸਤਾ
ਇਸ ਰਿਫਿਊ ਹੁਣ ਉਹਨਾਂ ਨੂੰ ਹੋ ਗਿਆ ਸੀਗਾ ਠੀਕ ਹੈ ਜੀ, ਤੁਸੀਂ ਐਮਆਰਟੀ ਦੀ ਵੇਟ ਕਰ ਰਹੇ
ਹਾਂ ਜੀ, ਬਿਲਕੁਲ ਜੀ ਇਕੱਲੀ ਪੜ੍ਹਾਈ ਕਰ ਰਹੇ
ਵਰਕ ਰਾਈਟ ਸੀ,
ਤੁਸੀਂ ਕਹੋ ਕਿ
ਸਟੱਡੀ ਰਾਈਟ ਸੀ ਯਾਰ
ਲੈ ਲਓਗੇ
ਜੀ, ਕੁਝ ਪਲੈਨਿੰਗ ਨਾ ਚੱਲ ਰਹੀ
ਹੋ ਗਈ ਜੀ
ਠੀਕ ਹੈ ਜੀ,
ਅੱਛਾ ਇਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਐਡ ਕਰਨਾ, ਇਕੱਲੀ ਪੜ੍ਹਾਈ ਕਰਕੇ ਵੀ ਆਪਸ਼ਨਸ ਹੈਗੀਆਂ ਨੇ, ਪਰ ਉਹ ਜੀ ਮੈਂ ਕਹਿ ਰਹੀ ਹਾਂ ਕਿ ਪਲੈਨਿੰਗ
ਠੀਕ ਹੈ ਜੀ,
ਟ੍ਰੇਡ ਕੋਰਸਿਸ
ਕਿਹੜੀ ਆਪਸ਼ਨ ਵਧੀਆ ਹੈ, ਟ੍ਰੇਡ ਕੋਰਸਿਸ ਦੀ ਆਪਸ਼ਨ ਵਧੀਆ ਹੈ ਜਾਂ ਡਿਗਰੀ ਕੋਰਸਿਸ ਦੀ?
ਬਿਲਕੁਲ ਜੀ, ਬਹੁਤ ਹੀ ਅੱਛਾ ਸਵਾਲ ਪੁੱਛਿਆ ਜੀ ਤੁਸੀਂ
ਜੀ।
ਦੇਖੋ ਜਦੋਂ ਮੇਰੇ ਕੋਈ ਸਲਾਹ ਲੈਣ ਆਉਂਦਾ ਹੈ ਤੇ ਮੈਂ ਆਲਵੇਜ਼ ਹੀ ਉਹਨਾਂ ਦਾ ਓਵਰਆਲ ਪ੍ਰੋਫਾਈਲ ਦੇਖਦੀ ਹਾਂ। ਮੇਰੇ ਸਵਾਲ ਹੁੰਦੇ ਨੇ ਕਿ ਤੁਸੀਂ ਪਹਿਲਾਂ ਕਿਹੜੀ ਪੜ੍ਹਾਈ ਕੀਤੀ, ਤੁਸੀਂ ਹੁਣ ਜੌਬ ਕਿਹੜੀ ਕਰ ਰਹੇ ਹੋ ਤੇ ਕਿਹੜੀ ਜੌਬ ਤੁਸੀਂ ਲੈ ਸਕਦੇ ਹੋ
ਜੀ।
ਦੋਵੇਂ ਹੀ ਆਪਸ਼ਨਾਂ ਬਹੁਤ ਵਧੀਆ ਨੇ, ਕਿਉਂਕਿ ਜਿਸ ਹਿਸਾਬ ਨਾਲ ਮੈਂ ਦੱਸਿਆ ਕਿ ਟ੍ਰੇਡ ਕੋਰਸਿਸ ਜਿਹੜੇ ਮੈਂ ਤੁਹਾਨੂੰ ਦੱਸੀ ਲਿਸਟ, ਇਹ MLT SSL ਲਿਸਟ ਨੇ, ਇਸੇ ਤਰੀਕੇ ਨਾਲ ਡਿਗਰੀ ਕੋਰਸਿਸ ਜਿਵੇਂ ਕਿ ਅਕਾਊਂਟਿੰਗ ਤੇ IT ਨੂੰ ਆਪਾਂ ਸਾਈਡ ਤੇ ਕਰ ਦਾਂਗੇ, ਉਹ ਵੀ MLT SSL ਲਿਸਟ ਨੇ, ਪਰ ਉਹਨਾਂ ਦੀ ਸਪਲਾਈ ਬੜੀ ਜ਼ਿਆਦਾ ਹੋਈ ਪਈ ਹੈ, ਵੀ ਬੱਚੇ ਘਰ ਬਹੁਤ ਜ਼ਿਆਦਾ ਰਹੇ ਨੇ, ਇਸ ਕਰਕੇ ਪ੍ਰੋਬਲਮ ਆ ਰਹੀ ਹੈ ਉਹਦੇ ਵਿੱਚ। ਤੇ ਮੈਂ ਕਹੂੰਗੀ ਨਰਸਿੰਗ, ਠੀਕ ਹੈ ਜੀ, ਸੋਸ਼ਲ ਵਰਕਰ
ਜੀ,
ਟੀਚਿੰਗ, ਇਹ ਵਾਲੇ ਪਾਸੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਜੇ ਤੁਸੀਂ ਤੁਹਾਡੇ ਬੈਂਡਸ ਅੱਛੇ ਨੇ, ਲੈਟਸ ਸੇ ਕਿ ਤੁਸੀਂ 7E ਚ ਅਚੀਵ ਕਰ ਸਕਦੇ ਹੋ, ਤੁਸੀਂ 8E ਚ ਅਚੀਵ ਕਰ ਸਕਦੇ ਹੋ, ਤੇ ਇਹ ਆਪਸ਼ਨਸ ਵੀ ਬਹੁਤ ਅੱਛੀਆਂ ਨੇ। ਮੈਂ ਤੁਹਾਨੂੰ ਇਗਜ਼ਾਮਪਲ ਦਿੰਦੀ ਹਾਂ, ਜਦੋਂ ਆਪਾਂ ਟ੍ਰੇਡ ਕੋਰਸਿਸ ਦੀ ਗੱਲ ਕਰਦੇ ਹਾਂ ਤੇ ਜਦੋਂ 485 ਦੇ ਦੌਰਾਨ ਤੁਸੀਂ ਟ੍ਰੇਡ ਕੋਰਸ ਕਰ ਰਹੇ ਹੋ ਤਾਂ ਤੁਸੀਂ 1 ਸਾਲ ਦਾ ਘੱਟੋ ਘੱਟ ਤੁਹਾਡਾ ਕੋਰਸ ਹੁੰਦਾ ਹੈ ਤੇ 1 ਸਾਲ ਦਾ ਤੁਹਾਨੂੰ ਜੋਬ ਰੈਡੀ ਪ੍ਰੋਗਰਾਮ ਕਰਨਾ ਪੈਂਦਾ ਹੈ, 2 ਸਾਲ ਚਾਹੀਦੇ ਨੇ। ਹੁਣ ਲੈਟਸ ਸੇ ਕਿ ਤੁਸੀਂ ਡਿਪਲੋਮਾ ਆਫ ਨਰਸਿੰਗ ਕਰਦੇ ਹੋ, ਨਰਸਿੰਗ ਦਾ ਤੁਹਾਨੂੰ ਡਿਪਲੋਮਾ ਬਹੁਤ ਸਾਰੀਆਂ ਥਾਵਾਂ ਤੇ 1.5 ਸਾਲ ਦਾ ਵੀ ਮਿਲ ਜਾਂਦਾ ਹੈ।
ਬਿਲਕੁਲ,
ਤੇ ਉਹਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਤੁਹਾਨੂੰ ਕੋਈ ਜੋਬ ਰੈਡੀ ਪ੍ਰੋਗਰਾਮ ਕਰਨ ਦੀ ਨਹੀਂ ਲੋੜ। ਸਿਮੀਲਰਲੀ ਜੇ ਟੀਚਿੰਗ ਕਰਦੇ ਹੋ ਉਹਦੇ ਵਿੱਚ ਵੀ ਜੋਬ ਰੈਡੀ ਦੀ ਨਹੀਂ ਲੋੜ, ਸੋਸ਼ਲ ਵਰਕਰ ਕਰਦੇ ਹੋ ਉਹਦੇ ਵਿੱਚ ਵੀ ਜੋਬ ਰੈਡੀ ਪ੍ਰੋਗਰਾਮ ਦੀ ਨਹੀਂ ਲੋੜ ਹੈ
ਜੀ।
ਤੇ ਮਤਲਬ ਕਹਿਣ ਦਾ ਮਤਲਬ ਕਿ ਇਹ ਇੱਕ ਬਹੁਤ ਹੀ ਅੱਛੀ ਆਪਸ਼ਨ ਹੈ, ਬਟ ਅਗੇਨ ਇਟ ਕਮਸ ਡਾਊਨ ਟੂ ਇੰਡੀਵਿਜੁਅਲ ਪਰਸਨ ਕਿ ਉਹ ਇਹ ਕੋਰਸ ਕਰ ਸਕਦਾ ਹੈ ਜਾਂ ਫਿਰ ਇਹ ਕੋਰਸ ਉਹਦੇ ਪਿਛਲੇ ਪ੍ਰੋਫਾਈਲ ਦੇ ਹਿਸਾਬ ਨਾਲ ਉਹਨੂੰ ਐਡਮਿਸ਼ਨ ਮਿਲ ਜਾਏਗੀ। ਮਤਲਬ ਬਹੁਤ ਸਾਰੇ ਫੈਕਟਰਸ ਹੁੰਦੇ ਨੇ, ਉਹਦੀ ਬੈਂਡ ਸਕੋਰ ਕੀ ਹੈ, ਉਹ ਅੱਗੇ ਜਾ ਕੇ ਫਰਦਰ ਕਿੰਨਾ ਬੈਂਡ ਸਕੋਰ ਅਚੀਵ ਕਰ ਸਕਦਾ ਹੈ, ਕਿਉਂਕਿ ਜਿਹੜੀ ਨਰਸਿੰਗ ਹੈ ਉਹਦੇ ਵਿੱਚ ਦੇਖੋ 7E ਦੀ ਆਪਸ਼ਨ ਚਾਹੀਦੀ ਆ। ਦੇਖੋ ਗੱਲ ਚੋਂ ਗੱਲ ਨਿਕਲਦੀ ਹੈ, ਹੁਣ ਆਪਾਂ 7E ਕਹਿ ਰਹੇ ਹਾਂ ਬਟ ਅਗੇਨ ਨਰਸਿੰਗ ਦੇ ਵਿੱਚ ਵੀ ਵੇਵਰ ਹੈ
ਜੀ।
ਹੁਣ ਕਈ ਵਾਰ ਭੈਣ ਭਰਾਵਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੁੰਦਾ
ਜੀ,
ਜੇ ਤੁਸੀਂ 5 ਸਾਲ ਦੀ ਸਟੱਡੀ ਆਸਟ੍ਰੇਲੀਆ ਦੇ ਵਿੱਚ ਕੀਤੀ ਹੈ ਇੰਕਲੂਡਿੰਗ ਤੁਹਾਡੀ ਨਰਸਿੰਗ ਵਾਲੀ ਸਟੱਡੀ, ਡਿਪਲੋਮਾ ਲੈਵਲ ਦੀ, ਬੈਚਲਰ ਲੈਵਲ ਦੀ ਜਾਂ ਫਿਰ ਮਾਸਟਰ ਲੈਵਲ ਦੀ, ਤਾਂ ਤੁਹਾਨੂੰ ਵੇਵਰ ਮਿਲ ਜਾਂਦਾ ਹੈ 7E ਬੈਂਡਸ ਦਾ
ਜੀ।
ਮਤਲਬ ਕਹਿਣ ਦਾ ਮਤਲਬ ਤੁਸੀਂ 6E ਬੈਂਡਸ ਤੇ ਵੀ ਤੁਹਾਡੀ PR ਦੀ ਗੱਲ ਬਣ ਸਕਦੀ ਹੈ
ਜੀ।
ਸਿਮੀਲਰਲੀ ਟੀਚਿੰਗ, ਜਿਹੜਾ ਆਪਣਾ ਟੀਚਿੰਗ ਦੀ ਜਦੋਂ ਸਕਿੱਲ ਅਸੈਸਮੈਂਟ ਕਰਾਉਂਦੇ ਹਾਂ, ਜਦੋਂ ਆਪਾਂ PR ਪਾਉਣੀ ਹੁੰਦੀ ਹੈ ਉਸ ਤੋਂ ਪਹਿਲਾਂ ਆਪਾਂ ਨੂੰ ਟੀਚਿੰਗ ਦੀ ਰਿਕੁਆਇਰਮੈਂਟ 8877 ਬੈਂਡਸ ਹੈ
ਠੀਕ ਹੈ ਜੀ
ਜੀ, ਬਟ ਅਗੇਨ ਉਹਦਾ ਵੀ ਵੇਵਰ ਹੈ। ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਇੰਕਲੂਡਿੰਗ ਯੂਅਰ ਟੀਚਿੰਗ ਜਿਹੜੀ ਕੋਰਸ ਆ ਤੁਸੀਂ 4 ਸਾਲ ਦੀ ਸਟੱਡੀ ਕੀਤੀ ਹੈ ਤਾਂ ਤੁਹਾਨੂੰ ਵੇਵਰ ਮਿਲ ਜਾਂਦਾ ਹੈ
ਠੀਕ
ਹੈ ਜੀ। ਇਹ ਕਈ ਗੱਲਾਂ, ਕਈ ਵਾਰ ਆਪਾਂ ਨੂੰ ਇਹ ਗੱਲਾਂ ਨਹੀਂ ਪਤਾ ਹੁੰਦੀਆਂ ਨਾ, ਜਾਂ ਫਿਰ ਕਈ ਵਾਰ ਜਿਨ੍ਹਾਂ ਨਾਲ ਤੁਸੀਂ ਸਲਾਹ ਕਰਨ ਜਾਂਦੇ ਹੋ ਇਕੱਲੇ ਐਜੂਕੇਸ਼ਨ ਏਜੰਟ ਹੁੰਦੇ ਨੇ ਜਿਹੜੇ ਤੁਹਾਨੂੰ ਸਿਰਫ ਕੋਰਸ ਬਾਰੇ ਦੱਸ ਸਕਦੇ ਨੇ, ਮਤਲਬ ਕਿ ਤੁਹਾਡੀ ਫਿਊਚਰ ਪਲੈਨਿੰਗ ਤੁਹਾਨੂੰ ਬੈਠ ਕੇ ਕਰਨ ਦੀ ਲੋੜ ਹੈ ਵੀ ਜਿਹੜਾ ਤੁਹਾਨੂੰ ਜਿਵੇਂ ਜਦੋਂ ਸਾਡੇ ਆਫਿਸ ਚ ਮੈਂ ਆਪਣੀ ਹੀ ਐਗਜ਼ਾਮਪਲ ਦੇ ਸਕਦੀ ਹਾਂ ਵੀ ਜਦੋਂ ਸਾਡੇ ਕੋਲ ਕੋਈ ਆਉਂਦਾ ਹੈ ਮੈਂ ਉਹਨਾਂ ਦਾ ਪੂਰਾ ਪਿਛਲਾ ਪ੍ਰੋਫਾਈਲ ਦੇਖਦੀ ਹਾਂ ਕੀ ਉਹਨਾਂ ਨੇ ਕੋਰਸ ਕੀਤੇ ਨੇ, ਕੀ ਉਹਨਾਂ ਦਾ ਬੈਂਡ ਸਕੋਰ ਹੈ, ਕੀ ਉਹ ਅਚੀਵ ਕਰ ਸਕਦੇ ਨੇ ਇਨ ਫਿਊਚਰ, ਉਹਦੇ ਹਿਸਾਬ ਨਾਲ ਕਿੰਨਾ ਉਹਨਾਂ ਕੋਲ ਟਾਈਮ ਫਰੇਮ ਪਿਆ ਹੈ, ਮੇਰੀ ਸਲਾਹ ਜਿਹੜੀ ਉਹਨਾਂ ਦੇ ਹਿਸਾਬ ਨਾਲ ਮੋਲਡ ਹੋ ਜਾਂਦੀ ਹੈ। ਪਰ ਲੈਟਸ ਸੇ ਕਿ ਤੁਸੀਂ ਕਿਸੇ ਐਜੂਕੇਸ਼ਨ ਏਜੰਟ ਕੋਲ ਜਾਂਦੇ ਹੋ, ਤੁਹਾਡੀ ਇੰਨੀ ਇਨ ਡੈਪਥ ਕਹਿ ਲਓ ਕਿ ਅਨਾਲਿਸਿਸ ਨਹੀਂ ਕਰ ਸਕਦਾ ਤੁਹਾਡੇ ਕੇਸ ਦਾ
ਜੀ,
ਕਿਉਂਕਿ ਬੜਾ ਮੁਸ਼ਕਿਲ ਹੁੰਦਾ ਉਹਨਾਂ ਲਈ ਵੀ ਸਮਝਣਾ, ਕਿਉਂਕਿ ਪਾਲਿਸੀਜ ਸਾਰੀਆਂ ਪਤਾ ਹੋਣੀਆਂ ਚਾਹੀਦੀਆਂ ਨੇ, ਅਪ ਟੂ ਡੇਟ ਹੋਣਾ ਪੈਂਦਾ ਜਿਹੜੀਆਂ ਹਰੇਕ ਚੇਂਜਿਸ ਆਉਂਦੀਆਂ ਨੇ। ਤੇ ਮਤਲਬ ਕਹਿਣ ਦਾ ਮਤਲਬ ਕਿ ਤੁਹਾਨੂੰ ਥੋੜੀ ਜਿਹੀ ਪਲੈਨਿੰਗ ਕਰਨ ਦੀ ਲੋੜ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਕਰੀਏ ਵੀ ਤਾਂ ਕਿ ਆਪਾਂ ਜੋ ਅਚੀਵ ਕਰਨਾ ਚਾਹੁੰਦੇ ਹਾਂ ਉਹ ਕਰ ਸਕੀਏ
ਜੀ।
ਸੋ ਇਹ ਸਾਰੀਆਂ ਗੱਲਾਂ ਇੰਪੋਰਟੈਂਟ ਨੇ, ਠੀਕ ਹੈ ਜੀ, ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਠੀਕ ਹੈ ਜੀ। ਇਹ ਕੱਲਾ ਇਹ ਨੀਗਾ ਕਿ ਆਪਾਂ ਕੋਰਸ ਕਰ ਲਿਆ ਤੇ ਐਂਡ ਆਫ ਸਟੋਰੀ, ਬਟ ਹੁਣ ਜੋ ਕੋਰਸ ਚ ਐਡਮਿਸ਼ਨ ਲੈਣੀ ਹੈ
ਬਿਲਕੁਲ,
ਉਹ ਤੁਹਾਨੂੰ ਪਤਾ ਹੋਵੇ ਅੱਛਾ ਹੁਣ ਮੇਰੇ ਕੋਲ ਇੰਨਾ ਵੀਜ਼ਾ ਪਿਆ ਹੈ, ਜੇ ਮੈਨੂੰ ਵੀਜ਼ਾ ਐਕਸਟੈਂਡ ਕਰਨਾ ਪੈ ਗਿਆ ਮੈਨੂੰ ਵੀਜ਼ਾ ਮਿਲੇਗਾ ਕਿ ਨਹੀਂ ਮਿਲੇਗਾ
ਜੀ,
ਇਹ ਸਾਰੀਆਂ ਗੱਲਾਂ ਧਿਆਨ ਦੇਣ ਯੋਗ ਨੇ
ਬਿਲਕੁਲ।
ਹੁਣ ਇਹ ਨੀਗਾ ਕਿ ਤੁਸੀਂ ਮਾਸਟਰ ਆਫ ਆਈ ਟੀ ਕਰਕੇ ਤੇ ਮੁੜ ਕੇ ਤੁਸੀਂ ਵੀਜ਼ਾ ਓਬਵੀਅਸਲੀ ਨਰਸਿੰਗ ਚ ਜੇ ਮੰਗਣ ਜਾਓਗੇ ਤੇ ਡਿਪਾਰਟਮੈਂਟ ਕੱਲ ਨੂੰ ਕੁਐਸਚਨ ਕਰੇਗਾ ਕਿ ਤੁਸੀਂ ਬਿਲਕੁਲ ਚੇਂਜ ਆਫ ਪ੍ਰੋਫੈਸ਼ਨ ਆ ਵੀ ਕੀ ਤੁਹਾਡੇ, ਤੁਸੀਂ ਜੈਨੂਅਨ ਸਟੂਡੈਂਟ ਨਹੀਂ ਹੈਗੇ। ਸੋ ਇਹ ਸਾਰੀ ਪਲੈਨਿੰਗ ਦੀ ਲੋੜ ਹੁੰਦੀ ਹੈ
ਬਿਲਕੁਲ,
ਵੀ ਕੱਲਾ ਤੁਸੀਂ ਰੈਸ਼ ਚ ਆ ਕੇ ਵੀ ਕੋਈ ਤੁਹਾਨੂੰ ਡੀਲ ਅੱਛੀ ਮਿਲ ਰਹੀ ਹੈ, ਬੜਾ ਸਸਤਾ ਕੋਰਸ ਹੈ, ਮੇਰਾ ਫਰੈਂਡ ਗਿਆ ਹੈ ਤੇ ਮੈਂ ਵੀ ਉਹੀ ਕਰਦਾ ਹੈ, ਇਹ ਐਟੀਟਿਊਡ ਥੋੜਾ ਜਿਹਾ ਚੇਂਜ ਕਰਨ ਦੀ ਲੋੜ ਹੈ। ਇੱਕ ਆ ਫਰੈਂਡ ਵਾਲਾ ਤੇ ਜੀ ਐਟੀਟਿਊਡ ਇੰਨਾ ਜ਼ਿਆਦਾ ਮੈਨੂੰ ਦੇਖਣ ਨੂੰ ਮਿਲਿਆ ਹੈ ਕਿ ਬੱਚੇ ਫਰੈਂਡ ਦੇ ਪਿੱਛੇ ਲੱਗ ਕੇ ਕਈ ਵਾਰ ਆਪਣਾ ਕੇਸ ਇੰਨਾ ਸੋਹਣਾ ਬਣਿਆ ਬਣਾਇਆ
ਵਿਗਾੜ ਲੈਂਦੇ
ਨੇ ਜੀ, ਤੇ ਫਿਰ ਕਈ ਵਾਰ ਤਾਂ ਇੰਨੇ ਫਸੇ ਹੋਏ ਆਉਂਦੇ ਤੇ ਮੈਂ ਹੁਣ ਕਹਿੰਦੀ ਕਿ ਹੁਣ ਦੱਸੋ ਮੈਂ ਤੁਹਾਨੂੰ ਇਹਦੇ ਇਸ ਭਵਰ ਚੋਂ ਕੱਢਾਂ ਤਾਂ ਕਿਵੇਂ ਕੱਢਾਂ, ਮਤਲਬ ਕਿ ਥੋੜਾ ਜਿਹਾ ਸਮਝਦਾਰੀ ਨਾਲ ਕੰਮ ਲਓ। ਕਈ ਵਾਰ ਆਪਣੇ ਭੈਣ ਭਰਾ ਬੜੇ ਯੰਗ ਆਉਂਦੇ ਨੇ
ਜੀ ਜੀ,
ਗਰਮ ਖੂਨ ਤੇ ਮਤਲਬ ਕਿ ਫਰੈਂਡਸ ਹੀ ਸਭ ਕੁਝ ਲੱਗਦੇ ਨੇ ਤੇ, ਪਰ ਮੈਂ ਇਹੀ ਕਹੂੰਗੀ ਫਰੈਂਡਸ ਦੀ ਵੀ ਸੁਣੋ, ਸਲਾਹ ਸਾਰਿਆਂ ਦੀ ਲਓ, ਪਰ ਇੱਕ ਵਾਰ ਇਵੈਲੂਏਟ ਕਰ ਲਓ
ਜੀ
ਕਿ ਉਹਦਾ ਆਊਟਕਮ ਕੀ ਨਿਕਲੇਗਾ ਜਿਹੜੇ ਤੁਸੀਂ ਡਿਸੀਜਨ ਲੈ ਰਹੇ ਹੋ। ਹੁਣ ਉਹੀ ਫਿਰ ਉੱਥੇ ਹੀ ਆ ਜਾਂਦੀ ਹੈ ਗੱਲ ਕਿ ਕੋਰਸ ਜਿਹੜਾ ਲੈ ਰਹੇ ਹੋ ਵੀ ਉਹ ਤੁਸੀਂ ਟਾਈਮ ਤੇ ਖਤਮ ਕਰ ਸਕੋਗੇ, ਜਿਵੇਂ ਕਿ ਅਸੀਂ ਪੂਰੀ ਪਲਾਨਿੰਗ ਨਾਲ ਚੱਲਦੇ ਹਾਂ। ਅੱਛਾ ਜੀ, ਤੁਹਾਡੇ ਕੋਲ ਟਾਈਮ ਇੰਨਾ ਰਹਿ ਗਿਆ ਹੈ, ਜੇ 2 ਸਾਲ ਦਾ ਟਾਈਮ ਨਹੀਂ ਹੈ, ਜਿਵੇਂ ਪਿਛਲੀ ਵਾਰ ਵੀ ਕਿਹਾ ਸੀਗਾ ਕਈ ਕਾਲਜਿਸ ਨੇ ਜਿਹੜੇ ਅਟੈਂਡੈਂਸ ਬੇਸਡ ਨਹੀਂ ਹੈਗੇ
ਜੀ, ਜੇ
ਅਸੀਂ ਉਹਨਾਂ ਨੂੰ ਰਿਪ੍ਰੈਜੈਂਟ ਕਰਦੇ ਹਾਂ, ਸਿਰਫ ਪਰਫਾਰਮੈਂਸ ਬੇਸਡ ਨੇ, ਠੀਕ ਹੈ ਜੀ, ਉਹਦੇ ਵਿੱਚ ਤੁਸੀਂ ਆਪਣਾ ਕੋਰਸ ਜਲਦੀ ਫਿਨਿਸ਼ ਕਰ ਸਕਦੇ ਹੋ। ਹੁਣ ਇਹ ਉਹੀ ਮੈਂ ਗੱਲ ਉੱਥੇ ਆ ਜਾਂਦੀ ਹੈ ਕਿ ਪਲੈਨਿੰਗ ਵਾਰ ਵਾਰ ਤੁਸੀਂ ਕਹੋਗੇ ਕਿ ਮੈਂ ਉਹੀ ਗੱਲ ਰਿਪੀਟ ਕਰ ਰਹੀ ਹਾਂ ਵੀ ਪਲੈਨਿੰਗ ਕਰੋਗੇ ਤਾਂ ਤੁਸੀਂ ਆਪਣੇ ਜਿਹੜੇ ਜੋ ਅਚੀਵ ਕਰਨਾ ਚਾਹੁੰਦੇ ਹੋ ਤੇ ਤੁਹਾਡਾ ਆਊਟਕਮ ਜਿਹੜਾ ਹੈ ਉਹ ਅੱਛਾ ਨਿਕਲੇਗਾ
ਜੀ।
ਬਿਲਕੁਲ ਜੀ,
ਤੁਸੀਂ ਕੁੜੀਆਂ ਦੀ ਗੱਲ ਕੀਤੀ ਕਿ ਕੁੜੀਆਂ ਜਿਹੜੀਆਂ ਉਹ ਵੀ ਬਹੁਤ ਸਾਰੇ ਇਹੋ ਜਿਹੇ ਕੋਰਸ ਕਰ ਸਕਦੀਆਂ, ਪਰ ਗੱਲ ਉਹੀ ਹੈ ਕਿ ਉਹਦੇ ਉੱਤੇ ਵਰਕਆਊਟ ਕਰਨਾ ਪਹਿਲਾਂ ਬਹੁਤ ਜ਼ਰੂਰੀ ਹੈ ਹਨਾ। ਆਪਾਂ ਇਹ ਜਾਣਨਾ ਚਾਹਾਂਗੇ ਕਿ ਮੁੰਡਿਆਂ ਦੇ ਲਈ ਅਸਲ ਦੇ ਵਿੱਚ ਕਿਹੜੇ ਕੋਰਸ ਵਧੀਆ ਤੇ ਕੁੜੀਆਂ ਦੇ ਲਈ ਅਸਲ ਦੇ ਵਿੱਚ ਕਿਹੜੇ ਕੋਰਸ ਵਧੀਆ, ਜੇ ਕਰ ਭਾਵੇਂ ਉਹ ਦੋਵੇਂ ਸਕਦੀਆਂ ਹੋਣ, ਪਰ ਕਿਹੜੇ ਸੌਖੇ ਉਹਨਾਂ ਨੂੰ ਹੋਣਗੇ ਜੇ ਸਟੂਡੈਂਟ ਲਾਈਫ ਦੇ ਵਿੱਚ ਕਰਨੇ ਹੋਣ ਤਾਂ।
ਬਿਲਕੁਲ ਜੀ, ਮੁੰਡਿਆਂ ਲਈ ਦੇਖੋ, ਮੁੰਡਿਆਂ ਲਈ ਮੋਸਟਲੀ ਟ੍ਰੇਡ ਕੋਰਸਿਸ ਅੱਛੀ ਆਪਸ਼ਨ ਆ, ਕਿਉਂਕਿ ਹੁਣ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਆਈ ਟੀ ਅਕਾਊਂਟਿੰਗ ਦਾ ਵੀ ਹਾਲ ਦੇਖ ਹੀ ਲਿਆ ਹੈ
ਜੀ,
ਵੀ ਅੱਗੇ ਵੀ ਆਉਣ ਵਾਲੇ ਸਮੇਂ ਚ ਬਹੁਤ ਮੁਸ਼ਕਿਲ ਹੀ ਰਹੇਗਾ, ਕਿਉਂਕਿ ਪ੍ਰੋਰਾਟਾ ਓਕੂਪੇਸ਼ਨਸ ਨੇ ਤੇ ਟ੍ਰੇਡਸ ਜਿਹੜੇ ਨੇ ਉਹ ਹਜੇ ਪ੍ਰੋਰਾਟਾ ਨਹੀਂ ਨੇ। ਆਉਣ ਵਾਲੇ ਸਮੇਂ ਚ ਜੇ ਸਾਰੇ ਜਾਣੇ ਉਹ ਕਰਨ ਲੱਗ ਜਾਣ ਤਾਂ ਕੁਛ ਕਹਿ ਨਹੀਂ ਸਕਦੇ
ਜੀ,
ਬਟ ਇੰਨਾ ਕਹਿ ਲਓ ਕਿ ਵੱਡੀ ਫਿਗਰ ਹੋਣਾ ਥੋੜਾ ਜਿਹਾ ਮੁਸ਼ਕਿਲ ਆ, ਕਿਉਂਕਿ ਜਿਹੜੇ ਟ੍ਰੇਡ ਨੇ ਉਹ ਕਾਫੀ ਸਾਰੇ ਆਪਣੇ ਕੋ ਅੱਡ ਅੱਡ ਯੂਨਿਟ ਗਰੁੱਪ ਜਿਹਨੂੰ ਕਹਿ ਦਿੰਦੇ ਆ ਉਹਦੇ ਵਿੱਚ ਅਵੇਲੇਬਲ ਨੇ
ਜੀ,
ਤੇ ਉਹਨਾਂ ਦਾ ਪ੍ਰੋਰਾਟਾ ਹੋਣਾ ਬੜਾ ਮੁਸ਼ਕਿਲ ਹੈ। ਤੇ ਮੁੰਡਿਆਂ ਲਈ ਮੋਸਟਲੀ ਟ੍ਰੇਡ ਕੋਰਸਿਸ ਇੱਕ ਬਹੁਤ ਅੱਛੀ ਆਪਸ਼ਨ ਹੈ, ਕਿਉਂਕਿ ਮੁੰਡੇ ਫਿਜ਼ੀਕਲੀ ਉਹਨਾਂ ਨੂੰ ਕਹਿ ਲਓ ਕਿ ਕੰਸਟਰਕਸ਼ਨ ਦੇ ਵਿੱਚ ਅਕਸਰ ਈਜ਼ੀਲੀ ਕੰਮ ਮਿਲ ਜਾਂਦਾ ਹੈ, ਜਿਹਦੇ ਵਿੱਚ ਪਲੰਬਿੰਗ, ਬ੍ਰਿਕਲੇਇੰਗ, ਕਾਰਪੈਂਟਰੀ ਸਾਰਾ ਕੁਛ ਆ ਜਾਂਦਾ ਹੈ, ਜਿਵੇਂ ਕਿ ਮੋਟਰ ਮਕੈਨਿਕ ਵੀ। ਹੁਣ ਜਿਵੇਂ ਕੁੜੀਆਂ ਦੀ ਗੱਲ ਆਉਂਦੀ ਹੈ ਤਾਂ ਕੁੜੀਆਂ ਮੋਸਟਲੀ ਜਿਹੜੀ ਮੇਰੀ ਨੌਲੇਜ ਹੈ ਉਹ ਪੇਂਟਿੰਗ ਕਰ ਰਹੀਆਂ ਨੇ
ਜੀ,
ਮੋਟਰ ਮਕੈਨਿਕ ਵੀ ਕਰ ਰਹੀਆਂ ਨੇ, ਠੀਕ ਹੈ ਜੀ। ਬਾਕੀ ਜੇ ਤੁਸੀਂ ਕੰਸਟਰਕਸ਼ਨ ਟ੍ਰੇਡ ਦੇ ਵਿੱਚ ਜਿਵੇਂ ਜਿਹੜੇ ਮੈਂ ਮੁੰਡਿਆਂ ਲਈ ਬੋਲੇ, ਜੇ ਉਹ ਵੀ ਕਰਨਾ ਚਾਹੋ ਕਰ ਸਕਦੇ ਹੋ, ਬਟ ਥੋੜੇ ਜਿਹੇ ਮੁਸ਼ਕਿਲ ਲੱਗਦੇ ਨੇ ਕੁੜੀਆਂ ਨੂੰ, ਠੀਕ ਹੈ ਜੀ। ਬਾਕੀ ਨਰਸਿੰਗ ਇੱਕ ਬਹੁਤ ਹੀ ਅੱਛੀ ਆਪਸ਼ਨ ਹੈ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹਦੇ ਵਿੱਚ ਜੋਬ ਰੈਡੀ ਦੀ ਲੋੜ ਨਹੀਂ, ਤੁਸੀਂ ਕੋਰਸ ਕਰੋ, ਜੇ ਤੁਸੀਂ ਡਿਪਲੋਮਾ ਕੀਤਾ ਹੈ ਪਲੱਸ 7 ਇੰਚ ਬੈਂਡ ਨੇ, ਤੁਹਾਡੀ ਸਿੱਧੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ PR ਦਾ ਰਸਤਾ ਸਟੇਟ ਸਪੋਂਸਰਸ਼ਿਪ ਦਾ ਖੁੱਲਦਾ ਹੈ, ਜੇ ਬੈਚਲਰ ਆਫ ਨਰਸਿੰਗ ਕੀਤੀ ਹੈ ਤੇ ਤੁਹਾਡੇ ਕੋਲ ਬੈਂਡਸ ਨੇ, ਕੋਈ ਜੋਬ ਰੈਡੀ ਕਰਨ ਦੀ ਲੋੜ ਨਹੀਂ
ਜੀ,
ਸਿੱਧੀ PR ਦਾ ਰਸਤਾ ਹੈ ਜੀ। ਮਾਸਟਰਸ ਆਫ ਇੱਥੇ ਮੈਂ ਥੋੜਾ ਜਿਹਾ ਐਡ ਕਰਾਂ, ਮਾਸਟਰਸ ਆਫ ਨਰਸਿੰਗ ਦੀ ਵੀ ਆਪਸ਼ਨ ਅਵੇਲੇਬਲ ਹੈ। ਮਾਸਟਰ ਆਫ ਨਰਸਿੰਗ ਤੁਸੀਂ ਗ੍ਰੈਜੂਏਟ ਐਂਟਰੀ ਕਰ ਸਕਦੇ ਹੋ, ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਕਿਸੇ ਹੋਰ ਡਿਸਿਪਲਿਨ ਚੋਂ ਆਏ ਹੋ
ਜੀ।
ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦੀ ਹਾਂ, ਮੈਂ ਇੰਡੀਆ ਤੋਂ ਬੀਟੈਕ ਕੀਤੀ ਹੋਈ ਹੈ ਐਗਰੀਕਲਚਰਲ ਇੰਜੀਨੀਅਰਿੰਗ ਕਰਕੇ ਆਈ ਸੀ PIU ਤੋਂ
ਜੀ
ਤੇ ਮੈਂ ਇੱਥੇ ਜਦੋਂ ਬੈਚਲਰ ਆਫ ਮੈਂ ਖੁਦ ਬੈਚਲਰ ਆਫ ਨਰਸਿੰਗ ਕੀਤੀ ਹੋਈ ਹੈ ਮੈਂ ਰਜਿਸਟਰਡ ਨਰਸ ਵੀ ਹਾਂ ਹੁਣ ਨਹੀਂ ਹੈਗੀ ਸੋਰੀ ਮੈਂ ਰਜਿਸਟ੍ਰੇਸ਼ਨ ਛੱਡੀ ਹੈ ਇਸੇ ਮਈ ਚ ਛੱਡੀ ਹੈ
ਜੀ ਜੀ
ਮੈਂ ਉਹਨੂੰ ਰੀਨਿਊ ਨਹੀਂ ਕੀਤਾ ਬਿਕੋਜ਼ ਮੈਨੂੰ ਹੁਣ ਲੋੜ ਨਹੀਂ ਮਹਿਸੂਸ ਹੁੰਦੀ
ਜੀ
ਪਰ ਮੈਂ ਪਿਛਲੇ 2 ਸਾਲਾਂ ਤੋਂ ਰਜਿਸਟਰਡ ਨਰਸ ਵੀ ਹਾਂ
ਕਿਆ ਬਾਤ
ਹਾਂਜੀ ਬਿਲਕੁਲ ਜੀ ਤੇ ਮੈਂ ਬੈਚਲਰ ਆਫ ਨਰਸਿੰਗ ਗ੍ਰੈਜੂਏਟ ਐਂਟਰੀ ਕੀਤਾ ਸੀਗਾ
ਜੀ ਜੀ
ਜਿਹੜਾ ਇਹ ਕੋਰਸ ਹੈ ਸਪੈਸੀਫਿਕਲੀ ਉਹਨਾਂ ਲਈ ਹੈ ਜਿਹੜੇ ਕਿਸੇ ਹੋਰ ਡਿਸਿਪਲਿਨ ਤੋਂ ਜਿਵੇਂ ਮੈਂ ਬੀਟੈਕ ਤੋਂ ਨਰਸਿੰਗ ਕਰਨਾ ਚਾਹੁੰਦੀ ਹਾਂ ਮੈਂ ਚੇਂਜ ਆਫ ਕੈਰੀਅਰ ਕਰਨਾ ਚਾਹੁੰਦੀ ਹਾਂ
ਜੀ
ਮੈਂ ਇੰਜੀਨੀਅਰਿੰਗ ਵਾਲੇ ਪਾਸੇ ਨਹੀਂ ਰਹਿਣਾ ਚਾਹੁੰਦੀ ਮੈਂ ਟੋਟਲੀ ਚੇਂਜ ਆਫ ਕੈਰੀਅਰ ਕਰਨਾ ਚਾਹੁੰਦੀ ਹਾਂ ਤੇ ਇਸ ਇਹਨਾਂ ਦੇਸ਼ਾਂ ਵਿੱਚ ਖਾਸੀਅਤ ਹੈ ਕਿ ਵੀ ਇਹੋ ਜਿਹੀਆਂ ਆਪਸ਼ਨਸ ਅਵੇਲੇਬਲ ਨੇ ਤੇ ਉਹ ਗ੍ਰੈਜੂਏਟ ਐਂਟਰੀ ਵੈਸੇ 3 ਸਾਲ ਦਾ ਹੁੰਦਾ ਵਾ ਕੋਰਸ ਤੇ ਮੈਂ 2 ਸਾਲਾਂ ਚ ਕੀਤਾ ਸੀ ਕਿਉਂਕਿ 1 ਸਾਲ ਦਾ ਉਹਨਾਂ ਨੇ ਮੈਨੂੰ ਕ੍ਰੈਡਿਟ ਦਿੱਤਾ ਮੇਰੀ ਪਿਛਲੀ ਸਟੱਡੀ ਕਰਕੇ ਜਿਹੜੀ ਕਿ ਨਰਸਿੰਗ ਵੀ ਨਹੀਂ ਸੀਗੀ
ਜੀ
ਮਤਲਬ ਕਿ ਉਹ ਗ੍ਰੈਜੂਏਟ ਹੋਣ ਦਾ ਬੈਨੀਫਿਟ ਮਿਲਿਆ ਮੈਨੂੰ
ਠੀਕ
ਇਸੇ ਤਰੀਕੇ ਨਾਲ ਮਾਸਟਰ ਆਫ ਨਰਸਿੰਗ ਜਾਂ ਫਿਰ ਬੈਚਲਰ ਆਫ ਨਰਸਿੰਗ ਵੀ ਅਵੇਲੇਬਲ ਹੈ ਗ੍ਰੈਜੂਏਟ ਐਂਟਰੀ ਵਾਲੀ ਆਪਸ਼ਨ ਵੀ ਮਿਲ ਸਕਦੀ ਹੈ ਤੁਹਾਨੂੰ
ਜੀ
ਠੀਕ ਹੈ ਜੀ ਮਾਸਟਰ ਆਫ ਨਰਸਿੰਗ ਵੀ ਸੇਮ ਉਹਨੂੰ ਗ੍ਰੈਜੂਏਟ ਐਂਟਰੀ ਕਹਿ ਦਿੱਤਾ ਜਾਂਦਾ ਹੈ ਉਹਦੇ ਵਿੱਚ ਵੀ ਮਤਲਬ ਇਹੀ ਹੁੰਦਾ ਹੈ ਕਿ ਤੁਸੀਂ ਗ੍ਰੈਜੂਏਸ਼ਨ ਕਿਸੇ ਹੋਰ ਡਿਸਿਪਲਿਨ ਚ ਕੀਤੀ ਬਟ ਤੁਸੀਂ ਮਾਸਟਰਸ ਕਰਨਾ ਚਾਹੁੰਦੇ ਹੋ ਹੁਣ ਨਰਸਿੰਗ ਦੇ ਵਿੱਚ ਤੇ ਉਹਦਾ ਆਊਟਕਮ ਰਜਿਸਟਰਡ ਨਰਸ ਹੋਏਗਾ
ਜੀ
ਇਹਦੇ ਵਿੱਚ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਕਿ ਕਈ ਕੋਰਸਿਸ ਇਕੱਲੇ ਮਾਸਟਰ ਆਫ ਨਰਸਿੰਗ ਨੇ ਠੀਕ ਹੈ ਜੀ ਤੁਹਾਨੂੰ ਚੈੱਕ ਕਰਨਾ ਪਏਗਾ ਕਿ ਕਿਹੜਾ ਕੋਰਸ ਮਾਸਟਰ ਆਫ ਨਰਸਿੰਗ ਦਾ ਜਿਹਾ ਆਊਟਕਮ ਰਜਿਸਟਰਡ ਨਰਸ ਹੈ ਠੀਕ ਹੈ ਜੀ
ਜੀ
ਇਹ ਥੋੜਾ ਜਿਹਾ ਧਿਆਨ ਦੇਣ ਵਾਲੀਆਂ ਗੱਲਾਂ ਨੇ ਕੁੜੀਆਂ ਲਈ ਬਹੁਤ ਹੀ ਅੱਛੀ ਆਪਸ਼ਨ ਹੈ ਜਿਵੇਂ ਮੈਂ ਸੋਸ਼ਲ ਵਰਕਰ ਵੀ ਕਿਹਾ ਇਹ ਵੀ ਬਹੁਤ ਅੱਛੀ ਆਪਸ਼ਨ ਹੈ ਜੇ ਤੁਸੀਂ 7 ਇੰਚ ਬੈਂਡਸ ਲੈ ਸਕਦੇ ਹੋ ਆਇਲਸ ਅਕੈਡਮਿਕ ਓਨਲੀ ਵਿੱਚ ਠੀਕ ਹੈ ਜੀ ਇਹਦਾ ਕੋਈ ਵੇਵਰ ਨਹੀਂ ਹੈ ਜਿਹੜਾ ਵੇਵਰ ਹੈ ਉਹ ਥੋੜਾ ਜਿਹਾ ਮੁਸ਼ਕਿਲ ਹੈ ਸਾਡੇ ਪੰਜਾਬੀ ਭੈਣ ਭਰਾਵਾਂ ਲਈ ਇਹ ਸਾਰੇ ਕੋਰਸਿਸ ਜਿਵੇਂ ਇੱਕ ਸੋਰੀ ਹੋਰ ਰਹਿ ਗਿਆ ਮਾਸਟਰ ਆਫ ਟੀਚਿੰਗ ਮਾਸਟਰ ਆਫ ਟੀਚਿੰਗ ਵਿੱਚ ਵੀ ਸੇਮ ਇਹੀ ਚੀਜ਼ ਹੈ ਕਿ ਜਾਂ ਤਾਂ ਤੁਸੀਂ ਬੈਂਡਸ ਲੈ ਲਓ ਨਹੀਂ ਤਾਂ ਤੁਹਾਨੂੰ ਵੇਵਰ ਮਿਲ ਜਾਂਦਾ ਹੈ
ਜੀ ਜੀ
ਠੀਕ ਹੈ ਜੀ ਹੁਣ ਇਹ ਸਾਰੇ ਕੋਰਸਿਸ ਕੁੜੀਆਂ ਲਈ ਅੱਛੇ ਨੇ ਤੇ ਅਕਸਰ ਕੁੜੀਆਂ ਹੀ ਇਹ ਕੋਰਸਿਸ ਵੱਲ ਜਾਂਦੀਆਂ ਨੇ ਕੰਪੇਅਰਡ ਟੂ ਜਿਹੜੀ ਮੁੰਡੇ ਨੇ ਕਿਉਂਕਿ ਥੋੜੇ ਜਿਹੇ ਕਹਿ ਲਓ ਕਿ ਜ਼ਿਆਦਾ ਬੈਚਲਰਸ ਤੱਕ ਕੁੜੀਆਂ ਹੀ ਪਹੁੰਚਦੀਆਂ ਨੇ ਅੱਜ ਤੱਕ ਜਿਹੜੇ ਮੇਰੇ ਕੋਲ ਕੇਸਿਸ ਆਏ ਨੇ ਮੋਸਟਲੀ ਮੈਂ ਜਦੋਂ ਪੁੱਛਦੀ ਹਾਂ ਕੰਸਲਟੇਸ਼ਨ ਲਈ ਜੀ ਅੱਛਾ ਜੀ ਮੋਸਟਲੀ ਜੇ ਕੁੜੀ ਵੱਲੋਂ ਹੋਵੇ ਕੇਸ ਤੇ ਮੇਨ ਐਪਲੀਕੈਂਟ ਕੁੜੀ ਆ ਪੁੱਛਿਆ ਜਾਂਦਾ ਜੀ ਤੁਹਾਡੀ ਕੀ ਕੁਆਲੀਫਿਕੇਸ਼ਨ ਆ ਕਿ ਬੈਚਲਰ ਕੀਤੀ ਹੈ ਜੀ ਮਾਸਟਰਸ ਕੀਤੀ ਹੈ ਇੱਥੇ ਆ ਕੇ ਆਸਟ੍ਰੇਲੀਆ ਵਿੱਚ
ਜੀ
ਤੇ ਜੋ ਮੈਂ ਪੁੱਛਦੀ ਹਾਂ ਅੱਛਾ ਜੀ ਹਸਬੈਂਡ ਦੇ ਕਿਉਂਕਿ ਮੈਨੂੰ ਇਹ ਹੁੰਦਾ ਕਿ ਸ਼ਾਇਦ ਹਸਬੈਂਡ ਦੇ ਵੀ ਪੁਆਇੰਟ ਲੈ ਸਕੀਏ ਕੋਈ ਉਹਨਾਂ ਨੇ ਕੋਈ ਸਟੱਡੀ ਕੀਤੀ ਹੋਵੇ ਉਸ ਹਿਸਾਬ ਦੀ
ਜੀ
ਤੇ ਜਦੋਂ ਹਸਬੈਂਡ ਦੀ ਕੁਆਲੀਫਿਕੇਸ਼ਨ ਪੁੱਛੀ ਦੀ ਹੈ ਤਾਂ ਕਹਿੰਦੇ ਨੇ ਜੀ +2
ਅੱਛਾ ਜੀ
ਹਾਂਜੀ
ਜੀ
ਤੇ ਵੈਸੇ ਵੀ ਆਪਾਂ ਨੂੰ ਵੈਸੇ ਨਾਰਮਲੀ ਹੈ ਕਿ ਇੰਡੀਆ ਵਿੱਚ ਵੀ ਕੁੜੀਆਂ ਥੋੜਾ ਜਿਹਾ ਜ਼ਿਆਦਾ ਪੜ ਜਾਂਦੀਆਂ ਨੇ ਮੁੰਡਿਆਂ ਨਾਲੋਂ
ਹਾਂਜੀ
ਹਾਂਜੀ ਬਿਲਕੁਲ ਜੀ ਤੇ ਮੈਂ ਜਿਵੇਂ ਦੱਸਿਆ ਕਿ ਇਹ ਸਾਰੇ ਨਰਸਿੰਗ ਸੋਸ਼ਲ ਵਰਕਰ ਵਾਲੇ ਜਿਵੇਂ ਨਰਸਿੰਗ ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ 5 ਸਾਲ ਦੀ ਸਟੱਡੀ ਜੇ ਕੀਤੀ ਹੋਵੇ ਡਿਪਲੋਮਾ ਬੈਚਲਰ ਲੈਵਲ ਦੀ ਜਾਂ ਫਿਰ ਈਵਨ ਕਿ ਮਾਸਟਰਸ ਲੈਵਲ ਦੀ ਤਾਂ ਤੁਹਾਨੂੰ 7 ਇੰਚ ਦਾ ਵੇਵਰ ਮਿਲ ਸਕਦਾ ਹੈ ਠੀਕ ਹੈ ਜੀ 7 ਇੰਚ ਬੈਂਡਸ ਦਾ ਇਹ ਸਾਰੇ ਕੋਰਸਿਸ ਕੁੜੀਆਂ ਲਈ ਬਹੁਤ ਅੱਛੇ ਨੇ ਤੇ ਮੁੰਡਿਆਂ ਲਈ ਮੇਨਲੀ ਮੈਂ ਟ੍ਰੇਡ ਕੋਰਸਿਸ ਤੇ ਹੀ ਕਹਿ ਲੋ ਕਿ ਜ਼ਿਆਦਾ ਟਾਰਗੇਟ ਕਰਦੀ ਹਾਂ
ਜੀ ਸੋ ਸਾਡੇ ਨਾਲ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਲਾਈਵ ਫੇਸਬੁੱਕ ਤੇ ਵੀ ਜੁੜ ਰਹੇ ਨੇ ਔਰ ਇੱਧਰ ਸਾਡੇ ਨਾਲ ਕੁਛ ਜਿਹੜੇ ਮੈਸੇਜਸ ਆ ਟੈਲੀਗ੍ਰਾਮ ਦੇ ਜ਼ਰੀਏ ਵੀ ਪਹੁੰਚ ਰਹੇ ਨੇ ਜੇ ਇਜਾਜ਼ਤ ਹੋਵੇ ਤਾਂ 1-2 ਮੈਸੇਜ ਜਿਹੜੇ ਆ ਉਹ ਅਸੀਂ ਲੈਂਦੇ ਜਾਈਏ ਹਨਾ
ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਜੀ
ਸਾਡੇ ਨਾਲ ਗੁਰਵਿੰਦਰ ਸਿੰਘ ਗੁਰੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਟੈਲੀਗ੍ਰਾਮ ਦੇ ਜ਼ਰੀਏ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਕਹਿੰਦੇ SSC ਜੀ ਮੈਂ ਇੰਡੀਆ ਤੋਂ 489 ਅਪਲਾਈ ਕੀਤਾ ਆਫਸ਼ੋਰ ਐਸ ਕੁੱਕ 29 ਸਪਟੰਬਰ ਨੂੰ ਫਾਈਲ ਲਾਈ ਸੀ ਤੇ 16 ਜਨਵਰੀ 2018 ਨੂੰ ਇੰਪਲਾਇਮੈਂਟ ਵੈਰੀਫਿਕੇਸ਼ਨ ਹੋ ਗਈ ਬਟ ਅਜੇ ਤੱਕ ਕਹਿੰਦੇ ਡਿਸੀਜ਼ਨ ਨਹੀਂ ਆਇਆ ਨਹੀਂ CEO ਨੇ ਕੁਛ ਮੰਗਿਆ ਨਾ ਹੀ ਕਹਿੰਦੇ CEO ਨੇ ਕੁਛ ਮੰਗਿਆ ਡਾਕੂਮੈਂਟਸ ਸਾਰੇ ਫਰੰਟ ਲੋਡਡ ਨੇ
ਦੇਖੋ ਜੀ ਗੁਰਵਿੰਦਰ ਜੀ ਪਰਸਨਲਾਈਜ਼ਡ ਤੁਹਾਡੀ ਐਪਲੀਕੇਸ਼ਨ ਬਾਰੇ ਕਮੈਂਟ ਕਰਨਾ ਬੜਾ ਮੁਸ਼ਕਿਲ ਹੈ ਜੀ ਕਿਉਂਕਿ ਜੇ ਤੁਸੀਂ ਆਫਸ਼ੋਰ ਐਪਲੀਕੇਸ਼ਨ ਲਾਈ ਸੀਗੀ ਇੰਪਲਾਇਮੈਂਟ ਵੈਰੀਫਿਕੇਸ਼ਨ ਇੰਡੀਆ ਤੋਂ ਹੋਈ ਆ ਤੁਸੀਂ ਕਹਿ ਰਹੇ ਹੋ ਕਿ ਹੋ ਗਈ ਹੈ ਪਰ ਹੁਣ ਆਪਾਂ ਨੂੰ ਨਹੀਂ ਨਾ ਪਤਾ ਕਿ ਜਿਨ੍ਹਾਂ ਨੇ ਵੈਰੀਫਾਈ ਕੀਤਾ ਕਿ ਉਹਨਾਂ ਨੇ ਕੀ ਬੋਲਿਆ ਵਾ ਸਹੀ ਬੋਲਿਆ ਵੀ ਆ ਕਿ ਨਹੀਂ ਇਹ ਤਾਂ ਤੁਸੀਂ ਹੀ ਦੱਸ ਸਕਦੇ ਹੋ ਬਿਹਤਰ ਮੇਰੇ ਤੋਂ ਪਰ ਜੇ ਮੇਰੇ ਹਿਸਾਬ ਨਾਲ ਤੁਹਾਡੀ ਵੈਰੀਫਿਕੇਸ਼ਨ ਵਗੈਰਾ ਸਾਰਾ ਕੁਝ ਸਹੀ ਹੋ ਗਿਆ ਹੈ ਤਾਂ ਡਿਸੀਜਨ ਕਿਸੇ ਵੀ ਟਾਈਮ ਆ ਸਕਦਾ ਹੈ। ਬਾਕੀ ਜਿਸ ਹਿਸਾਬ ਨਾਲ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਰਿਹਾ ਹੈ, ਪਲੀਜ਼ ਆਪਣੇ ਇੰਪਲੋਇਰ ਨਾਲ ਚੈੱਕ ਕਰ ਲਓ ਕਿ ਉਹਨਾਂ ਨੇ ਵੈਰੀਫਿਕੇਸ਼ਨ ਵਗੈਰਾ ਸਹੀ ਕੀਤੀ ਸੀ, ਤੁਹਾਡੇ ਡਾਕੂਮੈਂਟ ਸਹੀ ਸੀਗੇ, ਕਿਉਂਕਿ ਇਹੋ ਜਿਹੇ ਕੇਸਿਸ ਵਿੱਚ ਕਈ ਵਾਰ ਐਂ ਵੀ ਦੇਖਣ 'ਚ ਆਇਆ ਕਿ ਜਦੋਂ ਜ਼ਿਆਦਾ ਟਾਈਮ ਲੱਗ ਰਿਹਾ ਹੋਵੇ ਤਾਂ ਡਿਪਾਰਟਮੈਂਟ ਕਈ ਵਾਰ ਨੈਗੇਟਿਵਲੀ ਜਾਂ ਫਿਰ ਜੇ ਉਹਨਾਂ ਨੂੰ ਇੰਪਲੋਇਮੈਂਟ ਦੇ ਵਿੱਚ ਕੋਈ ਫਰਦਰ ਸ਼ੱਕ ਹੋਵੇ
ਜੀ
ਤਾਂ ਉਹ ਆਪਣਾ ਸ਼ੱਕ ਕਲੀਅਰ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਜਿਹਦੇ ਕਰਕੇ ਡਿਲੇਅ ਹੁੰਦਾ ਹੈ।
ਜੀ ਅੱਗੇ ਸਾਡੇ ਨਾਲ ਇੱਕ ਹੋਰ ਸਰੋਤੇ ਜੁੜੇ ਹੋਏ ਆ, ਉਹਨਾਂ ਨੇ ਆਪਣਾ ਨਾਮ ਤਾਂ ਨਹੀਂ ਸਾਨੂੰ ਭੇਜਿਆ ਪਰ ਮੈਨੂੰ ਲੱਗਦਾ ਕਿ ਉਹ ਆਸਟ੍ਰੇਲੀਆ ਤੋਂ ਹੀ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਬੁਲਾਈਏ, ਕਹਿੰਦੇ ਮੈਂ ਪਲੰਬਰ ITI ਕੀਤੀ ਹੋਈ ਆ ਜੀ 2010 ਚ, ਇੱਕ ਸਾਲ ਦੀ, ਮੈਨੂੰ ਉਸ ਦਾ ਹੁਣ ਕੋਈ ਫਾਇਦਾ ਹੋ ਸਕਦਾ? ਕਹਿੰਦੇ ਮੇਰਾ TR ਵੀਜ਼ਾ 12 months ਲੈਫਟ ਆ, ਮੈਂ ਅਕਾਊਂਟਿੰਗ ਕੀਤੀ ਹੋਈ ਆ ਤੇ ਮੇਰੇ 65 points ਨੇ।
ਦੇਖੋ ਜਿਸ ਹਿਸਾਬ ਨਾਲ ਇਹਨਾਂ ਨੇ ਮੈਨੂੰ ਦੱਸਿਆ ਵੀ ਪਲੰਬਰ ITI ਮੈਂ ਇੰਡੀਆ ਤੋਂ ਕੀਤੀ ਹੋਈ ਹੈ, ਜੋਬ ਰੈਡੀ ਪ੍ਰੋਗਰਾਮ ਲਈ ਉਹ ਨਹੀਂ ਚੱਲੇਗਾ ਜੀ, ਉਹ ਤਾਂ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਜਿਵੇਂ ਮੈਂ ਕਿਹਾ ਕਿ ਕ੍ਰਾਈਕੋਜ਼ ਰਜਿਸਟਰਡ ਪ੍ਰੋਵਾਈਡਰ ਤੋਂ ਕੀਤਾ ਹੋਵੇ
ਜੀ
ਤਾਂ ਉਹਦਾ ਬੈਨੀਫਿਟ ਹੁੰਦਾ ਹੈ
ਜੀ। ਜੀ
ਹਾਂਜੀ, ਮੇਰੇ ਹਿਸਾਬ ਨਾਲ ਟਾਈਮ ਨਿਕਲ ਚੁੱਕਿਆ ਹੈ ਜੀ ਇਹਨਾਂ ਦਾ, 12 ਮਹੀਨੇ ਨੇ।
ਤੇ ਸਾਡੇ ਨਾਲ ਪ੍ਰਭਜੀਤ ਜੀ ਕੁਛ ਫੇਸਬੁੱਕ ਲਾਈਵ ਤੇ ਵੀ ਦੋਸਤ ਜੁੜੇ ਹੋਏ ਆ, ਅਸੀਂ ਇੱਕ ਵਾਰ ਫੇਰ ਜ਼ਰੂਰ ਦੱਸਦੇ ਜਾਈਏ ਦੋਸਤੋ ਕਿ ਤੁਸੀਂ ਸਾਨੂੰ ਨਾ ਜੇ ਮੈਸੇਜਸ ਟੈਲੀਗ੍ਰਾਮ ਦੇ ਜ਼ਰੀਏ ਭੇਜਦੇ ਹੋ ਜਾਂ ਫਿਰ ਕਾਲ ਕਰਦੇ ਹੋ, 5 ਮਿੰਟ ਬਾਅਦ ਅਸੀਂ ਕਾਲਸ ਵੀ ਖੋਲ ਦੇਣੀ ਆ ਤੇ ਤੁਸੀਂ ਕਾਲ ਵੀ ਕਰ ਸਕੋਗੇ, ਪਰ ਜੇਕਰ ਤੁਸੀਂ ਆਪਣੇ ਮੈਸੇਜਸ ਸਾਨੂੰ ਭੇਜਦੇ ਹੋ ਤਾਂ ਕਿਰਪਾ ਕਰਕੇ ਤੁਸੀਂ ਜਿਹੜੇ ਮੈਸੇਜਸ ਆ ਉਹ ਟੈਲੀਗ੍ਰਾਮ ਤੇ ਭੇਜੋ ਔਰ ਉਹਦੇ ਨਾਲ ਸਾਡਾ ਤੁਹਾਡੇ ਨਾਲ ਜੁੜਨਾ ਜਿਹੜਾ ਉਹ ਜ਼ਿਆਦਾ ਸੌਖਾ ਹੋਏਗਾ। ਪਰ ਫਿਰ ਵੀ ਜਿਹੜੇ ਦੋਸਤ ਹੁਣ ਤੱਕ ਸਾਡੇ ਨਾਲ ਜੁੜ ਚੁੱਕੇ ਅਸੀਂ ਉਹਨਾਂ ਦੇ ਮੈਸੇਜਸ ਜ਼ਰੂਰ ਲੈਂਦੇ ਹਾਂ। ਸਾਡੇ ਨਾਲ ਮਨੀਸ਼ ਭੋਬਰੀਆ ਜੀ ਕਾਫੀ ਦੇਰ ਪਹਿਲਾਂ ਤੋਂ ਜੁੜੇ ਸੀਗੇ ਤੇ ਉਹਨਾਂ ਨੇ ਦੱਸਿਆ ਜੀ 2 days before ਸੈਕਿੰਡ VAC2 ਆਫਰ ਆਫਟਰ ਵੀਜ਼ਾ ਗ੍ਰਾਂਟ ਪ੍ਰੋਸੈਸਿੰਗ ਟਾਈਮ ਫਾਰ ਆਫਸ਼ੋਰ ਐਪਲੀਕੇਸ਼ਨ ਸਬ ਕਲਾਸ 489, ਕਹਿੰਦੇ ਲੌਜ ਦਾ ਫਾਈਲ 7 months ago। ਸੋ ਕੀ ਪੁੱਛਣਾ ਚਾਹ ਰਹੇ ਆ ਮੈਨੂੰ?
ਦੇਖੋ ਜੀ 489 ਦਾ ਵੈਸੇ ਮੋਟਾ ਜਿਹਾ ਮੈਂ ਇਹੀ ਅੰਦਾਜ਼ਾ ਲਾ ਰਹੀ ਹਾਂ ਕਿ ਪ੍ਰੋਸੈਸਿੰਗ ਟਾਈਮ ਪੁੱਛ ਰਹੇ ਨੇ। 489 ਦਾ ਵੈਸੇ ਐਨੀਵੇਅਰ ਬਿਟਵੀਨ ਸਾਡੀਆਂ ਜਿਹੜੀਆਂ ਫਾਈਲਸ ਨੇ 3 to 6 months ਚੱਲ ਰਿਹਾ, ਬਟ ਉਹੀ ਮੈਂ ਕਹਿ ਰਹੀ ਹਾਂ ਜਿਵੇਂ ਪਿਛਲੀ ਵੀ ਕੁਐਰੀ ਸੀਗੀ ਗੁਰਵਿੰਦਰ ਹੁਣਾਂ ਦੀ ਵੀ ਤੁਹਾਡੀ ਇੰਡੀਵਿਜੁਅਲ ਕੇਸ ਤੇ ਕਈ ਵਾਰ ਡਿਪੈਂਡ ਕਰਦਾ, ਖਾਸ ਕਰਕੇ ਜਿਹੜੇ ਆਫਸ਼ੋਰ ਕੇਸਿਸ ਲੱਗੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਜੀ ਕਈ ਵਾਰ ਡਿਸੀਜਨ ਲਈ
ਜੀ। ਅੱਗੇ ਸਾਡੇ ਨਾਲ ਸਿੰਮੀ ਕੌਰ ਜੁੜੇ ਨੇ, ਇਹਨਾਂ ਨੇ ਜੋਬ ਰੈਡੀ ਪਲਾਨਸ ਬਾਰੇ ਤੁਹਾਡੇ ਨਾਲ ਗੱਲ ਕਰਨੀ ਆ। ਮੈਂ ਇਹਨਾਂ ਨੂੰ ਜ਼ਰੂਰ ਕਹਾਂਗੀ ਕਿ ਇਹ ਤੁਹਾਨੂੰ ਕਾਲ ਕਰ ਲੈਣ, ਹਨਾ, ਕਿਉਂਕਿ ਜਿਹੜੇ ਵੀ ਤੁਸੀਂ ਪਲਾਨ ਡਿਸਕਸ ਕਰਨੇ ਨੇ ਜੀ ਤੁਸੀਂ ਪ੍ਰਭਜੀਤ ਹੋਰਾਂ ਨੂੰ ਕਾਲ ਕਰ ਸਕਦੇ ਹੋ। ਨੰਬਰ ਜਿਹੜਾ ਵੀਜ਼ਾ ਐਡ ਦਾ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ, 03-90-777-310। ਸੋ ਇਸ ਨੰਬਰ ਤੇ ਸਿੰਮੀ ਜੀ ਤੁਸੀਂ ਕਾਲ ਕਰ ਲੈਣਾ ਕੱਲ, ਕਿਉਂਕਿ ਹੁਣ ਜਿਹੜਾ ਜੀ
ਹਾਂਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ ਜੀ। ਮੈਂ ਇੱਕ ਹੋਰ ਆਪਸ਼ਨ ਡਿਪਲੋਮਾ ਆਫ ਨਰਸਿੰਗ ਦੀ ਦੱਸਣ ਲੱਗੀ ਹਾਂ ਜੀ, ਇਹ ਬਹੁਤ ਹੀ ਥੋੜਾ ਟਾਈਮ ਰਹਿ ਗਿਆ ਇਸ ਕਰਕੇ ਮੇਰੇ ਦਿਮਾਗ ਚੋਂ ਸਕਿੱਪ ਹੋ ਗਈ ਸੀਗੀ, ਮੈਨੂੰ ਹੁਣੇ ਯਾਦ ਆਇਆ
ਜੀ ਜੀ,
ਕਿਉਂਕਿ ਅੱਜ 19 June ਹੋ ਗਈ ਹੈ। ਡਿਪਲੋਮਾ ਆਫ ਨਰਸਿੰਗ 5.5 band ਵੀ ਹੈਗੇ ਨੇ ਜਿਨ੍ਹਾਂ ਨੇ ਜਿਹੜੇ ਆਨਸ਼ੋਰ ਆਸਟ੍ਰੇਲੀਆ ਦੇ ਵਿੱਚ ਨੇ, ਜੇ ਕਿਸੇ ਨੇ ਕਰਨਾ ਹੈ ਐਡੀਲੇਡ ਦੇ ਵਿੱਚ
ਜੀ,
ਠੀਕ ਹੈ ਜੀ, ਉਹਦੀਆਂ ਸੀਟਾਂ ਅਵੇਲੇਬਲ ਨੇ, ਲਿਮਿਟਿਡ ਸੀਟਸ ਨੇ। ਬਟ ਜਿਹੜਾ ਕਿ ਮੇਨ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਤੁਸੀਂ ਕਿਸੇ ਇੱਕ ਮੋਡਿਊਲ ਵਿੱਚ 5.5 ਨੇ ਤਾਂ ਚੱਲ ਜਾਣਗੇ ਤੁਹਾਡੇ ਉਹ ਬੈਂਡਸ, ਤੇ ਇਹ ਪਰ ਇਹ 30 June ਤੋਂ ਪਹਿਲਾਂ ਹੀ ਆਪਸ਼ਨ ਅਵੇਲੇਬਲ ਆ। ਕਹਿਣ ਦਾ ਮਤਲਬ ਕਿ ਸਿਰਫ ਆਪਣੇ ਕੋਲ 10 ਦਿਨ ਬਚੇ ਨੇ ਜਿਹਦੇ ਵਿੱਚ ਕਿ ਆਪਣੀਆਂ ਹੋਲੀਡੇਜ਼ ਵੀ ਹੁੰਦੀਆਂ ਨੇ, ਜਿਹੜੀਆਂ ਵੀਕੈਂਡਸ ਹੁੰਦੇ ਨੇ। ਕਹਿਣ ਦਾ ਮਤਲਬ 1 ਹਫ਼ਤਾ ਹੀ ਅਪਰੋਕਸੀਮੇਟਲੀ ਬਚਿਆ ਹੈ। ਜੇ ਤੁਸੀਂ ਇੰਟਰਸਟਿਡ ਹੋ ਡਿਪਲੋਮਾ ਆਫ ਨਰਸਿੰਗ ਐਡੀਲੇਡ ਦੇ ਵਿੱਚ ਆਪਸ਼ਨ ਅਵੇਲੇਬਲ ਹੈ 5.5 bands ਤੇ
ਜੀ,
ਕਿਉਂਕਿ 1 July ਤੋਂ ਚੇਂਜਿਸ ਆ ਰਹੇ ਨੇ ਜਿਹੜੀਆਂ ਨਰਸਿੰਗ ਦੀਆਂ ਕੁਆਲੀਫਿਕੇਸ਼ਨ ਐਜੂਕੇਸ਼ਨ ਜੇ ਤੁਸੀਂ ਆਸਟ੍ਰੇਲੀਆ ਵਿੱਚ ਲੈਣੀ ਹੈ ਉਹਦੇ ਲਈ ਮੈਂਡੇਟਰੀ 7-inch bands ਦੀ ਰਿਕੁਆਇਰਮੈਂਟ ਹੋ ਗਈ ਹੈ। ਠੀਕ ਹੈ ਜੀ
ਜੀ ਜੀ, ਸੋ ਬਹੁਤ ਜ਼ਰੂਰੀ ਹੈ ਜੀ ਸੋਚਣਾ, ਔਰ ਤੁਸੀਂ ਸਾਰੇ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿਓ। ਸਾਡੇ ਨਾਲ ਕੁਛ ਹੋਰ ਦੋਸਤ ਜੁੜੇ ਹੋਏ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਸੰਦੀਪ ਹੈ ਮੇਰਾ ਖਿਆਲ, ਕਿਉਂਕਿ ਪੀ ਮਿਸ ਹੈ ਜੀ, ਸੈਂਡੀ ਹੈ ਜਾਂ ਸੰਦੀਪ ਹੈ ਕੋਈ ਵੀ ਹੈ। ਸੋ ਕਹਿੰਦੇ ਮੈਂ ਤੇ ਮੇਰਾ ਛੋਟਾ ਵੀਰ ਜਸਪਿੰਦਰ ਨੇ ਅਕਾਊਂਟਿੰਗ ਕੀਤੀ ਹੈ ਜੀ ਮੈਲਬਰਨ ਚੋਂ ਤੇ ਸਾਡੇ 65 points ਬਣਦੇ ਆ, ਕੀ ਅਸੀਂ ਦੋਨੋਂ ਨਾਰਦਰਨ ਟੈਰੀਟਰੀ ਚ ਜਾ ਕੇ ਆਪਣਾ ਕੰਮ ਖੋਲ ਕੇ 6 months ਦੀ ਰਿਕੁਆਇਰਮੈਂਟ ਫੁਲਫਿਲ ਕਰ ਸਕਦੇ ਹਾਂ?
ਸੰਦੀਪ ਜੀ,
ਬਾਕੀ TR ਵੀਜ਼ਾ ਕਹਿੰਦੇ ਲੈਫਟ 12 months।
ਸੰਦੀਪ ਜੀ ਬਿਲਕੁਲ ਜੀ, ਤੁਸੀਂ ਨਾਰਦਰਨ ਟੈਰੀਟਰੀ ਜਾ ਸਕਦੇ ਹੋ, ਨਾਰਦਰਨ ਟੈਰੀਟਰੀ ਦੀ ਜਿਹੜੀ ਰਿਕੁਆਇਰਮੈਂਟ ਹੈ ਅਕਾਊਂਟਿੰਗ, ਤੁਸੀਂ ਆਪਣਾ ਬਿਜ਼ਨਸ ਨਹੀਂ ਖੋਲ ਪਾਓਗੇ ਕਿਉਂਕਿ ਉਹਦੀਆਂ ਬਹੁਤ ਡਿਫਿਕਲਟ ਰਿਕੁਆਇਰਮੈਂਟ ਹੁੰਦੀਆਂ ਨੇ, ਕਿਉਂਕਿ ਨਦਰਨ ਟੈਰੀਟਰੀ ਦੀ ਰਿਕੁਆਇਰਮੈਂਟ ਹੈ
ਜੀ ਬਿਲਕੁਲ ਜੀ, ਤੁਸੀਂ ਨਦਰਨ ਟੈਰੀਟਰੀ ਜਾ ਸਕਦੇ ਹੋ, ਨਾ ਹੈ ਕਿ ਮਿਨੀਮਮ ਰਿਕੁਆਇਰਮੈਂਟ ਹੈ ਅਕਾਊਂਟਿੰਗ ਐਕਸਪੀਰੀਅੰਸ ਇਨ ਨਦਰਨ ਟੈਰੀਟਰੀ,
ਨੋਮੀਨੇਟਿਡ ਸਟੇਟ ਮਤਲਬ ਰਿਕੁਆਇਰਮੈਂਟ ਕੇਸ ਵਿੱਚ
ਹੋਈ ਨਦਰਨ
ਟੈਰੀਟਰੀ ਦੇ ਨਾਲ
ਕਲੋਜ਼ਲੀ
ਤੁਸੀਂ ਐਜ ਐਨ ਅਕਾਊਂਟੈਂਟ
ਨਦਰਨ ਟੈਰੀਟਰੀ ਨੋਮੀਨੇਟਿਡ ਸਟ੍ਰੀਮ ਮਤਲਬ ਅਕਾਊਂਟਿੰਗ ਵਿੱਚ
ਤੁਹਾਡੇ, ਹਾਂ ਜੇ ਤੁਹਾਨੂੰ ਜੋਬ ਮਿਲਦੀ ਹੈ ਤੇ ਫਰਦਰ ਆਨਗੋਇੰਗ ਹੈ ਤਾਂ ਡੈਫੀਨੇਟਲੀ 489 ਦੀ ਆਪਸ਼ਨ ਤੁਹਾਡੀ ਨਦਰਨ ਟੈਰੀਟਰੀ ਵਿੱਚ ਅਵੇਲੇਬਲ ਹੈ
ਜੀ। ਤੇ ਸਾਡੇ ਨਾਲ ਅੱਗੇ ਇੰਦਰਜੀਤ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਚ ਲਾਈਵ ਫੇਸਬੁੱਕ ਤੇ, ਇਹਨਾਂ ਦਾ ਮੈਸੇਜ ਆ, ਆਈ ਹੈਵ ਅਪਲਾਈਡ ਆਰ ਐਸ ਐਮ ਐਸ ਐਜ ਕਰੋਪ ਟੈਕਨੀਸ਼ੀਅਨ, ਆਈ ਹੈਵ ਡਨ ਸਰਟ 3 ਐਂਡ ਡਿਪਲੋਮਾ ਆਫ ਹਾਰਟੀਕਲਚਰ, ਐਨੀ ਆਪਸ਼ਨ ਫਾਰ 189, 190 ਔਰ 489, ਆਈ ਹੈਵ ਕਹਿੰਦੇ 7 ਈਚ, ਪਲੀਜ਼ ਸੁਜੈਸਟ ਸਮਥਿੰਗ ਐਜ ਬੈਕਅਪ ਆਪਸ਼ਨ।
ਮੈਂ ਸੋਰੀ ਇਹਨਾਂ ਦਾ ਮਿਸ ਕਰਤਾ, ਕਿੰਨਾ ਐਕਸਪੀਰੀਅੰਸ ਹੈ ਜੀ ਇਹਨਾਂ ਕੋਲ?
ਇਹਨਾਂ ਦਾ ਜਿਹੜਾ ਐਕਸਪੀਰੀਅੰਸ ਇਹਨਾਂ ਨੇ ਦੱਸਿਆ ਜੀ ਕਿ ਆਈ ਹੈਵ 7 ਈਚ ਦੱਸਿਆ ਜੀ, ਆਈ ਹੈਵ ਅਪਲਾਈਡ ਆਰ ਐਸ ਐਮ ਐਸ ਐਜ ਅ ਕਰੋਪ ਟੈਕਨੀਸ਼ੀਅਨ, ਆਈ ਹੈਵ ਡਨ ਸਰਟ 3 ਐਂਡ ਡਿਪਲੋਮਾ ਆਫ ਹਾਰਟੀਕਲਚਰ, ਐਨੀ ਆਪਸ਼ਨ ਫਾਰ ਕਹਿੰਦੇ 189
ਇਹਨਾਂ ਨੂੰ, ਸੋਰੀ ਜੀ ਮੈਂ ਕੱਟ ਰਹੀ ਹਾਂ ਕਿ ਕਰੋਪ ਟੈਕਨੀਸ਼ੀਅਨ ਐਮ ਐਲ ਟੀ ਐਸ ਐਸ ਐਲ ਲਿਸਟ ਤੇ ਨਹੀਂ ਹੈ, ਇਹਦਾ ਮਤਲਬ ਤੁਸੀਂ ਉਹਨੂੰ 189 ਨਹੀਂ ਅਪਲਾਈ ਕਰ ਸਕਦੇ, ਬਟ ਹਾਂ ਤੁਸੀਂ 489 ਅਪਲਾਈ ਕਰ ਸਕਦੇ ਹੋ
ਜੀ,
ਜਿਹੜਾ ਕਿ ਸਟੇਟ ਸਪੋਂਸਰਡ ਵੀਜ਼ਾ ਹੈ, ਬਟ ਉਹਦੇ ਲਈ ਮਿਨੀਮਮ ਸਕਿੱਲ ਅਸੈਸਮੈਂਟ ਲਈ ਤੁਹਾਨੂੰ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਹੈ
ਜੀ ਜੀ। ਸੋ ਇੰਦਰਜੀਤ ਜੀ ਤੁਹਾਡੇ ਲਈ ਆਪਸ਼ਨ ਜਿਹੜੀ ਹੈ ਜੀ 489 ਦੇ ਵਿੱਚ ਖੁੱਲੀ ਹੋਈ ਹੈ, ਔਰ ਤੁਸੀਂ ਜਿਵੇਂ ਕਿ ਪ੍ਰਭਜੀਤ ਹੋਰਾਂ ਨੇ ਤੁਹਾਨੂੰ ਸਲਾਹ ਦਿੱਤੀ ਹੈ, ਤੁਸੀਂ ਇਹਨਾਂ ਦੇ ਨਾਲ ਜੇਕਰ ਹੋਰ ਜਾਣਕਾਰੀ ਵੀ ਲੈਣੀ ਚਾਹੁੰਦੇ ਹੋਵੋ ਤਾਂ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਾਂ ਜੀ ਵੀਜ਼ਾ ਏਡ ਦੇ ਆਫਿਸ ਦੇ ਵਿੱਚ, ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ 0390777310। ਤੇ ਕੁਛ ਹੋਰ ਦੋਸਤ ਜਿਹੜੇ ਉਹ ਲਗਾਤਾਰ ਜੁੜ ਰਹੇ ਨੇ ਜੀ ਸਾਡੇ ਫੇਸਬੁੱਕ ਪੇਜ ਤੇ, ਅਸੀਂ ਇੱਕ ਵਾਰ ਫਿਰ ਰਿਕੁਐਸਟ ਕਰਾਂਗੇ ਕਿ ਜਿਹੜੇ ਵੀ ਦੋਸਤ ਸਾਡੇ ਨਾਲ ਫੇਸਬੁੱਕ ਲਾਈਵ ਤੇ ਜੁੜ ਰਹੇ ਆ ਉਹ ਕਿਰਪਾ ਕਰਕੇ ਤੁਸੀਂ ਜੇਕਰ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਆਪਣੇ ਜਿਹੜੇ ਮੈਸੇਜਸ ਆ ਉਹ ਭੇਜੋ ਤਾਂ ਬਹੁਤ ਚੰਗਾ ਰਹੇਗਾ ਜੀ। ਤੇ ਇਹਦੇ ਨਾਲ ਹੀ ਜਿਹੜੀਆਂ ਕਾਲਸ ਦੀਆਂ ਆਪਸ਼ਨਸ ਆ ਉਹ ਅਸੀਂ ਹੁਣ ਖੋਲ ਰਹੇ ਆ, ਤੇ ਤੁਸੀਂ ਸਾਨੂੰ ਸਿੱਧੀ ਕਾਲ ਹੁਣ ਕਰ ਸਕੋਗੇ ਜੀ, ਸਾਡਾ ਨੰਬਰ ਹੈ 0285992811। ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਆਪਣੇ ਜਿਹੜੇ ਸਵਾਲ ਆ ਜੀ ਉਹ ਸਿੱਧੇ ਲਾਈਵ ਪ੍ਰਭਜੀਤ ਹੋਰਾਂ ਤੋਂ ਪੁੱਛ ਸਕਦੇ ਹੋ। ਤੇ ਅੱਗੇ ਜੀ ਸਿੰਘ ਕਰਨੈਲ ਇਹ ਵੀ ਲਾਈਵ ਫੇਸਬੁੱਕ ਤੇ ਵੀ ਜੁੜੇ ਹੋਏ ਆ, ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਕਪਲ ਰਿਲੇਟਿਵਸ ਫਰੋਮ ਇਟਲੀ, ਮਸ਼ੀਨਿਸਟ ਨੇ, ਕੈਨ ਹੀ ਵਿਲ ਅਪਲਾਈ ਫਾਰ ਪੀ ਆਰ ਵਿਥ 10 ਈਅਰ ਐਕਸਪੀਰੀਅੰਸ ਇਨ ਇਟਲੀ, ਸਿਮਿਲਰ ਫਰੋਮ ਇੰਡੀਆ ਪਲੰਬਰ।
ਕਰਨੈਲ ਜੀ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਆਪਾਂ ਇੱਥੇ ਟ੍ਰੇਡ ਕੋਰਸਿਸ ਬਹੁਤ ਅੱਛੀ ਗੱਲ ਹੈ, ਉਹਨਾਂ ਕੋਲ ਐਕਸਪੀਰੀਅੰਸ ਹੈ 10-10 ਸਾਲਾਂ ਦਾ ਜੀ। ਪਹਿਲੀ ਗੱਲ ਜਿਹੜੀ ਉਹਨਾਂ ਦੀ ਜਿਹੜੀ ਧਿਆਨ ਦੇਣ ਵਾਲੀ ਹੈ ਉਹ ਹੈ ਕਿ ਬੈਂਡਸ ਕਿੰਨੇ ਲੈ ਸਕਦੇ ਨੇ ਇੰਗਲਿਸ਼ ਵਿੱਚ, ਆਇਲਸ ਦੀ ਗੱਲ ਕਰੀਏ ਤਾਂ ਮਿਨੀਮਮ 6 ਇੰਚ, ਪੀਟੀ ਦੀ ਗੱਲ ਕਰੀਏ ਤਾਂ ਮਿਨੀਮਮ 50 ਇੰਚ ਸਕੋਰ ਚਾਹੀਦਾ ਵਾ ਜੇ ਆਪਾਂ ਪੁਆਇੰਟ ਬੇਸਡ ਵੀਜ਼ਾ ਅਪਲਾਈ ਕਰਨਾ ਵਾ, ਠੀਕ ਹੈ ਜੀ। ਇੰਪਲੋਇਰ ਸਪੋਂਸਰਡ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ, ਬਟ ਉਹਦੇ ਲਈ ਤੁਹਾਨੂੰ ਇੱਥੇ ਇੰਪਲੋਇਰ ਚਾਹੀਦਾ ਜਿਹੜਾ ਵਿਲਿੰਗ ਹੋਵੇ ਉਹਨਾਂ ਨੂੰ ਸਪੋਂਸਰ ਕਰਨ ਲਈ। ਸਕਿੱਲ ਅਸੈਸਮੈਂਟ ਲਈ ਉਹਨਾਂ ਕੋਲ ਇਨਫ ਵਰਕ ਐਕਸਪੀਰੀਅੰਸ ਹੈ, ਤੇ ਮੇਨਲੀ ਉਹਨਾਂ ਦੀ ਗੱਲ ਆਉਂਦੀ ਹੈ ਬੈਂਡਸ ਤੇ ਬਹੁਤ ਸਾਰੇ ਨੰਬਰ ਆਫ ਫੈਕਟਰਸ, ਬਟ ਕਿਉਂਕਿ ਇੰਡੀਵਿਜੁਅਲ ਹੁੰਦਾ ਮੈਂ ਮੋਟਾ ਮੋਟਾ ਦੱਸ ਸਕਦੀ ਹਾਂ ਕਿ ਵੀ ਏਜ ਦੇ ਪੁਆਇੰਟਸ ਹੁੰਦੇ ਨੇ, ਤੁਹਾਡੀ ਐਜੂਕੇਸ਼ਨ ਦੇ ਪੁਆਇੰਟਸ ਹੁੰਦੇ ਨੇ, ਵਰਕ ਐਕਸਪੀਰੀਅੰਸ ਦੇ ਪੁਆਇੰਟਸ ਹੁੰਦੇ ਨੇ, ਇੰਗਲਿਸ਼ ਦੇ ਪੁਆਇੰਟਸ ਹੁੰਦੇ ਨੇ ਮੇਨਲੀ, ਠੀਕ ਹੈ ਜੀ, ਬਾਕੀ ਹੋਰ ਚੀਜ਼ਾਂ ਦੇ ਵੀ ਹੁੰਦੇ ਨੇ ਬਟ ਮੇਨਲੀ ਇਹੀ ਚੀਜ਼ਾਂ ਦੇ ਪੁਆਇੰਟਸ ਹੁੰਦੇ ਨੇ। ਤੇ ਤੁਸੀਂ ਜੇ ਮਿਨੀਮਮ ਕਿਸੇ ਦੇ 60 ਬਣਦੇ ਨੇ ਜਾਂ ਆਪਣੇ 50 ਜਾਂ 55 ਬਣਦੇ ਨੇ ਸਟੇਟ ਸਪੋਂਸਰਸ਼ਿਪ ਪੈ ਸਕਦੀ ਹੈ, ਤੇ ਜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਜੇ ਉਹਨਾਂ ਦੇ ਪੁਆਇੰਟਸ ਇੰਨੇ ਬਣ ਸਕਦੇ ਨੇ ਤਾਂ ਉਹਨਾਂ ਦਾ ਬਿਲਕੁਲ ਪੀਆਰ ਦਾ ਹੱਲ ਹੋ ਸਕਦਾ ਹੈ
ਜੀ। ਅੱਗੇ ਜਗਦੀਪ ਕੌਰ ਪਰਹਾਰ ਇਹਨਾਂ ਨੇ ਪੁੱਛਣਾ ਚਾਹਿਆ ਜੀ, ਮੈਮ ਡਿਪਲੋਮਾ ਨਰਸਿੰਗ ਚ ਕੀਤਾ, ਇਹਨਾਂ ਦਾ ਪੂਰਾ ਮੈਸੇਜ ਸਾਡੇ ਕੋਲ ਨਹੀਂ ਆਇਆ। ਸੋ ਰੋਨੀ ਬਾਲ ਦਾ ਮੈਸੇਜ ਲੈਂਦੇ ਆ, ਕਹਿੰਦੇ ਮੈਮ ਆਰ ਐਨ ਲੈਣ ਦੇ ਲਈ ਇੰਡੀਆ ਦਾ ਟੀਚਿੰਗ ਐਕਸਪੀਰੀਅੰਸ ਚੱਲੇਗਾ?
ਦੇਖੋ ਜੀ ਮੈਨੂੰ ਇਹਨਾਂ ਦਾ ਕੁਐਸਚਨ ਨਹੀਂ ਸਮਝ ਆ ਰਿਹਾ ਵੀ ਆਰ ਐਨ ਮਤਲਬ ਰਜਿਸਟਰਡ ਨਰਸ ਲੈਣ ਲਈ ਇੰਡੀਆ ਦਾ ਟੀਚਿੰਗ ਐਕਸਪੀਰੀਅੰਸ, ਪਲੀਜ਼ ਥੋੜੇ ਜਿਹੇ ਆਪਣੇ ਮੈਸੇਜਸ ਥੋੜੇ ਜਿਹੇ ਕਲੀਅਰ ਲਿਖੋ ਤਾਂ ਕਿ ਮੈਂ ਸਮਝ ਸਕਾਂ ਕਿ ਤੁਸੀਂ ਐਕਚੁਅਲ ਚ ਪੁੱਛਣਾ ਕੀ ਚਾਹੁੰਦੇ ਹੋ, ਤੇ ਮੈਂ ਕੁਛ ਵੀ ਮੇਕ ਆਊਟ ਨਹੀਂ ਕਰ ਪਾ ਰਹੀ ਇਸ ਮੈਸੇਜ ਤੋਂ
ਜੀ। ਸੋ ਬਿਲਕੁਲ ਸਰੋਤਿਓ ਤੁਸੀਂ ਜਿਹੜੇ ਮੈਸੇਜਸ ਆ ਉਹ ਆਪਣੇ ਜਿਹੜੇ ਥੋੜੇ ਜਿਹੇ ਕਲੀਅਰ ਸਾਨੂੰ ਲਿਖ ਕੇ ਭੇਜੋ ਤਾਂ ਕਿ ਜਿਹੜਾ ਸਵਾਲ
ਆਈ ਥਿੰਕ ਇੱਕ ਮਿੰਟ ਮੈਨੂੰ ਆਈ ਥਿੰਕ ਸਮਝ ਲੱਗ ਗਈ ਹੈ, ਇਹ ਕਹਿ ਰਹੇ ਨੇ ਆਇਰਨ ਪ੍ਰੋਗਰਾਮ ਲਈ ਜੇ ਇਹ ਗੱਲ ਕਰ ਰਹੇ ਨੇ
ਤਾਂ ਫਿਰ ਟੀਚਿੰਗ ਐਕਸਪੀਰੀਅੰਸ ਚੱਲ ਜਾਏਗਾ ਜੀ। ਜੇ ਆਇਰਨ ਪ੍ਰੋਗਰਾਮ ਦੀ ਰਜਿਸਟ੍ਰੇਸ਼ਨ ਦੀ ਗੱਲ ਕਰ ਰਹੇ ਹੋ ਤਾਂ ਤੁਹਾਡਾ ਟੀਚਿੰਗ ਦਾ ਐਕਸਪੀਰੀਅੰਸ ਜਿੰਨਾ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਚੱਲ ਜਾਏਗਾ
ਜੀ। ਪ੍ਰਭਜੀਤ ਜੀ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਹੈ, ਇਸ ਵੇਲੇ ਅਸੀਂ ਕਾਲ ਲਵਾਂਗੇ। ਹੈਲੋ
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 ਹਾਂਜੀ, ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਸੁਖਪ੍ਰੀਤ ਹੈ।
ਹੈਲੋ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਤੁਹਾਡਾ ਸਵਾਗਤ।
ਹੈਲੋ ਮੈਮ, ਕਿਤੇ ਸੀ?
ਮੈਨੂੰ ਲੱਗਦਾ ਕਿ ਜਿਹੜੀ ਕਾਲ ਹੈ ਉਹ ਕੱਟੀ ਗਈ ਹੈ, ਸੋ ਅਸੀਂ ਕੋਸ਼ਿਸ਼ ਕਰਾਂਗੇ।
ਨਹੀਂ ਜੀ, ਮੈਨੂੰ ਆਵਾਜ਼ ਆ ਰਹੀ ਹੈ ਜੀ ਉਹਨਾਂ ਦੀ
ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ।
ਹਾਂਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਸੁਖਪ੍ਰੀਤ ਜੀ, ਦੱਸੋ ਜੀ।
ਹਾਂਜੀ ਮੈਮ, ਮੈਂ ਅਕਾਊਂਟਿੰਗ ਤੋਂ 80.5th of March ਅਪਡੇਟ ਕੀਤੇ ਸੀਗੇ EOI ਅਕਾਊਂਟਿੰਗ ਵਿੱਚ, ਤੇ ਅਕਾਊਂਟਿੰਗ ਦਾ ਕੀ ਫਿਊਚਰ ਹੈ? ਕਿਉਂਕਿ ਮੇਰਾ
ਦੇਖੋ ਜੀ 80 points ਤੁਹਾਡੇ
ਐਕਸਪਾਇਰ ਹੋ ਰਹੀ ਹੈ।
ਕਿੱਦਣ ਕਿੱਦਣ ਅਪਡੇਟ ਕੀਤੇ ਨੇ ਜੀ 80 points?
80.5th March ਨੂੰ ਕੀਤੇ ਨੇ।
ਮਾਰਚ ਚ ਕੀਤੇ ਸੀਗੇ ਜੀ। ਦੇਖੋ ਤੁਹਾਡਾ, ਦੇਖੋ ਇਨਵੀਟੇਸ਼ਨ ਤੁਹਾਡਾ ਆਉਣਾ ਚਾਹੀਦਾ ਹੈ, ਪਰ ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਤਾਂ ਪਲੀਜ਼ ਤੁਸੀਂ ਦੂਸਰੇ ਆਪਸ਼ਨਸ ਦੇਖੋ। ਸਟੂਡੈਂਟ ਵੀਜ਼ਾ ਤੁਹਾਨੂੰ ਅੱਗੇ ਫਰਦਰ ਪਾਉਣਾ ਹੀ ਪੈਣਾ ਹੈ, ਕਿਉਂਕਿ ਜੇ ਫਰਦਰ ਤੁਸੀਂ 80 points ਤੇ ਵੇਟ ਕਰ ਰਹੇ ਹੋ ਮੋਸਟ ਪ੍ਰੋਬੇਬਲੀ ਤੁਹਾਨੂੰ ਇਨਵੀਟੇਸ਼ਨ ਆ ਜਾਏਗਾ, ਜੇ ਅਕਾਊਂਟਿੰਗ ਮੋਸਟ ਪ੍ਰੋਬੇਬਲੀ ਰਹੇਗੀ ਲਿਸਟ ਤੇ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ, ਤੇ ਤੁਹਾਡਾ ਇਨਵੀਟੇਸ਼ਨ ਆ ਜਾਏਗਾ ਜੀ। ਜਲਦੀ ਆਉਣਾ ਚਾਹੀਦਾ ਹੁਣ, ਕਿਉਂਕਿ ਇਸ ਫਾਈਨੈਂਸ਼ੀਅਲ ਈਅਰ ਦਾ ਸਿਰਫ ਇੱਕ ਇਨਵੀਟੇਸ਼ਨ ਰਾਉਂਡ ਬਚਿਆ। ਦੇਖੋ ਜੀ ਇਹ ਤੁਹਾਡਾ ਡਿਸੀਜਨ ਹੈ,
ਆਫਸ਼ੋਰ ਹੁਣ ਨਹੀਂ ਕੋਈ ਇਫੈਕਟ ਤੇ ਨਹੀਂ ਪੈਂਦਾ, ਸੇਮ ਹੀ ਪ੍ਰੋਸੀਜਰ ਹੁੰਦਾ।
ਹਾਂਜੀ ਨਹੀਂ, ਕੋਈ ਇਫੈਕਟ ਨਹੀਂ ਪੈਂਦਾ ਉਸ ਚੀਜ਼ ਦਾ, ਬਟ ਐਂ ਕਿ ਜੇ ਆਫਸ਼ੋਰ ਹੋ ਜਾਂਦੇ ਤੇ ਅਕਾਊਂਟਿੰਗ ਲੈਟ ਸੇ ਕਿ ਨਿਕਲ ਜਾਂਦੀ ਹੈ ਲਿਸਟ ਤੋਂ, ਤੇ ਤੁਸੀਂ ਤੁਹਾਡੇ ਕੋਲ ਕੋਈ ਬੈਕਅਪ ਆਪਸ਼ਨ ਨਹੀਂ ਰਹੇਗੀ। ਠੀਕ ਹੈ ਜੀ
ਜੀ।
ਹਾਂਜੀ ਬਸ ਇਹੀ ਹੋ।
ਹਾਂਜੀ ਠੀਕ ਹੈ ਜੀ
ਜੀ। ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ, ਅਸੀਂ ਉਹਨਾਂ ਦੀ ਵੀ ਕਾਲ ਜ਼ਰੂਰ ਲਵਾਂਗੇ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਤੁਹਾਡਾ ਸਵਾਗਤ।
ਹੈਲੋ
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ, ਕੀ ਨਾਮ ਹੈ ਜੀ ਤੁਹਾਡਾ?
ਹਰਪ੍ਰੀਤ ਸਿੰਘ।
ਹਾਂਜੀ ਹਰਪ੍ਰੀਤ ਸਿੰਘ ਜੀ, ਦੱਸੋ ਜੀ, ਕੁਐਸਚਨ ਰੱਖੋ ਜੀ ਆਪਣਾ।
ਮੈਡਮ ਮੈਂ TR ਤੇ ਆ, ਤੇ ਮੇਰੀ TR ਮੈਡਮ ਇਹਦੇ ਵਿੱਚ ਆਈ ਆ।
ਹਰਪ੍ਰੀਤ ਜੀ ਜੇ ਬਿਜ਼ੀ ਹੋ ਤਾਂ ਲੇਟਰ ਆਨ ਕਾਲ ਕਰ ਲਿਓ।
ਇਹਦੇ ਮੈਡਮ ਮੈਂ ਬਿਜ਼ੀ ਨਹੀਂ ਆ, ਪਰ ਤੁਹਾਨੂੰ ਆਵਾਜ਼ ਆਉਂਦੀ ਮੇਰੀ?
ਹਾਂਜੀ ਹਾਂਜੀ ਬਿਲਕੁਲ ਜੀ, ਮੈਨੂੰ ਆ ਰਹੀ ਹੈ, ਬੋਲੋ ਜੀ, ਕੁਐਸਚਨ ਰੱਖੋ ਜੀ ਆਪਣਾ।
ਮੈਡਮ ਮੈਂ TR ਵਿਜੇ ਤੇ ਆ।
ਠੀਕ ਹੈ ਜੀ।
ਹਾਂਜੀ, ਤੇ ਮੈਂ ਮੇਰੀ ਆਟੋਮੋਟਿਵ ਚਾਹੀ TR ਤੇ, ਮੈਨੂੰ ਮਹੀਨਾ ਕੁ ਆਈ ਨੂੰ, ਤੇ ਮੈਂ ਮੈਡਮ ਜੋਬ ਰੈਡੀ ਪ੍ਰੋਗਰਾਮ ਮੈਂ ਸ਼ੁਰੂ ਕਰਨਾ ਸੀ, ਤੇ ਪਰ ਮੈਂ ਜਿੱਥੇ ਕੰਮ ਕਰਦਾ ਵਰਕਸ਼ਾਪ ਚ, ਮੈਨੂੰ ਉੱਥੇ 25 ਘੰਟੇ ਮਿਲ ਰਹੇ ਆ, ਤੇ ਉਹਦੇ ਨਾਲ ਮੈਂ ਕਰ ਸਕਦਾ ਕਿ ਨਹੀਂ? ਜੇ
ਨਹੀਂ ਜੀ, ਤੁਹਾਨੂੰ ਮਿਨੀਮਮ 34 ਘੰਟੇ ਚਾਹੀਦੇ ਨੇ ਹਫਤੇ ਦੇ, 34 hours ਮਿਨੀਮਮ।
ਅੱਛਾ ਜੀ, ਤੇ ਜੇ ਇੱਕ ਜਿੱਦਾਂ ਮੈਂ ਹੋਰ ਕੇ ਦੂਜੀ ਵਰਕਸ਼ਾਪ ਤੋਂ ਪਵਾ ਲਾਂ, ਇੰਨੇ ਕੁ ਘੰਟੇ ਇੰਨੇ ਘੰਟੇ ਕਿ ਇੱਕੋ ਤਾਂ ਹੀ ਚਾਹੀਦੇ ਆਪਾਂ ਨੂੰ?
ਨਹੀਂ ਜੀ, ਇੱਕੋ ਤਾਂ ਚਾਹੀਦੇ ਨੇ ਜੀ, ਇੱਕ ਥਾਂ ਤੇ ਹੀ ਰਹਿ ਸਕਦੇ ਹੋ, ਦੋ ਦਾ ਕੰਬੀਨੇਸ਼ਨ ਨਹੀਂ ਚੱਲਦਾ, ਜਾਂ ਇਹਨੂੰ ਛੱਡ ਕੇ ਉਹਦੇ ਕੋਲ ਹੀ ਚਲੇ ਜਾਓ ਸਾਰਾ ਹੀ, ਉਹ ਚੱਲ ਸਕਦਾ। ਠੀਕ ਹੈ ਜੀ,
ਓਕੇ ਮੈਡਮ, ਓਕੇ, ਥੈਂਕ ਯੂ,
ਓਕੇ ਜੀ,
ਧੰਨਵਾਦ। ਸਾਡੇ ਨਾਲ ਅੱਗੇ ਸੰਦੀਪ ਕੌਰ, ਪ੍ਰਭਜੀਤ ਜੀ ਜੁੜੇ ਨੇ ਮੈਸੇਜ ਦੇ ਜ਼ਰੀਏ। ਅਸੀਂ ਕਾਲ ਜਿਹੜੀ ਆ ਥੋੜੀ ਰੁਕ ਕੇ ਲਵਾਂਗੇ, ਕਾਲਰ ਜਿਹੜੇ ਆ ਉਹ ਲਾਈਨ ਚ ਜ਼ਰੂਰ ਹੋਣਗੇ, ਪਰ ਸੰਦੀਪ ਹੋਰਾਂ ਦਾ ਮੈਸੇਜ ਲੈ ਲਈਏ। ਕਹਿੰਦੇ ਹਾਏ, ਆਈ ਵਾਂਟ ਟੂ ਨੋ ਹਾਊ ਆਈ ਕੈਨ ਕੰਪਲੀਟ ਜੋਬ ਰੈਡੀ ਪ੍ਰੋਗਰਾਮ ਇਨ ਲੈਸ ਦੈਨ 1 year ਟਾਈਮ ਫਰੇਮ।
ਦੇਖੋ ਸੰਦੀਪ ਜੀ, ਇਹ ਪਰਟੀਕੁਲਰਲੀ ਉਹਨਾਂ ਲਈ ਹੈ ਜਿਨ੍ਹਾਂ ਕੋਲ ਆਲਰੇਡੀ ਵਰਕ ਐਕਸਪੀਰੀਅੰਸ ਹੈ 12 ਮਹੀਨੇ, ਜਿਵੇਂ ਕਹਿ ਲਓ ਕਿ ਲੈਟਸ ਏ ਕਿ 3 ਮਹੀਨੇ ਦਾ ਐਕਸਪੀਰੀਅੰਸ ਹੈਗਾ ਵਾ, ਤੇ ਤੁਸੀਂ ਹੁਣ ਜੋਬ ਰੈਡੀ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੁਣ ਕਰ ਸਕਦੇ ਹੋ। ਪਿਛਲਾ 3 ਮਹੀਨੇ ਤੱਕ ਦਾ ਐਕਸਪੀਰੀਅੰਸ ਤੁਹਾਡਾ ਕਹਿ ਲਓ ਕਿ ਆਪਾਂ ਕਲੇਮ ਕਰ ਸਕਦੇ ਹੁੰਦੇ ਆ, ਤੇ ਫਿਰ ਇਸ ਤਰੀਕੇ ਨਾਲ ਤੁਸੀਂ ਜੋਬ ਰੈਡੀ ਤੁਹਾਡਾ 9 ਮਹੀਨੇ ਦੇ ਵਿੱਚ ਹੋ ਜਾਂਦਾ ਹੈ। ਇਹ ਆਪਸ਼ਨ ਮੋਸਟਲੀ ਉਹਨਾਂ ਲਈ ਹੁੰਦੀ ਹੈ ਜਿਹਨੇ ਆਲਰੇਡੀ ਵਰਕ ਚੱਲ ਰਿਹਾ ਹੋਵੇ ਉਹਨਾਂ ਦਾ। ਠੀਕ ਹੈ ਜੀ, ਤੇ ਜੋਬ ਰੈਡੀ ਪ੍ਰੋਗਰਾਮ ਅਪਲਾਈ ਕਰ ਦਿੰਦੇ ਨੇ, ਤੇ ਇਨ ਦਾ ਮੀਨ ਟਾਈਮ ਵੇਟ ਕਰ ਰਹੇ ਹੁੰਦੇ ਨੇ, ਤੇ ਹਜੇ ਉਹਨਾਂ ਦਾ ਸ਼ੁਰੂ ਨਹੀਂ ਹੋਇਆ ਹੁੰਦਾ, ਤੇ ਪਿਛਲਾ ਜਿਹੜਾ ਕਹਿ ਲਓ ਕਿ ਆਪਣਾ ਟਾਈਮ ਹੁੰਦਾ ਉਹ ਕਲੇਮ ਕਰ ਸਕਦੇ ਹੁੰਦੇ ਨੇ ਪਿਛਲਾ
ਜੀ। ਸੋ ਕਾਲਰ ਸਾਡੇ ਨਾਲ ਜੁੜੇ ਹੋਏ ਸੀਗੇ, ਅਸੀਂ ਕੋਸ਼ਿਸ਼ ਕਰਦੇ ਹਾਂ ਜੇਕਰ ਉਹ ਇਸ ਵੇਲੇ ਲਾਈਨ ਤੇ ਮੌਜੂਦ ਨੇ ਤਾਂ ਅਸੀਂ ਉਹਨਾਂ ਦੀ ਕਾਲ ਵੀ ਲਵਾਂਗੇ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਜੀ। ਮੈਨੂੰ ਲੱਗਦਾ ਕਿ ਕਾਲ ਕੱਟੀ ਗਈ ਹੈ। ਸੋ ਅਸੀਂ ਪ੍ਰਭਜੀਤ ਜੀ ਜਾਣਨਾ ਚਾਹਾਂਗੇ ਕਿ ਜੌਬ ਰੈਡੀ ਪ੍ਰੋਗਰਾਮ ਅਸਲ ਦੇ ਵਿੱਚ ਹੈ ਕੀ ਹੈ, ਕੀ ਇਹ ਕਰਨਾ ਜ਼ਰੂਰੀ ਹੈ?
ਹਾਂਜੀ ਬਿਲਕੁਲ ਜੀ, ਜੌਬ ਰੈਡੀ ਪ੍ਰੋਗਰਾਮ ਬਾਰੇ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਕਿ ਅਸੀਂ ਗੱਲ ਕਰਾਂਗੇ ਇਹਦੇ ਬਾਰੇ। ਜੌਬ ਰੈਡੀ ਪ੍ਰੋਗਰਾਮ ਦਾ ਮਤਲਬ ਇਹ ਹੈ ਕਿ ਟ੍ਰੇਡ ਰੈਕਗਨੀਸ਼ਨ ਆਸਟ੍ਰੇਲੀਆ ਜਿਹੜੀ ਕਿ ਸਕਿੱਲ ਅਸੈਸਮੈਂਟ ਬਾਡੀ ਹੈ ਜਿਹੜੀ ਕਿ ਸਾਰੇ ਟ੍ਰੇਡਸ ਨੂੰ ਅਸੈਸ ਕਰਦੀ ਹੈ
ਜੀ,
ਸਕਿੱਲ ਅਸੈਸਮੈਂਟ ਦਿੰਦੀ ਹੈ ਤਾਂ ਕਿ ਤੁਸੀਂ ਆਪਣੀ ਪੁਆਇੰਟ ਬੇਸਡ ਪੀ ਆਰ ਪਾ ਸਕੋ। ਉਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਕਿ ਸਪੈਸ਼ਲੀ ਡਿਜ਼ਾਈਨ ਪ੍ਰੋਗਰਾਮ ਹੈ ਇੰਟਰਨੈਸ਼ਨਲ ਸਟੂਡੈਂਟਸ ਲਈ ਜਾਂ ਫਿਰ ਜਿਹੜੇ ਸਟੂਡੈਂਟਸ ਇੱਥੇ ਕ੍ਰਾਈਕੋਜ਼ ਰਜਿਸਟਰਡ ਪ੍ਰੋਵਾਈਡਰ ਕੋਲੋਂ ਕੋਰਸ ਕਰਦੇ ਨੇ
ਜੀ,
ਤੇ ਉਹ ਇਹ 12 ਮਹੀਨੇ ਦਾ ਪ੍ਰੋਗਰਾਮ ਹੁੰਦਾ ਹੈ ਜਿਹਦੇ ਨਾਲ ਕਿ ਵੀ ਉਹ 12 ਮਹੀਨੇ ਦੇ ਵਿੱਚ ਹੀ ਉਹ ਜੌਬ ਲਈ ਰੇਡੀ ਹੋ ਜਾਂਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿਉਂਕਿ ਇੱਕਦਮ ਟ੍ਰੇਡ ਦੇ ਵਿੱਚ ਇਹ ਹੈ ਕਿ ਇੱਕਦਮ ਇਕੱਲੀ ਸਰਟੀਫਿਕੇਟ 3-4 ਕਰਕੇ ਤੁਸੀਂ ਜੌਬ ਲਈ ਰੇਡੀ ਹੋਣਾ ਬੜਾ ਮੁਸ਼ਕਿਲ ਹੈ ਕਿਉਂਕਿ ਤੁਹਾਡੇ ਕੋਲ ਥਰੈਟੀਕਲ ਨੌਲੇਜ ਹੈ, ਥੋੜੀ ਬਹੁਤ ਪ੍ਰੈਕਟੀਕਲ ਨੌਲੇਜ ਹੈ, ਪਰ ਪ੍ਰੈਕਟੀਕਲ ਨੌਲੇਜ ਇੰਨੀ ਨਹੀਂ ਹੈ ਕਿ ਤੁਸੀਂ ਕਹਿ ਲਓ ਕਿ ਜੌਬ ਲਈ ਸਿੱਧਾ ਰੇਡੀ ਹੋ
ਜਾਓ।
ਤਾਂ ਹੀ ਇਹਦਾ ਨਾਮ ਜੌਬ ਰੇਡੀ ਪ੍ਰੋਗਰਾਮ ਵੀ ਰੱਖਿਆ ਗਿਆ ਹੈ
ਜੀ।
ਤੇ ਇਹਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਸਾਈਨ ਅਪ ਕਰਦੇ ਹੋ TRA ਨਾਲ
ਜੀ,
ਤੇ ਫਸਟ ਸਟੈਪ ਲਈ ਸਾਈਨ ਅਪ ਕਰਨ ਲਈ ਤੁਹਾਨੂੰ ਆਪਣਾ ਕੋਰਸ ਸਰਟੀਫਿਕੇਟ 3-4 ਜਿਹੜੀ ਵੀ ਰਿਕੁਆਇਰਮੈਂਟ ਹੈ ਪਲੱਸ 360 ਘੰਟੇ ਦਾ ਵਰਕ ਐਕਸਪੀਰੀਅੰਸ ਪੇਡ ਵਰਕ ਐਕਸਪੀਰੀਅੰਸ ਚਾਹੀਦਾ ਹੁੰਦਾ ਹੈ
ਜੀ,
ਜਾਂ ਫਿਰ ਜਿਹੜਾ ਵਰਕ ਐਕਸਪੀਰੀਅੰਸ ਤੁਸੀਂ ਸੋਰੀ ਜਿਹੜੀਆਂ ਕਈ ਵਾਰ ਪਲੇਸਮੈਂਟਸ ਲੱਗਦੀਆਂ ਨੇ ਪ੍ਰੋਪਰ ਜਿਨ੍ਹਾਂ ਦੇ ਘੰਟੇ ਰਿਕਾਰਡ ਕੀਤੇ ਜਾਂਦੇ ਨੇ
ਜੀ,
ਉਹ ਵਾਲਾ ਵਰਕ ਐਕਸਪੀਰੀਅੰਸ ਤੁਹਾਡਾ ਕਾਲਜ ਵੱਲੋਂ ਜਿਹੜਾ ਹੁੰਦਾ ਹੈ ਉਹ ਵੀ ਚੱਲ ਜਾਂਦਾ ਹੈ, ਪਰ 360 ਘੰਟੇ ਦੇ ਨਾਲ ਸਟੈਪ 1 ਹੁੰਦਾ ਹੈ ਤੁਹਾਡਾ
ਜੀ।
ਸਟੈਪ 2 ਤੇ ਐਕਚੁਅਲ ਚ ਜੌਬ ਰੈਡੀ ਸਟਾਰਟ ਹੁੰਦਾ ਹੈ ਜਦੋਂ ਤੋਂ ਤੁਹਾਡਾ 12 ਮਹੀਨੇ ਦਾ ਟਾਈਮ ਸ਼ੁਰੂ ਹੁੰਦਾ ਹੈ
ਜੀ।
ਉਸ 12 ਮਹੀਨਿਆਂ ਦੇ ਵਿੱਚ ਤੁਹਾਨੂੰ ਜੌਬ ਚਾਹੀਦੀ ਹੈ, ਜੇ ਤੁਸੀਂ ਮੈਂ ਮੋਟਰ ਮਕੈਨਿਕ ਦੀ ਐਗਜ਼ਾਮਪਲ ਲੈਣੀ ਆ
ਜੀ,
ਜੇ ਤੁਸੀਂ ਮੋਟਰ ਮਕੈਨਿਕ ਦਾ ਕੋਰਸ ਕੀਤਾ ਹੈ ਤਾਂ ਤੁਹਾਨੂੰ ਇੰਪਲੋਇਰ ਚਾਹੀਦਾ ਹੈ ਪਹਿਲਾਂ 360 ਘੰਟੇ ਅੱਡ ਤੇ ਉਸ ਤੋਂ ਇਲਾਵਾ 12 ਮਹੀਨੇ ਲਈ ਜਿਹੜਾ ਤੁਹਾਨੂੰ ਫੁੱਲ ਟਾਈਮ ਜੌਬ ਦੇ ਸਕੇ। ਜਿਵੇਂ ਮੈਂ ਹੁਣੇ ਹਰਪ੍ਰੀਤ ਉਹਨਾਂ ਦਾ ਕੁਐਸਚਨ ਆਨਸਰ ਕੀਤਾ, ਉਹ ਪੁੱਛ ਰਹੇ ਸੀ ਵੀ ਕਿੰਨੇ ਘੰਟੇ, ਤੇ ਮੈਂ ਜਿਹੜੀਆਂ ਕੈਲਕੂਲੇਸ਼ਨ ਕੀਤੀਆਂ ਹੋਈਆਂ ਨੇ, ਵੈਸੇ ਮੈਂ 35 ਘੰਟੇ ਕਹਿੰਦੀ ਹਾਂ ਕਿ ਮਿਨੀਮਮ ਬੀਂਗ ਔਨ ਦਾ ਸੇਫ ਸਾਈਡ, 35 ਘੰਟੇ ਲੈ ਕੇ ਚੱਲੋ ਕਿ 35 ਘੰਟੇ ਪਰ ਵੀਕ ਤੁਹਾਨੂੰ ਇੰਪਲਾਇਮੈਂਟ ਚਾਹੀਦੀ ਹੈ
ਜੀ।
ਠੀਕ ਹੈ ਜੀ, ਤੇ ਫਿਰ ਤੁਸੀਂ ਆਪਣਾ ਸੈਕਿੰਡ ਸਟੈਪ ਲਈ ਰਜਿਸਟਰਡ ਹੋ ਜਾਂਦੇ ਹੋ TRA ਲਈ, TRA ਦੇ ਨਾਲ
ਜੀ,
ਤੇ ਤੁਹਾਡਾ ਜੌਬ ਰੈਡੀ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਸੈਕਿੰਡ ਸਟੈਪ। ਉਹਦੇ ਵਿੱਚ ਤੁਹਾਡਾ ਇੰਪਲੋਇਰ ਵੀ ਰਜਿਸਟਰ ਹੁੰਦਾ ਹੈ
ਜੀ।
ਕਹਿਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡਾ ਇੰਪਲੋਇਰ ਇਸ ਚੀਜ਼ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਉਹ ਤੁਹਾਡੇ ਕੰਮ ਨੂੰ ਸੁਪਰਵਾਈਜ਼ ਕਰ ਰਿਹਾ ਹੈ
ਜੀ,
ਕਿਉਂਕਿ ਉਹ ਕੰਮ ਆਲਰੇਡੀ ਉਹਦੇ ਕੋਲ ਬਿਜ਼ਨਸ ਹੈ ਤੇ ਆਲਰੇਡੀ ਉਹ ਕੰਮ ਇਹ ਕਰ ਰਿਹਾ ਹੈ, ਇਹਦਾ ਮਤਲਬ ਉਹਦੇ ਕੋਲ ਉਹ ਐਕਸਪੀਰੀਅੰਸਡ ਬੰਦਾ ਹੈ
ਜੀ।
ਠੀਕ ਹੈ ਜੀ, ਉਹਦੀ ਸੁਪਰਵੀਜ਼ਨ ਅੰਡਰ ਤੁਸੀਂ ਇਹ ਜੌਬ ਰੈਡੀ ਪ੍ਰੋਗਰਾਮ ਕਰਦੇ ਹੋ
ਜੀ ਜੀ,
ਤਾਂ ਹੀ ਇਸ ਪੀਰੀਅਡ ਲਈ ਕਹਿ ਲਓ ਕਿ ਤੁਹਾਡਾ ਇੰਪਲੋਇਰ ਹੋਣਾ ਜ਼ਰੂਰੀ ਹੈ, ਤੁਹਾਡੀ ਐਜੂਕੇਸ਼ਨ ਹੋਣੀ ਜ਼ਰੂਰੀ ਹੈ। ਜੇ ਤੁਸੀਂ ਐਵਰੀ ਮੰਥ ਆਨਲਾਈਨ ਜਰਨਲ ਭਰਦੇ ਹੋ ਤੁਹਾਡੀ ਆਕੂਪੇਸ਼ਨ ਦੇ ਨਾਲ ਰਿਲੇਟਡ, ਸਿੱਧੇ ਲਫ਼ਜ਼ਾਂ ਚ ਕਹੀਏ ਤਾਂ ਜਰਨਲ ਦਾ ਮਤਲਬ ਇਹ ਹੁੰਦਾ ਹੈ ਵੀ ਕੋਈ ਵੀ ਟੌਪਿਕ ਜਿਵੇਂ ਕੁੱਕੋਂ ਤੁਸੀਂ ਮੇਕਿੰਗ ਐਪਟਾਈਜ਼ਰਸ ਲੈਟ ਸੇ ਜਾਂ ਮੇਕਿੰਗ ਸੂਪਸ, ਇੱਕ ਟੌਪਿਕ ਹੈ
ਜੀ,
ਤੁਸੀਂ ਉਹਦੇ ਉੱਤੇ ਇੱਕ ਤਰ੍ਹਾਂ ਨਾਲ ਅਸਾਈਨਮੈਂਟ ਆਂਗੂ ਵੀ ਤੁਸੀਂ ਆਪਣੀ ਵਰਕ ਪਲੇਸ ਤੇ ਕਿਵੇਂ ਉਸ ਉਹ ਚੀਜ਼ ਨੂੰ ਅਪਲਾਈ ਕਰ ਰਹੇ ਹੋ, ਕਿਵੇਂ ਤੁਸੀਂ ਐਪਟਾਈਜ਼ਰਸ ਬਣਾਉਂਦੇ ਹੋ। ਠੀਕ ਹੈ ਜੀ, ਉਹ ਚ ਰੈਸਿਪੀ ਨਹੀਂ ਵੀ ਐਪਟਾਈਜ਼ਰਸ ਦੇ ਪਿੱਛੇ ਜਿਹੜਾ ਸਾਰਾ ਪ੍ਰੋਸੈਸ ਹੈ ਵੀ ਕੀ ਹੁੰਦੇ ਨੇ, ਉਹ ਵੀ ਕੀ ਉਹਨਾਂ ਦੇ ਵਿੱਚ ਪ੍ਰੋਸੈਸ ਫੋਲੋ ਕਰਦੇ ਹੋ, ਉਹ ਅਸਾਈਨਮੈਂਟ ਵਾਂਗੂ ਬਣਾਉਣਾ ਹੁੰਦਾ। ਤੇ ਐਵਰੀ ਮੰਥ ਤੁਸੀਂ ਮਤਲਬ ਜਰਨਲ ਬਣਾ ਕੇ ਸਬਮਿਟ ਕਰਨਾ ਹੁੰਦਾ ਹੈ, ਤੇ 12 ਜਰਨਲਸ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਹੁੰਦੇ ਨੇ ਤੁਹਾਡੇ। ਜਦੋਂ ਤੁਹਾਡੇ 6 ਮਹੀਨੇ ਹੋ ਜਾਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਤਾਂ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਟੈਸਟ ਲਈ, ਤੇ ਤੁਸੀਂ ਟੈਸਟ ਬੁੱਕ ਕਰਾਉਂਦੇ ਹੋ, ਤੇ ਟੈਸਟ ਲੈਣ ਲਈ TRA ਵੱਲੋਂ ਅਪੁਆਇੰਟਡ ਅਸੈਸਰ ਆਉਂਦਾ ਹੈ ਤੁਹਾਡੇ ਵਰਕ ਪਲੇਸ ਤੇ
ਜੀ,
ਉਹ ਆ ਕੇ ਓਬਜ਼ਰਵ ਕਰ, ਦੇਖੋ ਜੀ ਉਹ 2 ਘੰਟੇ ਰੁਕਣਾ ਹੁੰਦਾ ਹੈ ਉਹ ਅਸੈਸਰ ਨੇ ਤੁਹਾਡੇ ਵਰਕ ਪਲੇਸ ਤੇ ਆਏਗਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ
ਜੀ,
ਤੇ ਜੇ ਤੁਹਾਨੂੰ ਕੰਮ ਨਹੀਂ ਆਉਂਦਾ ਤਾਂ ਤੁਹਾਡੇ ਲਈ ਜੌਬ ਰੈਡੀ ਕੱਢਣਾ ਬੜਾ ਮੁਸ਼ਕਿਲ ਹੋ ਜਾਏਗਾ
ਜੀ।
ਠੀਕ ਹੈ ਜੀ, ਇਸ ਲਈ ਕੰਮ ਆਉਣਾ ਜ਼ਰੂਰੀ ਹੈ, ਅਸੈਸਰ ਨੇ ਉੱਥੇ 2 ਘੰਟੇ ਰੁਕਣਾ ਹੈ, ਉਹ ਸਿੰਪਲੀ ਤੁਹਾਨੂੰ ਜੇ ਤੁਸੀਂ ਕੰਮ ਕਰ ਰਹੇ ਹੋ ਓਬਜ਼ਰਵ ਕਰਕੇ ਚਲੇ ਜਾਂਦਾ ਹੈ। ਠੀਕ ਹੈ ਜੀ, ਜੇ ਲੈਟ ਸੇ ਕਿ ਤੁਸੀਂ ਉਸ ਟਾਈਮ ਤੇ ਫ੍ਰੀ ਖੜੇ ਸੀ, ਜੇ ਤੁਸੀਂ ਕੁੱਕ ਹੋ ਤੁਸੀਂ ਫ੍ਰੀ ਖੜੇ ਸੀ, ਤਾਂ ਤੁਹਾਨੂੰ ਕਹਿ ਸਕਦਾ ਹੈ ਕਿ ਆ ਵਾਲੀ ਡਿਸ਼ ਬਣਾ ਕੇ ਦਿਖਾ ਦੋ ਜਾਂ ਸਿੰਪਲੀ ਤੁਹਾਡੇ ਮਾਲਕ ਨੂੰ ਕੋਈ ਕੁਐਸਚਨ ਪੁੱਛ ਸਕਦਾ, ਓਨਰ ਜਿਹੜਾ ਤੁਹਾਡਾ ਸੁਪਰਵਾਈਜ਼ਰ ਹੈ ਤੁਹਾਨੂੰ ਵੀ ਕੁਐਸਚਨਿੰਗ ਕਰ ਸਕਦਾ ਹੈ। 2 ਘੰਟੇ ਉੱਥੇ ਰੁਕਦੇ ਨੇ ਤੇ ਕਈ ਵਾਰ ਸੁਣਨ ਚ ਆਇਆ ਹੈ ਕਿ ਘੱਟ ਟਾਈਮ ਵਿੱਚ ਵੀ ਨਿਕਲ ਜਾਂਦੇ ਨੇ, ਜੇ ਉਹ ਸੈਟਿਸਫਾਈਡ ਹੋਣ ਕਿ ਜੈਨੂਅਨ ਹੈ ਸਾਰਾ ਕੁਝ ਵਧੀਆ ਹੈ।
ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਪ੍ਰਭਜੀਤ ਜੀ, ਅਸੀਂ ਉਹਨਾਂ ਨੂੰ ਲਵਾਂਗੇ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਤੁਹਾਡਾ ਸਵਾਗਤ। ਕੌਣ ਸਾਹਿਬ ਬੋਲ ਰਹੇ ਜੀ?
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ।
ਹਾਂਜੀ, ਮੇਰਾ ਨਾਮ ਮਨੀਤ ਹੈ ਜੀ, ਮੈਂ ਪਰਥ ਤੋਂ ਹਾਂ।
ਹਾਂਜੀ ਮਨੀਤ, ਸਵਾਲ ਆਪਣਾ ਰੱਖੋ ਪ੍ਰਭਜੀਤ ਹੋਰਾਂ ਦੇ ਕੋਲ।
ਹਾਂਜੀ, ਪਰਥ ਵੈਸਟਰਨ ਆਸਟ੍ਰੇਲੀਆ ਤੋਂ ਬੋਲ ਰਿਹਾ ਜੀ।
ਜੀ
ਮੇਰਾ ਸਵਾਲ ਇਹ ਜੀ,
ਹਾਂਜੀ ਮਨੀਤ ਜੀ ਦੱਸੋ ਜੀ।
ਹਾਂਜੀ ਹਾਂਜੀ, ਮੈਂ ਸਰਟੀਫਿਕੇਟ 3 ਤੇ 4 ਕੀਤਾ ਜੀ ਕਮਰਸ਼ੀਅਲ ਕੁਕਿੰਗ ਚ, ਤੇ ਹੁਣ ਮੇਰਾ ਡਿਪਲੋਮਾ ਸਟਾਰਟ ਹੋ ਰਿਹਾ, ਤੇ ਆਫਟਰ ਡਿਪਲੋਮਾ ਮੇਰੇ ਲਈ ਕੀ ਬੈਸਟ ਚੋਇਸ ਹੋਏਗੀ ਜੋ ਪੀਆਰ ਲਈ ਵਿਜ਼ੀਬਲ ਹੋਏਗੀ ਮੇਰੇ ਲਈ?
ਤੁਸੀਂ ਕਰੰਟਲੀ ਸਟੂਡੈਂਟ ਵੀਜ਼ਾ ਤੇ ਹੋ ਜੀ?
ਹਾਂਜੀ, ਕਰੰਟ ਸਟੂਡੈਂਟ ਵੀਜ਼ਾ ਤੇ ਹਾਂ ਜੀ।
ਠੀਕ ਹੈ ਜੀ, ਦੇਖੋ ਸਰਟੀਫਿਕੇਟ 3-4 ਜੇ ਕੀਤਾ ਹੋਇਆ ਹੈ, ਆਪਣੀ ਸਟ੍ਰੀਮ ਚ ਜੋਬ ਕਰ ਰਹੇ ਹੋ ਕਿ ਨਹੀਂ ਕਰ ਰਹੇ ਇਸ ਟਾਈਮ ਤੇ?
ਹਾਂਜੀ ਹਾਂਜੀ, ਜੋਬ ਮੈਂ ਜੀ 3 ਸਾਲਾਂ ਤੋਂ ਕਰ ਰਿਹਾ ਹਾਂ ਸਟ੍ਰੀਮ ਚ, ਪਹਿਲਾਂ ਮੇਰਾ ਕੋਰਸ ਡਿਫਰੈਂਟ।
ਹਾਂਜੀ ਠੀਕ ਹੈ ਜੀ, ਜੇ ਤੁਸੀਂ ਜੋਬ ਕਰ ਰਹੇ ਹੋ, ਤੁਸੀਂ ਸਰਟੀਫਿਕੇਟ 3-4 ਫਿਨਿਸ਼ ਕਰ ਲਿਆ, ਤੁਸੀਂ TRA ਆਪਣਾ ਕਹਿ ਲਓ ਕਿ ਸ਼ੁਰੂ ਕਰ ਸਕਦੇ ਹੋ Step 1। ਠੀਕ ਹੈ ਜੀ, ਤੇ ਡਿਪਲੋਮਾ ਤੁਹਾਨੂੰ ਫਿਨਿਸ਼ ਕਰਨਾ ਪਏਗਾ, ਬਿਕੋਜ਼ ਮੈਂ ਦੇਖੋ ਜੇ ਮੋਟਾ ਜਿਹਾ ਆਪਾਂ ਤੁਹਾਡਾ ਨਿਚੋੜ ਕੱਢਿਓ, ਕਿਉਂਕਿ ਮੈਨੂੰ ਇਹ ਨਹੀਂ ਪਤਾ ਤੁਸੀਂ ਕਦੋਂ ਆਏ ਸੀ, ਤੇ ਆਪਾਂ ਡਿਟੇਲ ਚ ਇੰਨਾ ਡਿਸਕਸ ਵੀ ਨਹੀਂ ਕਰ ਸਕਦੇ, ਓਬਵੀਅਸਲੀ ਫੋਰ ਪ੍ਰਾਈਵੇਸੀ ਰੀਜ਼ਨਸ ਐਸ ਵੈਲ, ਹੈ ਨਾ? ਠੀਕ ਹੈ ਜੀ, ਤੇ ਤੁਸੀਂ ਜੇ ਤਾਂ ਤੁਸੀਂ 485 ਵੀਜ਼ਾ ਲਈ ਐਲੀਜੀਬਲ ਹੋ ਤਾਂ ਤੁਸੀਂ 485 ਪਾ ਸਕਦੇ ਹੋ।
ਹਾਂਜੀ ਹਾਂਜੀ,
ਠੀਕ ਹੈ ਜੀ, ਤੇ ਉਸ ਤੋਂ ਬਾਅਦ ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ, ਜਿਹੜਾ ਕਿ ਮੈਂ ਹੁਣੇ ਐਕਸਪਲੇਨ ਕਰ ਰਹੀ ਸੀ ਵੀ ਉਹ ਕੀ ਚੀਜ਼ ਹੁੰਦੀ ਹੈ। ਤੇ ਮੋਸਟ ਪ੍ਰੋਬੇਬਲੀ ਸ਼ੈਫ ਇਜ਼ ਅ ਗੁੱਡ ਆਪਸ਼ਨ, ਜਿਹੜਾ ਸ਼ੈਫ ਹੈ ਉਹ ਸਟਿਲ MLTSSL ਲਿਸਟ ਤੇ ਹੈ, ਤੇ ਉਹਦੇ ਨਿਕਲਣ ਦੇ ਕੋਈ ਆਸਾਰ ਵੀ ਨਹੀਂ ਹੈਗੇ, ਤੇ ਜੇ ਤੁਹਾਡੇ ਖੁਦ ਦੇ ਪੁਆਇੰਟਸ 60 ਤੋਂ ਲੈ ਕੇ 70 ਬਣਦੇ ਨੇ ਤਾਂ ਤੁਸੀਂ ਸਿੱਧੀ PR ਵੀ ਪਾ ਸਕਦੇ ਹੋ ਸ਼ੈਫ ਦੇ ਵਿੱਚ। ਠੀਕ ਹੈ ਜੀ,
ਉਹਦੇ ਲਈ ਕਿੰਨਾ ਐਕਸਪੀਰੀਅੰਸ ਚਾਹੀਦਾ ਹੁੰਦਾ ਜੀ?
ਜੋਬ ਰੈਡੀ ਪ੍ਰੋਗਰਾਮ ਜੀ 12 ਮਹੀਨੇ ਦਾ ਹੁੰਦਾ ਹੈ ਐਗਜੈਕਟਲੀ।
ਅੱਛਾ ਅੱਛਾ, ਨਹੀਂ ਜੋ 65 ਪੁਆਇੰਟਸ ਲਈ ਕਹਿ ਰਹੇ ਨੇ ਉਹਦੇ ਲਈ ਕਿੰਨਾ ਐਕਸਪੀਰੀਅੰਸ ਚਾਹੀਦਾ ਹੁੰਦਾ ਜੀ?
ਜੋਬ ਰੈਡੀ ਪ੍ਰੋਗਰਾਮ ਚਾਹੀਦਾ ਜੀ।
ਕਹਿੰਦੇ ਨਾ, ਅੱਛਾ ਅੱਛਾ, ਜੋਬ ਰੈਡੀ ਪ੍ਰੋਗਰਾਮ ਚਾਹੀਦਾ ਖਾਲੀ?
ਹਾਂਜੀ, ਜੋਬ ਰੈਡੀ ਚਾਹੀਦਾ ਜਾਂ ਫਿਰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ, ਫਿਰ ਉਹਦੇ ਨਾਲ ਤਾਂ ਜੋਬ ਰੈਡੀ ਬੈਟਰ ਆ ਨਾ, 1 ਸਾਲ ਚ ਹੋ ਜਾਏਗਾ।
ਹਾਂਜੀ ਹਾਂਜੀ ਹਾਂਜੀ, ਤੋ ਜਿਵੇਂ ਆਲਰੇਡੀ ਮੈਂ ਕੰਮ ਕਰ ਰਿਹਾ ਤੇ ਮੈਨੂੰ ਜੋਬ ਰੈਡੀ ਪ੍ਰੋਗਰਾਮ ਤਾਂ ਥੋੜਾ ਕੱਟ ਕਰਨਾ ਪਏਗਾ ਨਾ?
ਕੋਈ ਪ੍ਰੋਬਲਮ ਨਹੀਂ ਜੀ, ਉਹੀ ਮੈਂ ਕਿਹਾ ਕਿ ਤੁਹਾਨੂੰ ਸ਼ੁਰੂ ਕਰ ਲੈਣਾ ਚਾਹੀਦਾ ਹੈ। ਬਿਲਕੁਲ ਜੀ
ਜੀ ਮਨੀਤ, ਠੀਕ ਹੈ ਜੀ, ਧੰਨਵਾਦ ਤੁਹਾਡੇ ਸਵਾਲ ਲਈ, ਔਰ ਜੇਕਰ ਤੁਸੀਂ ਇਸ ਤੋਂ ਵੀ ਵੱਧ ਡਿਟੇਲ ਚ ਜਾਣਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਜੀ ਬਾਅਦ ਵਿੱਚ, ਕੱਲ ਵੀਜ਼ਾ ਦੇ ਆਫਿਸ ਚ 03-90-777-310 ਤੇ। ਧੰਨਵਾਦ ਤੁਹਾਡੇ ਸਵਾਲ ਲਈ ਜੀ। ਸਾਡੇ ਨਾਲ ਅੱਗੇ ਨੇ ਜੀ ਨਿਸ਼ਾਨ, ਜਿਹੜੇ ਕਿ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ, ਕਹਿੰਦੇ ਵੀ ਆਰ ਔਨ 457 ਐਜ ਸੈਲੂਨ ਮੈਨੇਜਰ, ਇਫ ਅਪਲਾਈ 186 ਵੀਜ਼ਾ ਐਂਡ ਕੈਨ ਵੀ ਸਟੱਡੀ ਵੈਨ ਵੀ ਆਰ ਔਨ ਬ੍ਰਿਜਿੰਗ ਵੀਜ਼ਾ, ਔਰ ਕਹਿੰਦੇ ਕੈਨ ਵੀ ਮੂਵ ਟੂ ਸਟੂਡੈਂਟ ਵੀਜ਼ਾ ਇਨ ਨਰਸਿੰਗ, ਮਾਈ ਏਜ ਇਜ 36, ਆਈ ਕੇਮ ਔਨ ਸਟੂਡੈਂਟ ਵੀਜ਼ਾ ਇਨ 2007 ਟੂ ਸਟੱਡੀ ਹੇਅਰ ਡਰੈਸਿੰਗ ਜੀ।
ਮਨੀਸ਼ ਜੀ,
ਨਿਸ਼ਾਨ ਜੀ,
ਸੋਰੀ ਨਿਸ਼ਾਨ ਜੀ, ਦੇਖੋ ਜੀ ਜੇ ਬ੍ਰਿਜਿੰਗ ਏ ਤੇ ਨੇ ਇਹ, ਤੇ ਇਹਨਾਂ ਨੂੰ ਆਪਣੀ ਵਰਕ ਵੀਜ਼ਾ ਦੀਆਂ ਕੰਡੀਸ਼ਨ ਚੈੱਕ ਕਰਨੀਆਂ ਪੈਣਗੀਆਂ, ਮੋਟਾ ਮੋਟਾ ਹਿਸਾਬ ਲਾ ਰਹੀ ਕਿ ਬ੍ਰਿਜਿੰਗ ਏ ਤੇ ਨੇ, ਇਹਨਾਂ ਤੇ ਕੋਈ ਕੰਡੀਸ਼ਨ ਨਹੀਂ ਨੇ, ਤਾਂ ਇਹ ਸਟੱਡੀ ਵੀ ਕਰ ਸਕਦੇ ਨੇ, ਜੋਬ ਵੀ ਜਿਹੜੀ ਚਾਹੁਣੇ ਉਹ ਕਰ ਸਕਦੇ ਨੇ, ਤੇ ਆਪਣੀ ਪਲਾਨਿੰਗ ਕਰ ਸਕਦੇ ਨੇ। ਫਰਦਰ ਨਰਸਿੰਗ ਦੇ ਵਿੱਚ ਜੇ ਵੀਜ਼ਾ ਅਪਲਾਈ ਕਰਨਾ ਹੈ ਮੁਸ਼ਕਿਲ ਹੋਏਗਾ ਜੀ, ਕਿਉਂਕਿ ਬ੍ਰਿਜਿੰਗ ਏ ਤੇ ਹੋ ਤੁਸੀਂ
ਜੀ,
ਜਿੰਨਾ ਮੈਂ ਮੋਟਾ ਮੋਟਾ ਹਿਸਾਬ ਲਾ ਰਹੀ ਹਾਂ ਤੁਹਾਡੇ ਜਿੰਨਾ ਕੁ ਤੁਸੀਂ ਮੈਸੇਜ ਲਿਖਿਆ ਹੈ
ਜੀ। ਸੋ ਅੱਗੇ ਸਾਡੇ ਨਾਲ ਫੇਸਬੁੱਕ ਲਾਈਵ ਤੇ ਸਿਮਰਨ ਕੌਰ ਜੁੜੇ ਹੋਏ ਆ ਜੀ, ਕਹਿੰਦੇ ਆਈ ਹੈਵ ਡਨ ਮਾਸਟਰ ਆਫ ਸੋਸ਼ੋਲੋਜੀ ਐਂਡ ਮਾਸਟਰ ਆਫ ਐਜੂਕੇਸ਼ਨ ਫਰੋਮ ਇੰਡੀਆ ਐਂਡ ਦੈਨ ਮਾਸਟਰ ਆਫ ਬਿਜ਼ਨਸ ਫਰੋਮ ਆਸਟ੍ਰੇਲੀਆ, ਬਟ ਨੋ ਬੈਨੀਫਿਟ, ਸੋ ਆਈ ਵਾਂਟ ਟੂ ਡੂ ਮਾਸਟਰ ਆਫ ਸੋਸ਼ਲ ਵਰਕ, ਕੈਨ ਆਈ ਏਬਲ ਟੂ ਗੈਟ ਐਡਮਿਸ਼ਨ ਔਰ ਨੋਟ?
ਸਿਮਰਨ ਜੀ, ਮੇਰੇ ਹਿਸਾਬ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਕਿਉਂਕਿ ਤੁਸੀਂ ਸੋਸ਼ੋਲੋਜੀ ਸਬਜੈਕਟ ਪੜਿਆ ਹੋਇਆ ਮਾਸਟਰਸ, ਤੁਹਾਨੂੰ ਮਾਸਟਰ ਆਫ ਸੋਸ਼ਲ ਵਰਕ ਚ ਐਡਮਿਸ਼ਨ ਮਿਲ ਸਕਦੀ ਹੈ ਜੀ।
ਜੀ ਅੱਗੇ ਆਰਤੀ ਜੀ ਦਾ ਇੱਕ ਸਵਾਲ ਹੈ ਜੀ, ਕਹਿੰਦੇ ਕਿ ਡਿਪਲੋਮਾ ਇਨ ਨਰਸਿੰਗ ਜੋ 6 ਬੈਂਡ ਨਾਲ ਮਿਲ ਰਿਹਾ, ਇਸ ਦੀ ਕਿੰਨੀ ਫੀਸ ਹੈ ਜੀ ਤੇ ਕਿੰਨੇ ਸਾਲ ਦਾ, ਤੇ ਇਸ ਰਾਹੀਂ ਕਿਵੇਂ ਕਹਿੰਦੇ PR प्राप्त की जा सकती है कि इस तो बाद बैचलर ऑफ नर्सिंग कर सकते हैं?
बिल्कुल आरती जी, डिप्लोमा ऑफ नर्सिंग जिवें मैं पहला भी दस्या सीगा कि 1.5 साल तो लैके 2 साल का मिल जाता है। जिहड़ी ऑप्शन असीं तुहानूं एडिलेड दस रहे हाँ वह 1.5 साल का कोर्स है, तो डेफिनेटली जो तुम फिनिश कर लैंदे हो तो तुम बैचलर ऑफ नर्सिंग ਵਿਚ ਐਡਮਿਸ਼ਨ ਲੈ ਸਕਦੇ ਹੋ ਤੇ ਤੁਹਾਨੂੰ ਬੈਚਲਰ ਆਫ ਨਰਸਿੰਗ ਦੇ 1 ਸਾਲ ਦਾ ਕਹਿ ਲਓ ਕਿ ਕ੍ਰੈਡਿਟ ਮਿਲ ਜਾਂਦੇ ਨੇ ਤੇ ਤੁਹਾਡੀ ਬੈਚਲਰ ਸਿਰਫ 2 ਸਾਲ ਦੀ ਰਹਿ ਜਾਂਦੀ ਹੈ
ਜੀ। ਸਾਡੇ ਨਾਲ ਅੱਗੇ ਗੌਰਵ ਮਲਹੋਤਰਾ ਸ਼ਾਮਲ ਹੋਏ ਆ ਜੀ, ਤੇ ਗੌਰਵ ਮਲਹੋਤਰਾ ਪੁੱਛ ਰਿਹਾ ਕਹਿੰਦੇ ਮਾਈ ਵਾਈਫ ਡੂਇੰਗ ਮਾਸਟਰ ਇਨ ਸਟ੍ਰੈਟੇਜਿਕ ਕਮਿਊਨੀਕੇਸ਼ਨ ਫਰੋਮ ਵੈਸਟਰਨ ਆਸਟ੍ਰੇਲੀਆ ਪਰਥ, ਸ਼ੀ ਰੀਸੈਂਟਲੀ ਪਾਸਡ ਦਸਟ ਸਮੈਸਟਰ। She have 5 years experience in a news channel as a news anchor and producer from India. Now what to do for PR? We are ready to move another state.
Dekho ji, news anchor, I believe ki list te hai state sponsorship odi available hoegi. Je list te hai state sponsorship di te, te tuhanu skill assessment karani payegi. Te je tusi move hunne ho kyunki Perth ta ji is time te kise nu vi nominate nahi kar reha hega, Western Australia jehda hai. ਡੈਫੀਨੇਟਲੀ ਤੁਸੀਂ ਬੈਨੀਫਿਟ ਲੈ ਸਕਦੇ ਹੋ ਤਸਮੇਨੀਆ, ਕੈਨਰਾ, ਸਾਊਥ ਆਸਟ੍ਰੇਲੀਆ ਜਾਂ ਫਿਰ ਨਦਰ ਟੈਰੀਟਰੀ ਵਿੱਚ ਮੂਵ ਹੋ ਕੇ, ਕਿਉਂਕਿ ਤੁਹਾਨੂੰ ਸਟੇਟ ਸਪੋਂਸਰਸ਼ਿਪ ਉੱਥੇ ਦੀ ਤਾਂ ਹੀ ਮਿਲੇਗੀ ਜੇ ਤੁਸੀਂ ਉੱਥੇ ਰਹਿੰਦੇ ਹੋ, ਤੇ ਪਰਥ ਵਿੱਚ ਰਹਿਣ ਦਾ ਤੁਹਾਨੂੰ ਕੋਈ ਖਾਸ ਬੈਨੀਫਿਟ ਮਿਲਣਾ ਨਹੀਂ ਹੈ। ਤੇ ਤੁਸੀਂ ਜੇ ਫਰਦਰ ਪਲਾਨਿੰਗ ਕਰਨੀ ਹੈ ਕਿ ਕਿਸ ਹਿਸਾਬ ਨਾਲ ਤੁਸੀਂ ਕਿੱਥੇ ਮੂਵ ਹੋਵੋ ਤੇ ਕੀ ਕੀ ਬੈਨੀਫਿਟਸ ਹੋ ਸਕਦੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ
ਜੀ। ਅੱਗੇ ਨਾ ਕੌਰ ਬੰਸੀ ਜੀ ਸਾਡੇ ਨਾਲ ਜੁੜੇ ਹੋਏ ਆ ਫੇਸਬੁੱਕ ਲਾਈਵ ਤੇ, ਕਹਿੰਦੇ ਹਾਈ ਮੈਮ, ਆਈ ਆਲਰੇਡੀ ਗੋਟ 457 2 ਈਅਰਸ ਅਗੋ ਆਫਟਰ 1.5 ਈਅਰਸ, ਓਨਰ ਕਲੋਜ਼ਡ ਹਿਜ਼ ਰੈਸਟੋਰੈਂਟ ਫੋਰ ਐਵਰ, ਸੋ ਐਮ ਆਈ ਜਸਟ ਨਾਮੀਨੇਸ਼ਨ ਰਿਫਿਊਜ਼, ਵਟ ਸ਼ੁਡ ਆਈ ਡੂ ਨਾਓ?
ਦੇਖੋ ਜੀ ਬੰਸੀ ਜੀ, ਤੁਹਾਡਾ ਜਿਹੜਾ ਸਵਾਲ ਹੈ ਜੀ ਬੜਾ ਇਨਕੰਪਲੀਟ ਤੇ ਬੜਾ ਕਹਿ ਲਓ ਕਿ ਤੁਹਾਡਾ ਕੇਸ ਦੀ ਪੂਰੀ ਅਸੈਸਮੈਂਟ ਕਰਨੀ ਪਏਗੀ ਜੀ, ਕਿਉਂਕਿ ਮੈਨੂੰ ਹੁਣ ਇਹ ਨਹੀਂ ਪਤਾ ਕਿ ਤੁਹਾਡੀ ਐਜੂਕੇਸ਼ਨ ਕੀ ਸੀ, 457 ਕਿਸ ਚੀਜ਼ ਦਾ ਸੀਗਾ, ਓਕੂਪੇਸ਼ਨ ਕੀ ਸੀ ਤੁਹਾਡੀ। ਬੈਟਰ ਹੈ ਕਿ ਤੁਸੀਂ ਸਾਡੇ ਆਫਿਸ ਕੰਟੈਕਟ ਕਰਕੇ, ਕਿਉਂਕਿ ਜਦੋਂ ਤੁਹਾਡਾ ਕੋਈ ਛੋਟਾ ਮੋਟਾ ਕੁਐਸਚਨ ਹੈ ਤੇ ਰੇਡੀਓ ਤੇ ਆਨਸਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਬਾਕੀ ਜੇ ਓਬਵੀਅਸਲੀ ਜਿਸ ਹਿਸਾਬ ਨਾਲ ਤੁਸੀਂ ਮੈਨੂੰ ਕੁਐਸਚਨ ਲਿਖਿਆ, ਤੁਹਾਡੇ ਕੇਸ ਦੀ ਫੁੱਲ ਅਸੈਸਮੈਂਟ ਕਰਨੀ ਪਏਗੀ ਬਿਫੋਰ ਮੈਂ ਤੁਹਾਨੂੰ ਕੋਈ ਆਨਸਰ ਦੇ ਸਕਾਂ, ਵੈਲਿਡ ਆਨਸਰ ਦੇ ਸਕਾਂ
ਜੀ। ਸੋ ਦੋਸਤੋ ਅਸੀਂ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਜੀ ਟ੍ਰੇਡ ਕੋਰਸਿਸ ਤੇ ਡਿਗਰੀ ਕੋਰਸਿਸ ਦੇ ਬਾਰੇ ਕਿ ਕੀ ਆਪਸ਼ਨਸ ਜਿਹੜੀਆਂ ਉਹ ਵਧੀਆ ਹੋ ਸਕਦੀਆਂ ਨੇ।
ਅਮਰਦੀਪ ਭੈਣ ਜੀ ਸੋਰੀ, ਆਰਤੀ ਜੀ ਨੇ ਇੱਕ ਕੁਐਸਚਨ ਪੁੱਛਿਆ ਸੀਗਾ, ਉਹਦੇ ਵਿੱਚ ਮੈਂ ਇੱਕ ਚੀਜ਼ ਮਿਸ ਕਰ ਗਈ। ਉਹਨਾਂ ਨੇ ਪੁੱਛਿਆ ਸੀ ਡਿਪਲੋਮਾ ਆਫ ਨਰਸਿੰਗ ਦੀ ਫੀਸ ਕਿੰਨੀ ਹੈ ਜੀ, ਕਿਹੜਾ ਐਡਮਿਟ ਬਾਰੇ ਅਸੀਂ ਦੱਸਿਆ ਸੀਗਾ
ਜੀ।
ਉਹਦੀ ਫੀਸ ਜੀ $25,000 ਪੂਰੇ ਕੋਰਸ ਦੀ ਫੀਸ ਹੈ, ਮਤਲਬ 1.5 ਸਾਲ ਦੀ ਫੀਸ, ਜਿਹੜੀ ਕਿ ਅੱਛੀ ਆਪਸ਼ਨ ਹੈ, ਮਤਲਬ ਕਿ ਤੁਸੀਂ ਸੋਚ ਸਕਦੇ ਹੋ ਤੇ ਬੈਂਡ ਰਿਕੁਆਇਰਮੈਂਟ ਵੀ ਘੱਟ ਹੈ, 6 ਇੰਚ ਬੈਂਡ ਤੇ ਤੁਹਾਨੂੰ ਆਰਾਮ ਨਾਲ ਉਹਦੇ ਵਿੱਚ ਐਡਮਿਸ਼ਨ ਮਿਲ ਸਕਦੀ ਹੈ, ਬਟ ਬਿਫੋਰ 30th of June। ਇਸ ਚੀਜ਼ ਦਾ ਖਿਆਲ ਰੱਖਿਓ ਜੀ ਜੇ ਕਿਸੇ ਨੇ ਐਡਮਿਸ਼ਨ ਲੈਣੀ ਹੈ ਐਡੀਲੇਡ ਦੇ ਵਿੱਚ ਡਿਪਲੋਮਾ ਆਫ ਨਰਸਿੰਗ
ਜੀ। ਨਿਸ਼ਾਨ ਹੋਰਾਂ ਦਾ ਇੱਕ ਦੁਬਾਰਾ ਸਵਾਲ ਆਇਆ, ਕਹਿੰਦੇ ਸੋਰੀ ਵਨ ਮੋਰ ਕੁਐਸਚਨ, ਆਈ ਹੈਵ ਡਨ BSc IT ਇਨ ਇੰਡੀਆ, ਇਫ ਆਈ ਗੈਟ ਐਨੀ ਐਕਸਪੀਰੀਅੰਸ ਹੇਅਰ ਫੋਰ 1 ਈਅਰ, ਵਟ ਆਪਸ਼ਨ ਆਈ ਕੈਨ ਅਪਲਾਈ?
ਸੋਰੀ ਨਿਸ਼ਾਨ ਜੀ, ਦੇਖੋ ਤੁਹਾਡਾ ਕੇਸ ਬੜਾ ਪਰਟੀਕੁਲਰ ਹੈ, BSc IT ਜੇ ਕੀਤੀ ਹੈ, IT ਵਾਲਿਆਂ ਨੂੰ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਜੀ। ਜੇ ਤੁਸੀਂ ਕੋਈ ਆਪਸ਼ਨਸ ਦੇਖਣੀਆਂ ਨੇ, 1 ਸਾਲ ਦੇ ਐਕਸਪੀਰੀਅੰਸ ਨਾਲ ਤੁਹਾਡੀ ਗੱਲ ਨਹੀਂ ਬਣੇਗੀ। ਤਾਂ ਆਈ ਥਿੰਕ ਤੁਹਾਨੂੰ ਜਿਵੇਂ ਮੈਂ ਪਹਿਲਾਂ ਵੀ ਸ਼ੋਅ ਦੇ ਸਟਾਰਟਿੰਗ ਚ ਕਿਹਾ ਸੀਗਾ ਕਿ ਕਈ ਵਾਰ ਆਪਾਂ ਨੂੰ ਪ੍ਰੋਪਰ ਪਲੈਨਿੰਗ ਦੀ ਲੋੜ ਹੁੰਦੀ ਹੈ। ਹੁਣ ਜਿਵੇਂ ਤੁਸੀਂ ਇਹ ਸਵਾਲ ਕਰ ਰਹੇ ਨੇ, ਬੜੇ ਮਤਲਬ ਕਿ ਟੁੱਟਵੇਂ ਸਵਾਲ ਨੇ, ਹੁਣ ਉਹਨਾਂ ਨੂੰ ਜੋੜ ਕੇ ਮੈਂ ਕੁਛ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਵੀ ਕੀ ਕਰੀਏ ਇਹਨਾਂ ਲਈ। ਡੈਫੀਨੇਟਲੀ ਇਹਨਾਂ ਕੋਲ ਆਪਸ਼ਨਸ ਹੈਗੀਆਂ ਨੇ, ਬਟ ਥੋੜੀ ਜੀ ਪਲੈਨਿੰਗ ਦੀ ਲੋੜ ਹੋਏਗੀ ਵੀ ਕਿਸ ਹਿਸਾਬ ਨਾਲ ਇਹ ਪਲਾਨ ਕਰਨ। ਡੈਫੀਨੇਟਲੀ ਇਹਨਾਂ ਦੇ ਕੇਸ ਚ ਕਿਉਂਕਿ ਬ੍ਰਿਜਿੰਗ ਏ ਤੇ ਨੇ, ਇਹਨਾਂ ਕੋਲ ਆਪਸ਼ਨਸ ਹੈਗੀਆਂ ਨੇ, ਕੋਰਸ ਵੀ ਕਰ ਸਕਦੇ ਨੇ, ਵਰਕ ਐਕਸਪੀਰੀਅੰਸ ਵੀ ਲੈ ਸਕਦੇ ਨੇ। ਆਈ ਬਿਲੀਵ ਜੇ 457 ਵਾਲੀ ਵਰਕ ਰਿਸਟ੍ਰਿਕਸ਼ਨ ਵਾਲੀ ਇਹਨਾਂ ਤੇ ਨਹੀਂ ਹੈਗੀ ਤਾਂ ਕਿਤੇ ਵੀ ਮੂਵ ਵੀ ਕਰ ਸਕਦੇ ਨੇ। ਸੋ ਇੱਥੋਂ ਨਿਸ਼ਾਨ ਜੀ ਮੈਂ ਤਾਂ ਇਹੀ ਕਹਾਂਗੀ ਕਿ ਤੁਸੀਂ ਤੁਹਾਨੂੰ ਪ੍ਰੋਪਰ ਪਲਾਨਿੰਗ ਦੀ ਲੋੜ ਹੈ, ਤੁਸੀਂ ਸਾਡੇ ਆਫਿਸ ਨੰਬਰ ਤੇ ਕੰਟੈਕਟ ਕਰੋ ਤਾਂ ਕਿ ਅਸੀਂ ਤੁਹਾਨੂੰ ਫਰਦਰ ਸਮਝਾ ਸਕੀਏ ਕਿ ਤੁਸੀਂ ਕੀ ਕੀ ਚੀਜ਼ਾਂ ਕਰ ਸਕਦੇ ਹੋ ਤਾਂ ਕਿ ਤੁਸੀਂ ਆਪਣਾ PR ਦਾ ਰਸਤਾ ਖੋਲ ਸਕੋ
ਜੀ। ਅਸੀਂ ਇੱਕ ਵਾਰ ਫੇਰ ਸਰੋਤਿਆਂ ਨੂੰ ਦੱਸ ਦਈਏ ਜੀ ਕਿ ਜੇਕਰ ਕੋਈ ਵੀ ਜਾਣਕਾਰੀ ਤੁਸੀਂ ਡਿਟੇਲ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੀਜ਼ਾ ਏਡ ਦੇ ਆਫਿਸ ਦੇ ਵਿੱਚ ਕਾਲ ਕਰਕੇ ਇਹਨਾਂ ਦੇ ਨਾਲ ਮਿਲ ਸਕਦੇ ਹੋ ਔਰ ਆਪਣੀ ਜਿਹੜੀ ਅਪਾਇੰਟਮੈਂਟ ਬਣਵਾ ਕੇ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਜੀ ਉਹ ਖੋਲ ਸਕਦੇ ਹੋ। ਸੋ 03907730 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੀ ਇੱਕ ਅਪਾਇੰਟਮੈਂਟ ਬਣਾਓ ਔਰ ਆਫਿਸ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਬਾਕੀ ਜਿਹੜੀ ਆਪਣੀ ਇਨਕੁਆਇਰੀ ਹੈ ਉਹ ਕਰ ਸਕਦੇ ਹੋ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਹੈ ਮਾਈਗ੍ਰੇਸ਼ਨ ਮੈਟਰਸ ਅਸੀਂ ਇੱਕ ਘੰਟੇ ਦੇ ਲਈ ਕਰਦੇ ਹਾਂ ਔਰ ਇੱਕ ਘੰਟੇ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲ ਸਾਰੇ ਮੈਸੇਜਸ ਲੈਣੇ ਮੁਸ਼ਕਲ ਵੀ ਹੋ ਜਾਂਦੇ ਆ ਔਰ ਫੇਸਬੁੱਕ ਲਾਈਵ ਤੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਜੁੜ ਰਹੇ ਆ, ਇੱਧਰ ਟੈਲੀਗ੍ਰਾਮ ਤੇ ਜੁੜ ਰਹੇ ਆ, ਕਈ ਵਾਰ ਕਾਲਸ ਜਿਹੜੀਆਂ ਉਹ ਵੀ ਸਾਨੂੰ ਮਿਸ ਕਰਨੀਆਂ ਪੈ ਜਾਂਦੀਆਂ। ਸੋ ਇਹਦੇ ਲਈ ਅਸੀਂ ਮਾਫੀ ਤਾਂ ਚਾਹਾਂਗੇ ਪਰ ਅਸੀਂ ਆਪਸ਼ਨ ਇਹੀ ਦਿੰਦੇ ਹਾਂ ਕਿ ਜੇਕਰ ਤੁਹਾਡੀ ਕੋਈ ਵੀ ਇਨਕੁਆਇਰੀ ਜਿਹੜੀ ਤੁਸੀਂ ਡਿਟੇਲਡ ਇਨਕੁਆਇਰੀ ਜਿਹੜੀ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਵੀਜ਼ਾ ਏਡ ਦੇ ਆਫਿਸ ਦੇ ਵਿੱਚ ਪ੍ਰਭਜੀਤ ਹੋਰਾਂ ਨੂੰ ਸਿੱਧਾ ਸੰਪਰਕ ਕਰ ਸਕਦੇ ਹੋ। ਪਰ ਜੇਕਰ ਤੁਹਾਡਾ ਕੋਈ ਸ਼ਾਰਟ ਕੁਐਸਚਨ ਆ, ਜਿਵੇਂ ਅੱਜ ਅਸੀਂ ਟ੍ਰੇਡ ਕੋਰਸਿਸ ਦੇ ਬਾਰੇ, ਡਿਗਰੀ ਕੋਰਸਿਸ ਦੇ ਬਾਰੇ ਗੱਲ ਕਰ ਰਹੇ ਹਾਂ ਔਰ ਜੋਬ ਰੈਡੀ ਪਲਾਨ ਜਿਹੜੇ ਜੋਬ ਰੈਡੀ ਪ੍ਰੋਗਰਾਮ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਹਦੇ ਬਾਰੇ ਅਸੀਂ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਦਾ ਜਿਹੜਾ ਪਹਿਲਾ ਸੈਗਮੈਂਟ ਸੀ ਉਹਦੇ ਵਿੱਚ ਬੜੀ ਵਿਸਥਾਰ ਦੇ ਵਿੱਚ ਗੱਲਬਾਤ ਜਿਹੜੀ ਹੈ ਕੋਰਸਾਂ ਬਾਰੇ ਕੀਤੀ। ਸੋ ਪ੍ਰਭਜੀਤ ਜੀ ਤੁਹਾਡੇ ਨਾਲ ਕੁਝ ਹੋਰ ਵੀ ਸਾਂਝ ਪਾਓ।
ਹਾਂਜੀ ਬਿਲਕੁਲ ਜੀ, ਭੈਣ ਜੀ ਆਪਣਾ ਜੋਬ ਰੈਡੀ ਦਾ ਜਿਹੜਾ ਮੈਂ ਸਮਝਾ ਰਹੀ ਸੀਗੀ ਉਹ ਵਿੱਚ ਰਹਿ ਗਿਆ ਸੀ ਕਿਉਂਕਿ ਆਪਣੇ ਮੈਸੇਜਿਸ ਤੇ ਕਾਲਸ ਆ ਗਈਆਂ ਸੀ। ਜੋਬ ਰੈਡੀ ਦਾ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਜਰਨਲ ਭਰਨੇ ਪੈਂਦੇ ਨੇ ਤੇ 6 ਮਹੀਨੇ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਟੈਸਟ ਲਈ ਮੈਂ ਤੁਹਾਨੂੰ ਦੱਸਦਾ ਸੀਗਾ ਕਿ ਅਸੈਸਰ ਤੁਹਾਡੇ ਵਰਕ ਪਲੇਸ ਤੇ ਆਉਂਦਾ ਹੈ ਤੇ ਤੁਸੀਂ ਇਸੇ ਤਰੀਕੇ ਨਾਲ ਆਪਣਾ 6 ਮਹੀਨੇ ਹੋਰ ਕੰਟੀਨਿਊ ਕਰਦੇ ਹੋ ਵਰਕ ਐਕਸਪੀਰੀਅੰਸ ਤੇ 12 ਮਹੀਨੇ ਬਾਅਦ ਤੁਸੀਂ ਫੁੱਲ ਸਕਿੱਲ ਅਸੈਸਮੈਂਟ ਲਈ ਐਲੀਜੀਬਲ ਹੋ ਜਾਂਦੇ ਹੋ ਜੇ ਤੁਹਾਡਾ ਉਹ ਟੈਸਟ ਤੋਂ ਸੈਟਿਸਫਾਈਡ ਹੁੰਦਾ ਤੁਹਾਡਾ ਅਸੈਸਰ। ਠੀਕ ਹੈ ਜੀ, ਇਹਦਾ ਮਤਲਬ ਕਿ 12 ਮਹੀਨੇ ਦੇ ਵਿੱਚ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਤੁਹਾਡੇ ਹੱਥ ਚ ਆ ਜਾਂਦੀ ਹੈ ਜਿਹਦੇ ਨਾਲ ਕਿ ਤੁਹਾਡੇ ਪੁਆਇੰਟ ਬੇਸਡ ਵੀਜ਼ਾ ਦੇ ਆਪਸ਼ਨ ਖੁੱਲ ਜਾਂਦੇ ਨੇ ਜਿਹਦੇ ਵਿੱਚ ਕਿ ਸਬ ਕਲਾਸ 189, 489, 190 ਇਹ ਸਾਰੇ ਵੀਜ਼ਾ ਆ ਜਾਂਦੇ ਨੇ। 489, 190 ਸਟੇਟ ਸਪੋਂਸਰਡ ਹੈ, 189 ਸਕਿੱਲਡ ਇੰਡੀਪੈਂਡੈਂਟ ਹੈ ਮਤਲਬ ਕਿ ਆਪਣੇ ਇੰਡੀਪੈਂਡੈਂਟਲੀ ਪੁਆਇੰਟ ਜੇ ਤੁਹਾਡੇ ਪੂਰੇ ਹੁੰਦੇ ਨੇ ਤੇ ਤੁਸੀਂ ਕੱਟ ਆਫ ਮੀਟ ਕਰਦੇ ਹੋ ਤਾਂ ਤੁਸੀਂ ਜਿੱਥੇ ਵੀ ਕਿਸੇ ਵੀ ਕੋਨੇ ਚ ਆਸਟ੍ਰੇਲੀਆ ਦੇ ਬੈਠੇ ਹੋ ਤੁਸੀਂ ਇਹ ਵੀਜ਼ਾ ਅਪਲਾਈ ਕਰ ਸਕਦੇ ਹੋ। ਤੇ ਇੱਕ ਬਹੁਤ ਹੀ ਅੱਛੀ ਆਪਸ਼ਨ ਹੈ, ਮੈਂ ਇਹਦੇ ਵਿੱਚ ਦੱਸਦਾ ਕਿ ਟ੍ਰੇਡ ਕੋਰਸਿਸ ਲਈ ਸਿਰਫ 2 ਹੀ ਆਪਸ਼ਨਸ ਨੇ ਸਕਿੱਲ ਅਸੈਸਮੈਂਟ ਲੈਣ ਦੀਆਂ, ਜਿਵੇਂ ਕਿ ਇੱਕ ਪਰਸ ਤੋਂ ਵੀ ਜਿਹੜੀ ਸਾਨੂੰ ਕਾਲ ਆਈ ਸੀਗੀ, 2 ਆਪਸ਼ਨਸ ਇਹ ਨੇ। ਇੱਕ ਤਾਂ ਜੋਬ ਰੈਡੀ ਪ੍ਰੋਗਰਾਮ, ਠੀਕ ਹੈ ਜੀ, ਤੁਸੀਂ ਆਪਣਾ ਕੋਰਸ ਕੀਤਾ ਤੇ 1 ਸਾਲ ਦਾ ਜੋਬ ਰੈਡੀ ਪ੍ਰੋਗਰਾਮ ਕਰ ਲਿਆ, ਤੇ ਇੱਕ ਜਿਹੜੀ ਦੂਸਰੀ ਆਪਸ਼ਨ ਹੈ ਜਿਹੜੀ ਕਿ ਲੰਬੀ ਆਪਸ਼ਨ ਹੈ ਉਹ ਹੈ ਕਿ ਤੁਸੀਂ 3 ਸਾਲ ਦੀ ਫੁੱਲ ਟਾਈਮ ਵਰਕ ਐਕਸਪੀਰੀਅੰਸ ਕਰੋਗੇ ਤਾਂ ਹੀ ਤੁਸੀਂ ਸਕਿੱਲ ਅਸੈਸਮੈਂਟ ਲੈ ਸਕੋਗੇ। ਤੇ ਫਿਰ ਜੋਬ ਰੈਡੀ ਵਾਲੀ ਆਪਸ਼ਨ ਦਾ ਜੀ ਐਕਸਪ੍ਰੈਸ ਆਪਸ਼ਨ ਹੈ,
ਬਿਲਕੁਲ
ਹਾਂਜੀ ਬਿਲਕੁਲ ਜੀ, ਕਿੱਥੇ ਤੁਸੀਂ ਐਕਸਪੀਰੀਅੰਸ 3 ਸਾਲ ਫੁੱਲ ਟਾਈਮ ਅਵੇਲੇਬਿਲਟੀ ਹੋਊਗੀ ਤਾਂ ਕਰੋਗੇ, ਕਿਉਂਕਿ ਤੁਹਾਨੂੰ 485 ਵੀ ਮੈਕਸੀਮਮ 2 ਸਾਲ ਦਾ ਮਿਲਦਾ ਹੈ।
ਜੀ ਜੀ,
ਠੀਕ ਹੈ ਜੀ, ਤੇ ਇੱਕ ਤਰ੍ਹਾਂ ਨਾਲ ਇੱਕ ਕਹਿ ਲਓ ਕਿ ਸ਼ਾਰਟਕੱਟ ਹੈ
ਜੀ,
ਤੇ ਇਸ ਤਰੀਕੇ ਨਾਲ ਉਹ ਸ਼ਾਰਟਕੱਟ ਦਾ ਵਾਲਾ ਜਿਹੜਾ ਕਿ ਟਾਈਮ ਆਪਣਾ ਵੇਸਟ ਨਾ ਕਰੋ, ਵੀ ਟਾਈਮ ਨੂੰ ਯੂਟੀਲਾਈਜ਼ ਕਰੋ, ਵੀ ਜੇ ਤੁਹਾਡੇ ਕੋਲ 485 ਹੈ ਜਾਂ ਫਿਰ ਈਵਨ ਕਿ ਸਟੂਡੈਂਟ ਵੀਜ਼ਾ ਤੋਂ ਵੀ ਤੁਸੀਂ 485 ਤੇ ਜਾਂਦੇ ਹੋ, 18 ਮਹੀਨੇ ਦਾ ਟਾਈਮ ਹੈ, ਬੜਾ ਹੀ ਛੋਟਾ ਟਾਈਮ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਜੋਬ ਰੇਟੀ ਘੱਟ ਟਾਈਮ ਚ ਵੀ ਕਰ ਸਕਦੇ ਹੋ, ਵੈਸੇ ਮੈਂ ਕਹਿੰਦੀ ਹੁੰਦੀ ਹਾਂ ਕਿ 2 ਸਾਲ ਚਾਹੀਦੇ ਨੇ ਐਗਜੈਕਟਲੀ, ਪਰ ਜੇ ਤੁਹਾਡੇ ਕੋਲ ਟਾਈਮ ਘੱਟ ਰਹਿ ਗਿਆ, ਮੈਂ ਪਿਛਲੀ ਵਾਰ ਵੀ ਕਿਹਾ ਸੀ, ਤੁਹਾਨੂੰ ਪਲੈਨਿੰਗ ਕਰਨੀ ਪੈਂਦੀ ਹੈ।
ਬਿਲਕੁਲ,
ਹੁਣ ਜਿਹੜੇ ਵੀ ਏਜੰਟ ਕੋਲ ਜਾਂ ਫਿਰ ਜਿਹੜੇ ਵੀ ਐਜੂਕੇਸ਼ਨ ਏਜੰਟ ਕੋਲ ਜਾ ਰਹੇ ਹੋ, ਜੇ ਪ੍ਰੋਪਰ ਨੌਲੇਜ ਰੱਖਦਾ ਹੈ ਤੇ ਫਰਦਰ ਕਈ ਵਾਰ ਕਾਲਜਿਸ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਰਫਾਰਮੈਂਸ ਬੇਸਡ ਹੁੰਦਾ ਹੈ, ਜੇ ਉਹ ਕਾਲਜ ਪਰਫਾਰਮੈਂਸ ਬੇਸਡ ਹੈ ਤਾਂ ਈਜ਼ਲੀ ਉਹ ਕਹਿ ਲਓ ਕਿ ਕੋਈ ਕੋਰਸ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਤੇ ਉਹ ਡਿਊਰੇਸ਼ਨ ਉਹਦੀ ਘਟਾ ਸਕਦੇ ਹੁੰਦੇ ਨੇ, ਕਿਉਂਕਿ ਉਹ ਪਰਫਾਰਮੈਂਸ ਬੇਸਡ ਹੈ, ਤੁਸੀਂ ਅਸਾਈਨਮੈਂਟ ਜਲਦੀ ਦੇ ਤੀਆਂ, ਠੀਕ ਹੈ ਜੀ, ਤੁਹਾਡਾ ਪਰਫਾਰਮੈਂਸ ਬਹੁਤ ਅੱਛੀ ਹੈ ਤੇ ਜਲਦੀ ਫਿਨਿਸ਼ ਹੋ ਸਕਦਾ ਹੈ, ਤੇ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ
ਜੀ।
ਤੇ ਜੋਬ ਰੈਡੀ ਜਿਵੇਂ ਮੈਂ ਦੱਸਿਆ ਕਿ ਇੱਕ ਐਕਸਪ੍ਰੈਸ ਆਪਸ਼ਨ ਹੈ ਪੀਆਰ ਲਈ, ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਬਹੁਤ ਅੱਛੀ ਕਹਿ ਲਓ ਕਿ ਓਪਰਚੁਨਿਟੀ ਹੈ ਜਿਹੜੇ ਭੈਣ ਭਰਾ ਟ੍ਰੇਡ ਕੋਰਸ ਕਰਨਾ ਚਾਹੁੰਦੇ ਨੇ।
ਜੀ ਪ੍ਰਭਜੀਤ, ਸਾਡੇ ਕੋਲ 2 ਹੋਰ ਸਵਾਲ ਆ ਰਹੇ ਆ ਪਰ ਸਾਡੇ ਕੋਲ ਸਮਾਂ ਜਿਹੜਾ ਸਿਰਫ 3 ਮਿੰਟ ਦਾ ਬਚਿਆ। ਲਵੀ ਘੁੰਮਣ ਹੋਰਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਕਰੰਟਲੀ ਔਨ 457 ਵੀਜ਼ਾ ਫਰੋਮ ਲਾਸਟ 3.5 ਈਅਰਸ ਔਨ ਕਸਟਮਰ ਸਰਵਿਸ ਮੈਨੇਜਰ ਪੋਜੀਸ਼ਨ, ਮੇਰੇ ਕੋਲ ਸਕਿੱਲ ਅਸੈਸਮੈਂਟ ਵੀ ਹੈ ਐਂਡ 6 ਬੈਂਡ ਈਚ ਵੀ, ਕੈਨ ਆਈ ਅਪਲਾਈ 489 ਔਰ 190 ਵੀਜ਼ਾ?
ਦੇਖੋ ਜੀ, ਦੇਖੋ ਹੁਣ ਇਹ ਕੁਐਸਚਨ ਦਾ ਸਿੱਧਾ ਸਿੱਧਾ ਜਵਾਬ ਦੇਣਾ ਮੇਰੇ ਲਈ ਮੁਸ਼ਕਿਲ ਹੈ, ਕਿਉਂਕਿ ਮੈਨੂੰ ਹੁਣ ਇਹ ਨਹੀਂ ਪਤਾ ਵੀ ਕਿਹੜੀ ਸਟੇਟ ਚ ਰਹਿ ਰਹੇ ਨੇ ਇਹ, ਠੀਕ ਹੈ ਜੀ, ਇਹਨਾਂ ਦੇ ਕਿੰਨੇ ਇਹਨਾਂ ਕੋਲ ਪੁਆਇੰਟਸ ਨੇ।
ਇਹਦੇ ਲਈ ਆਪਾਂ ਇਹਨਾਂ ਨੂੰ ਇਹੀ ਕਹਾਂਗੇ ਕਿ ਤੁਸੀਂ ਆਫਿਸ ਦੇ ਵਿੱਚ ਕਾਲ ਕਰੋ ਔਰ ਡਿਟੇਲਡ ਜਿਹੜੀ ਇਨਕੁਆਇਰੀ ਹੈ।
ਹਾਂਜੀ ਬਿਲਕੁਲ ਜੀ, ਪਰ ਮੈਂ ਇਹਨਾਂ ਨੂੰ ਕੁਇਕਲੀ ਦੱਸਦਾ ਵੀ 489190 ਦੋਵੇਂ ਆਪਸ਼ਨ ਅਵੇਲੇਬਲ ਨੇ, ਬਟ ਇਟ ਕਮਸ ਡਾਊਨ ਟੂ ਇਲੀਜੀਬਿਲਟੀ ਜੀ, ਤੁਹਾਡੇ ਪੁਆਇੰਟਸ ਕਿੰਨੇ ਨੇ। ਠੀਕ ਹੈ ਜੀ
ਜੀ,
ਕਸਟਮਰ ਸਰਵਿਸ ਮੈਨੇਜਰ ਲਈ 489 ਤੇ 190 ਸਟੇਟ ਸਪਾਂਸਰਸ਼ਿਪ ਦੇ ਆਪਸ਼ਨਸ ਅਵੇਲੇਬਲ
ਜੀ। ਸਾਡੇ ਕੋਲ ਸਿਰਫ 2 ਮਿੰਟ ਦਾ ਸਮਾਂ, ਇੱਕ ਸਵਾਲ ਹੋਰ ਹੈ ਮਨਦੀਪ ਕੌਰ ਸਿੱਧੂ ਦਾ, ਕਹਿੰਦੇ ਹਾਈ ਮੈਮ, ਆਈ ਹੈਡ ਡਨ ਮਾਈ ਜੋਬ ਰੈਡੀ ਪ੍ਰੋਗਰਾਮ ਅਸੈਸਮੈਂਟ ਬਟ ਆਈ ਹੈਵਨਟ ਰਿਸੀਵ ਮਾਈ ਸਰਟੀਫਿਕੇਟ ਫਰੋਮ ਦਾ ਜੋਬ ਰੈਡੀ ਪ੍ਰੋਗਰਾਮ, ਇਫ ਨਿਊ ਚੇਂਜਿਸ ਕਮਸ ਇਨ ਜੁਲਾਈ ਕੈਨ ਕੁਡ ਇਫੈਕਟ ਟੂ ਮਾਈ ਵੀਜ਼ਾ ਇਫ ਆਈ ਐਮ ਗੋਇੰਗ ਫਰਦਰ ਵੀਜ਼ਾ, ਪਲੀਜ਼ ਲੈਟ ਮੀ ਨੋ। ਕਹਿੰਦੇ
ਮਨਦੀਪ ਕੌਰ ਜੀ, ਤੁਹਾਡਾ ਸਵਾਲ ਬੜਾ ਅਨਕਲੀਅਰ ਹੈ। ਦੇਖੋ ਜੇ ਤੁਹਾਡਾ ਸਰਟੀਫਿਕੇਟ ਲੇਟ ਹੈ, ਓਬਵੀਅਸਲੀ ਤੁਸੀਂ ਅਪਲਾਈ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਹਾਡੇ ਸਰਟੀਫਿਕੇਟ ਹੱਥ ਚ ਹੋਏਗਾ। ਹੁਣ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਫਰਦਰ ਤੁਹਾਡੀ ਕੀ ਐਲੀਜੀਬਿਲਟੀ, ਉਹੀ ਅਗੇਨ ਉੱਥੇ ਆ ਜਾਂਦਾ ਤੁਹਾਡਾ ਇਨਕੰਪਲੀਟ ਹੈ, ਜਾਂ ਤਾਂ ਤੁਸੀਂ ਲਿਖ ਦਿੰਦੇ ਵੀ ਕਿਹੜੇ ਵੀਜ਼ੇ ਦੀ ਗੱਲ ਕਰ ਰਹੇ ਹੋ। 489190 ਦੇ ਵਿੱਚ ਹਜੇ ਤੱਕ ਸਾਡੇ ਤੱਕ ਕੋਈ ਵੀ ਇਹੋ ਜਿਹੀ ਨਿਊਜ਼ ਨਹੀਂ ਮਿਲੀ ਪਹੁੰਚੀ ਹੈ ਕਿ ਕੋਈ ਚੇਂਜਿਸ ਆ ਰਹੇ ਨੇ। ਮੋਸਟ ਪ੍ਰੋਬੇਬਲੀ ਜੇ ਚੇਂਜਿਸ ਆਉਂਦੇ ਨੇ ਤਾਂ ਡੈਫੀਨੇਟਲੀ 1 ਜੁਲਾਈ ਤੋਂ ਇਫੈਕਟ ਪੈ ਸਕਦਾ ਹੈ, ਜਾਂ ਜਦੋਂ ਵੀ ਉਹ ਚੇਂਜਿਸ ਅਨਾਊਂਸ ਹੋਣਗੇ ਤੇ ਇੰਪਲੀਮੈਂਟ ਹੋਣਗੇ ਤੇ ਤੁਹਾਡੇ ਤੇ ਇਫੈਕਟ ਪੈ ਸਕਦਾ ਹੈ
ਜੀ। ਪ੍ਰਭਜੀਤ ਜੀ, ਸਮਾਂ ਸਾਡੇ ਕੋਲ ਹੁਣ ਬੱਚਿਆਂ ਨੇ ਸਿਰਫ 1 ਮਿੰਟ ਦਾ ਹੈ, ਪਰ ਮੈਨੂੰ ਲੱਗਦਾ ਕਿ ਇਸ ਟੌਪਿਕ ਦੇ ਉੱਤੇ ਬਹੁਤ ਸਾਰੀਆਂ ਹਜੇ ਵੀ ਇਨਕੁਆਇਰੀਜ਼ ਜਿਹੜੀਆਂ ਆ ਉਹ ਸਾਡੀਆਂ ਲਟਕ ਗਈਆਂ, ਪਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹ ਜਿਹੜੀਆਂ ਇਨਕੁਆਇਰੀਜ਼ ਆ ਉਹ ਵੀ ਅਸੀਂ ਕਲੀਅਰ ਕਰੀਏ। ਔਰ ਜਿਵੇਂ
ਹਾਂਜੀ ਬਿਲਕੁਲ ਜੀ, ਇੱਥੇ ਮੈਂ ਤੁਹਾਨੂੰ ਕਰਾਂਗੀ ਕਿ ਜੇ ਕਿਸੇ ਦੀ ਕੁਐਰੀ ਰਹਿ ਵੀ ਗਈ ਹੈ, ਕੋਈ ਫਰਦਰ ਕੰਸਲਟੇਸ਼ਨ ਵੀ ਤੁਸੀਂ ਲੈਣੀ ਹੈ, ਤੁਹਾਡੇ ਸਾਡੇ ਆਫਿਸ ਨੰਬਰ ਤੇ ਕਾਲ ਕਰ ਸਕਦੇ ਹੋ। ਤੁਹਾਡਾ ਕੋਈ ਛੋਟੀ ਮੋਟੀ ਕੁਐਰੀ ਹੈ ਤੁਸੀਂ ਸਾਡੇ ਆਫਿਸ ਕਾਲ ਕਰਕੇ ਮੈਸੇਜ ਛੱਡ ਸਕਦੇ ਹੋ, ਅਸੀਂ ਤੁਹਾਡੀ ਕਿਉਂਕਿ ਡਿਟੇਲ ਵਿੱਚ ਤਾਂ ਨਹੀਂ, ਡਿਟੇਲ ਵਿੱਚ ਤਾਂ ਤੁਹਾਨੂੰ ਕੰਸਲਟੇਸ਼ਨ ਹੀ ਬੁੱਕ ਕਰਨੀ ਪਏਗੀ ਕਿ ਅਸੀਂ ਤੁਹਾਨੂੰ ਸਾਨੂੰ ਈਮੇਲ ਕਰ ਸਕਦੇ ਜਿਵੇਂ ਤੁਹਾਨੂੰ ਦੱਸਿਆ ਸੀ info@visa.com.au ਤੇ ਫੋਨ ਕਰ ਸਕਦੇ ਹੋ 03-90-777-3310 ਤੇ। ਠੀਕ ਹੈ ਜੀ
ਜੀ ਬਿਲਕੁਲ ਜੀ, ਤੁਸੀਂ ਅਪੁਆਇੰਟਮੈਂਟ ਬਣਾਓ ਔਰ ਕੰਸਲਟੇਸ਼ਨ ਜਿਹੜੀ ਉਹ ਤੁਸੀਂ ਲੈ ਸਕਦੇ ਹੋ ਔਰ ਜਿਹੜੇ ਆਪਣੇ ਸ਼ੰਕੇ ਉਹ ਨਿਵਰਤ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਕੋਲ ਸਮਾਂ ਬਚਿਆ ਨਹੀਂ ਹੈ ਦੋਸਤੋ, ਇੱਕ ਵਾਰ ਫੇਰ ਜਾਂਦੇ ਜਾਂਦੇ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਕਿ ਜੇਕਰ ਤੁਹਾਡੀ ਕੋਈ ਵੀ ਇਨਕੁਆਇਰੀ ਹੈ ਟ੍ਰੇਡ ਕੋਰਸਿਸ ਦੇ ਬਾਰੇ, ਡਿਗਰੀ ਕੋਰਸਿਸ ਦੇ ਬਾਰੇ, ਜੋਬ ਰੈਡੀ ਪ੍ਰੋਗਰਾਮ ਦੇ ਬਾਰੇ, ਤੁਸੀਂ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਦੇ ਆਫਿਸ ਦੇ ਵਿੱਚ ਸੰਪਰਕ ਕਰੋ, ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ ਔਰ ਤੁਸੀਂ ਈਮੇਲ ਕਰ ਸਕਦੇ ਹੋ। ਤੁਸੀਂ ਫੇਸਬੁੱਕ ਪੇਜ ਜਿਹੜਾ ਵੀਜ਼ਾ ਏਡ ਦਾ ਉਹ ਵੀ ਤੁਸੀਂ ਫੋਲੋ ਕਰ ਸਕਦੇ ਹੋ। ਸੋ ਪ੍ਰਭਜੀਤ ਜੀ, ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਔਰ ਇਸ ਵਿਸ਼ੇ ਦੇ ਉੱਤੇ ਕਾਫੀ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਅਗਲੇ ਮੰਗਲਵਾਰ ਫਿਰ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7 ਵਜੇ ਤੋਂ 8 ਵਜੇ ਤੱਕ। ਜਿਹੜੇ ਮੈਸੇਜਿਸ ਅੱਜ ਅਸੀਂ ਲੈ ਨਹੀਂ ਪਾਏ ਉਹਦੇ ਲਈ ਅਸੀਂ ਮਾਫੀ ਚਾਹਾਂਗੇ, ਪਰ ਤੁਸੀਂ ਆਪਣੀਆਂ ਜਿਹੜੀਆਂ ਇਨਕੁਆਇਰੀਜ਼ ਨੇ ਜੀ ਉਹ ਵੀਜ਼ਾ ਏਡ ਆਫਿਸ ਦੇ ਵਿੱਚ ਕਾਲ ਕਰਕੇ ਔਰ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਕੇ ਲੈ ਸਕਦੇ ਹੋ ਔਰ ਕੰਸਲਟੇਸ਼ਨ ਜਿਹੜੀ ਆ ਉਹ ਵਧੀਆ ਤਰ੍ਹਾਂ ਉੱਥੇ ਤੁਸੀਂ ਲੈ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਫੇਸਬੁੱਕ ਲਾਈਵ ਤੇ ਜੁੜਨ ਲਈ ਔਰ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਅਗਲੇ ਹਫਤੇ ਫੇਰ ਮਿਲਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਧੰਨਵਾਦ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਲੱਗਦੀ ਹੈ ਉਹ ਮੇਰੇ ਨਾਲੋਂ ਜ਼ਿਆਦਾ ਤਾਰਾ ਉੱਠਦਾ ਕਣਕਾਂ ਦਾ, ਉਹਦੇ ਅੱਗੇ ਚਿੱਟੀ ਕਲੀ ਵੀ ਕਾਲੀ ਲੱਗਦੀ ਹੈ। ਉਹ ਚੰਨ ਤੇ ਮੈਂ ਹਾਂ ਮਸਿਆ, ਹੱਲ ਹੋ ਕਿਵੇਂ ਸਮੱਸਿਆ, ਉਹ ਚੰਨ ਤੇ ਮੈਂ ਹਾਂ ਮਸਿਆ, ਹੱਲ ਹੋ ਕਿਵੇਂ ਸਮੱਸਿਆ, ਕੀ ਦੱਸਾਂ ਮੇਰਾ ਬਚਪਨ ਰੁਲਿਆ ਖੁਲਿਆ ਪੀਤਿਆ ਏ, ਉਹ ਲੱਗਦੀ ਐ ਡਰ ਤੱਕ ਨਿਖੜਦਾ ਜੋ ਬਨ ਜੋ ਓਨੂੰ ਚੜਿਆ ਏ ਉਹਦਾ ਕਹਿਰ ਜੋ ਬਨ ਤੇ ਵਰਿਆ ਜੋ ਬਨ ਜੋ ਓਨੂੰ ਚੜਿਆ ਏ ਉਹਦਾ ਕਹਿਰ ਜਿਵੇਂ ਤੇ ਵਰਿਆ ਏ ਨਵੇਂ ਪਿੰਡ ਵਾਲਾ ਰੱਖਦਾ ਪਾਗਲ ਕਰਕੇ ਜੀ 22 ਸਾਲ ਦੀ ਉਮਰ ਮੱਥੇ ਤੋਂ 40 ਲੱਗਦੀ ਏ ਡਰ ਤੱਕ ਨਿਖੜਦਾ ਮੇਰਾ ਮੇਲ ਕੀ ਉਹਦੇ ਨਾਲ ਸੌਰਭ ਦੀ ਉੱਚ ਸੋਹਣੀ ਮੈਨੂੰ ਵਾਲੀ ਲੱਗਦੀ ਐ ਹੋ ਮੇਰੇ ਨਾਲੋਂ ਦਾਦਾ ਦਾ ਰੰਗ ਉੱਠਦਾ ਕਣਕਾਂ ਦਾ ਉਹਦੇ ਅੱਗੇ ਚਿੱਟੀ ਕਲੀ ਵੀ ਕਾਲੀ ਲੱਗਦੀ ਐ ਡਰ ਤੱਕ
ਫੁੱਲ ਵਿੱਚ ਖੁਸ਼ਬੂ ਤਿਲਾਂ ਵਿੱਚ ਤੇਲ ਕੁੱਜੇ ਵਿੱਚ ਅੱਗ ਦੁੱਧ ਵਿੱਚ ਘਿਓ ਅਤੇ ਗੰਨੇ ਵਿੱਚ ਗੁੜ ਦੀ ਤਰ੍ਹਾਂ ਬੁੱਧੀ ਦੀ ਵਰਤੋਂ ਕਰਕੇ ਦੇਹ ਵਿੱਚ ਆਤਮਾ ਨੂੰ ਦੇਖਿਆ ਜਾ ਸਕਦਾ ਹੈ ਵਿਚਾਰ ਚਾਣਕੀਆ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਪਹਿਲਾਂ ਲੱਗੀਆਂ ਦਾ ਚਾਹ ਹੁੰਦਾ ਏ ਬਣ ਜਾਂਦੀਆਂ ਕਹਾਣੀਆਂ ਓ ਫਿਰ ਕੀ ਪਿਆਰ ਨਾ ਕਿਹਾ ਕਰੇਗਾ ਜਦੋਂ ਗੱਲਾਂ ਮੁੱਕ ਜਾਣੀਆਂ ਫਿਰ ਕੀ ਪਿਆਰ ਨਾਲ ਕਿਹਾ ਕਰੇਗਾ ਜਦੋਂ ਗੱਲਾਂ ਮੁੱਕ ਜਾਣੀਆਂ ਆਪਣੀ ਜ਼ਿੰਦਗੀ ਦੇ ਰਾਜ਼ ਸਾਰੇ ਖੋਲ ਕੇ ਰੂਪ ਦੀ ਤਾਰੀਫ ਨੂੰ ਵੀ ਹੱਦੋਂ ਵੱਧ ਬੋਲ ਕੇ ਮੇਰੀਆਂ ਯਾਦਾਵਾਂ ਨੂੰ ਤੂੰ ਕਿਵੇਂ ਸਾਂਭਣਾ ਜਦੋਂ ਹੋ ਗਈਆਂ ਪੁਰਾਣੀਆਂ ਇਦਾਂ ਹੀ ਰਹੀ ਸਦਾ ਮੇਰੇ ਨਾਲ ਹੱਸਦਾ ਤੇਰੀਆਂ ਬਾਹਾਂ ਚ ਜਹਾਨ ਮੇਰਾ ਵਸਦਾ ਜਹਾਨ ਮੇਰਾ ਵਸਦਾ ਕਹਿਲੇ ਤੇਰੀ ਜਾਨ ਤੇਰੇ ਨਾਲ ਇੱਦਾਂ ਰਹੂਗੀ ਜਿਵੇਂ ਰਹਿੰਦੇ ਰਾਜ ਰਾਣੀਆਂ
ਅਫਰੀਕੀ ਕਹਾਵਤਾਂ ਬੜੀਆਂ ਮਸ਼ਹੂਰ ਨੇ। ਪਹਿਲੀ, ਜੇ ਤੁਸੀਂ ਬਾਜ਼ ਤੋਂ ਉਧਾਰ ਲਵੋਗੇ ਤਾਂ ਹਰ ਵੇਲੇ ਅਸਮਾਨ ਵੱਲ ਹੀ ਦੇਖਦੇ ਰਹੋਗੇ। ਦੂਸਰੀ ਕਹਾਵਤ, ਜੇ ਆਪਣੀ ਯਾਦਦਾਸ਼ਤ ਵਧਾਉਣੀ ਹੋਵੇ ਤਾਂ ਕੁਝ ਪੈਸੇ ਉਧਾਰ ਦੇ ਕੇ ਦੇਖ ਲਵੋ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਚੜਿਆ ਸਰੂਰ ਥੋੜਾ ਥੋੜਾ ਚੰਨ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ ਪੀਤੀ ਵਾਂਗੂ ਚੜਿਆ ਸਰੂਰ ਥੋੜਾ ਥੋੜਾ ਨਿੰਮ ਸਖੀਆਂ ਨੂੰ ਦੱਸਦੀ ਫਿਰਾਂ ਗੋਰਿਆਂ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿੱਚ ਨੱਚਦੀ ਫਿਰਾਂ ਗੋਰਿਆਂ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿੱਚ ਨੱਚਦੀ ਫਿਰਾਂ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿੱਚ ਨੱਚਦੀ ਫਿਰਾਂ ਗੋਰਿਆਂ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿੱਚ ਨੱਚਦੀ ਫਿਰਾਂ ਖਸਮਾਂ ਨੂੰ ਖਾਵੇ ਸਾਰਾ ਜੱਗ ਚੰਦਰ ਆਵੇ ਮੈਨੂੰ ਤੇਰਾ ਹੀ ਆਸਰਾ ਰੱਬ ਵਰਗਾ ਖਸਮਾਂ ਨੂੰ ਖਾਵੇ ਸਾਰਾ ਜੱਗ ਚੰਦਰ ਆਵੇ ਜਿੰਨਾ ਤੇਰਾ ਹੀ ਆਸਰਾ ਰੱਬ ਵਰਗਾ ਜਮਾ ਸਦ
ਪਾਕੇ ਚਾਂਦੀ ਦੀਆਂ ਝਾਂਜਰਾ ਮੈਂ ਪਿੰਡ ਵਿੱਚ ਨੱਚਦੀ ਫਿਰਾਂ ਗੋਰਿਆਂ ਪੈਰਾਂ ਚ ਪਾਕੇ ਚਾਂਦੀ ਦੀਆਂ ਝਾਂਜਰਾ ਮੈਂ ਪਿੰਡ ਵਿੱਚ ਨੱਚਦੀ ਫਿਰਾਂ ਚਾਂਦੀ ਦੀਆਂ ਝਾਂਜਰਾਂ